ਸਾਡੇ ਸਵਰਗੀ ਪਿਤਾ, ਅੱਜ ਰਾਤ ਸਾਡੀ ਇਹੀ ਮਨਸ਼ਾ ਹੈ, ਅਸੀਂ ਸਿਰਫ ਵਿਸ਼ਵਾਸ ਕਰਨ ਲਈ ਅਤੇ ਸਿਰਫ ਪ੍ਰਭੂ ਯਿਸੂ ਉੱਤੇ ਵਿਸ਼ਵਾਸ ਕਰਨ ਲਈ ਇਕੱਠੇ ਹੋਏ ਹਾਂ। ਅੱਜ ਰਾਤ ਇੱਥੇ ਉਹ ਲੋਕ ਹਨ ਜੋ ਦੁਖੀ ਅਤੇ ਬਿਮਾਰ ਹਨ, ਅਤੇ ਅਸੀਂ ਸਾਡੀ ਸਭਾ ਨੂੰ ਬਿਮਾਰਾਂ ਅਤੇ ਸਰੀਰ ਵਿੱਚ ਮੰਦੇ ਲੋਕਾਂ ਦੀ ਚੰਗਾਈ ਲਈ ਸਮਰਪਿਤ ਕੀਤਾ ਹੈ। ਜਿਵੇਂ ਗਾਇਕ ਨੇ ਹੁਣੇ ਉਹ ਸੁੰਦਰ ਭਜਨ ਗਾਇਆ, ਫਿਰ ਯਿਸੂ ਆਇਆ। ਹੋ ਜਾਵੇ ਪ੍ਰਭੂ ਕਿ ਤੂੰ ਅੱਜ ਰਾਤ ਦ੍ਰਿਸ਼ ਉੱਤੇ ਆ ਜਾਵੇਂ ਅਤੇ ਉਹ ਸਾਰੇ ਜੋ ਦੁਖੀ ਹਨ ਉਹਨਾਂ ਨੂੰ ਚੰਗਾ ਕਰ ਦੇਵੇਂ, ਅਤੇ ਅੱਜ ਰਾਤ ਸਾਡੇ ਵਿਚਕਾਰ ਕੋਈ ਵੀ ਮਨੁੱਖ ਕਮਜ਼ੋਰ ਨਾ ਰਹੇ। ਪ੍ਰਭੂ ਇਹ ਬਖਸ਼ ਦੇ, ਅਤੇ ਜਿਵੇਂ ਅਸੀਂ ਵਚਨ ਵੱਲ ਵੇਖਦੇ ਹਾਂ, ਸਾਡੀ ਮਦਦ ਕਰ ਕਿ ਸਾਡੇ ਕੋਲ ਇਸ ਕੜੀ ਲਈ ਜੋ ਵਿਸ਼ਵਾਸ ਹੋਣਾ ਚਾਹੀਦਾ ਹੈ ਉਹ ਹੋਵੇ। ਅਸੀਂ ਇਹ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਇਹ ਕਿਸ ਦੀਆਂ ਹਨ? ਇੱਥੇ ਇੱਕ ਐਨਕ ਹੈ ਜੋ ਕੋਈ ਭੁੱਲ ਗਿਆ ਹੈ ਅਤੇ ਚਰਚ ਵਿੱਚ ਲੱਭੀ ਹੈ। ਜੇਕਰ ਇਹ ਤੁਹਾਡੀ ਹੈ ਤਾਂ ਖੈਰ, ਇਹ ਮੰਚ ਉੱਤੇ ਹੈ। ਹੁਣ ਮੈਂ ਜਾਣਦਾ ਹਾਂ ਕਿ ਬਹੁਤ ਸਾਰੇ ਕੰਮਾਂ ਕਾਜਾਂ ਵਾਲੇ ਹਨ ਅਤੇ ਉਹਨਾਂ ਨੂੰ ਘਰ ਜਲਦੀ ਜਾਣਾ ਹੈ, ਅਤੇ ਇਸ ਲਈ ਮੈਂ ਜ਼ਿਆਦਾ ਸਮਾਂ ਨਹੀਂ ਬੋਲਾਂਗਾ ਕਿਉਂਕਿ ਅਸੀਂ ਬਿਮਾਰਾਂ ਲਈ ਪ੍ਰਾਰਥਨਾ ਕਰਨ ਲਈ ਕਤਾਰ ਵੀ ਬੁਲਾਣੀ ਹੈ। ਇਸ ਨਾਲ ਮੈਨੂੰ ਮੌਕਾ ਮਿਲ ਜਾਵੇਗਾ ਕਿ ਕਮਰੇ ਵਿੱਚ ਜੋ ਐਮਰਜੈਂਸੀ ਆ ਰਹੀ ਹੈ ਮੈਂ ਉਧਰ ਜਾ ਸਕਾਂ। ਮੈਂ ਇੱਥੇ ਆਉਣ ਤੋਂ ਪਹਿਲਾਂ ਇਸ ਦੁਪਹਿਰ ਉਹਨਾਂ ਨਾਲ ਸੀ। ਉਹਨਾਂ ਵਿੱਚੋਂ ਕਈ ਬਹੁਤ ਜ਼ਿਆਦਾ ਬੁਰੀ ਹਾਲਤ ਵਿੱਚ ਹਨ ਅਤੇ ਹਿੰਸਕ ਹੋ ਜਾਂਦੇ ਹਨ, ਅਤੇ ਮੈਂ ਟੈਲੀਫੋਨ ਤੇ ਵੀ ਬਿਮਾਰਾਂ ਲਈ ਪ੍ਰਾਰਥਨਾ ਕਰ ਰਿਹਾ ਸੀ। ਮੈਂ ਵੇਖ ਰਿਹਾ ਹਾਂ ਕਿ ਪ੍ਰਭੂ ਯਿਸੂ ਦਾ ਹੱਥ ਦੁਖੀਆਂ ਅਤੇ ਬਿਮਾਰਾਂ ਨੂੰ ਚੰਗਾ ਕਰ ਰਿਹਾ ਹੈ, ਅਤੇ ਉਹ ਕਿੰਨਾ ਅਦਭੁਤ ਹੈ। ਹੁਣ ਅਸੀਂ ਇਹੋ ਜਿਹੀਆਂ ਚੰਗਾਈ ਸਭਾਵਾਂ ਅਕਸਰ ਨਹੀਂ ਕਰਦੇ, ਕਿਉਂਕਿ ਅਸੀਂ ਆਮ ਤੌਰ ਤੇ ਜੇਕਰ ਕੋਈ ਐਮਰਜੈਂਸੀ ਮਾਮਲਾ ਹੁੰਦਾ ਹੈ ਤਾਂ ਪਵਿੱਤਰ ਆਤਮਾ ਆਉਂਦਾ ਹੈ ਅਤੇ ਛੇਤੀ ਨਾਲ ਜਾਂਚ ਲੈਂਦਾ ਹੈ ਅਤੇ ਇਸ ਨੂੰ ਚੁਣ ਲੈਂਦਾ ਹੈ ਅਤੇ ਇਸ ਬਾਰੇ ਕੁਝ ਕਹਿੰਦਾ ਹੈ। ਫਿਰ ਉਹਨਾਂ ਵਿੱਚੋਂ ਬਾਕੀ ਕਿਉਂ, ਅਸੀਂ ਬਸ ਹੋ ਸਕਦਾ ਹੈ ਇਹ ਜ਼ਿਆਦਾ ਬੁਰਾ ਨਹੀਂ ਹੈ, ਇਸ ਲਈ ਅਸੀਂ ਇਸ ਨੂੰ ਛੱਡ ਕੇ ਅੱਗੇ ਲੰਘ ਜਾਂਦੇ ਹਾਂ। ਮੈਂ ਸੋਚਿਆ ਕਿ ਇਹ ਅੱਜ ਦੀ ਦੂਸਰੀ ਸਭਾ ਹੈ ਅਤੇ ਇੰਜ ਹੋਣਾ ਚਾਹੀਦਾ ਹੈ ਕਿ ਸਾਨੂੰ ਇੱਕ ਸਭਾ ਬਿਮਾਰਾਂ ਦੇ ਲਈ ਪ੍ਰਾਰਥਨਾ ਕਰਨ ਲਈ ਸਮਰਪਿਤ ਕਰਨੀ ਚਾਹੀਦੀ ਹੈ। ਮੈਂ ਬਿਮਾਰਾਂ ਨੂੰ ਚੰਗਾ ਕਰਨ ਵਿੱਚ ਵਿਸ਼ਵਾਸ ਕਰਦਾ ਹਾਂ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਬਾਈਬਲ ਦਾ ਫਰਮਾਨ ਹੈ। ਅਸੀਂ ਸੰਪੂਰਨ ਇੰਜੀਲ ਦਾ ਪ੍ਰਚਾਰ ਇਸ ਦੇ ਬਿਨਾ ਨਹੀਂ ਕਰ ਸਕਦੇ। ਹੁਣ ਇਹ ਸੰਭਵ ਹੈ, ਮੈਂ ਅਜੇ ਤੱਕ ਨਹੀਂ ਜਾਣਦਾ। ਮੈਂ ਅੱਜ ਰਾਤ ਘਰ ਟੈਲੀਫੋਨ ਨਹੀਂ ਕੀਤਾ। ਇਹ ਸੰਭਵ ਹੈ ਕਿ ਅਗਲੇ ਐਤਵਾਰ ਮੈਂ ਫਿਰ ਇੱਥੇ ਹੋਵਾਂ, ਅਤੇ ਜੇਕਰ ਤੁਸੀਂ ਇਸ ਹਫ਼ਤੇ ਸਾਡੇ ਕੋਲੋਂ ਸਾਡੇ ਆਉਣ ਬਾਰੇ ਨਹੀਂ ਸੁਣਦੇ, ਜੇਕਰ ਬਿੱਲੀ ਤੁਹਾਨੂੰ ਨਹੀਂ ਦੱਸਦਾ, ਉਸ ਨੂੰ ਵੀ ਇਸ ਹਫ਼ਤੇ ਇਸ ਬਾਰੇ ਥੋੜੀ ਦੇਰ ਨਾਲ ਹੀ ਪਤਾ ਲੱਗੇਗਾ। ਜੇਕਰ ਤੁਸੀਂ ਸਾਡੇ ਆਉਣ ਬਾਰੇ ਨਹੀਂ ਸੁਣਦੇ ਤਾਂ ਫਿਰ ਅਸੀਂ ਅਗਲੇ ਐਤਵਾਰ ਫਿਰ ਇੱਥੇ ਹੋਵਾਂਗੇ, ਕਿਉਂਕਿ ਇਹ ਮਜ਼ਦੂਰ ਦਿਵਸ ਹੋਵੇਗਾ ਤਾਂ ਜੋ ਆਰਾਮ ਕੀਤਾ ਜਾਵੇ, ਅਤੇ ਇਸ ਲਈ ਜਾਂ ਫਿਰ ਘਰ ਜਾਣ ਲਈ, ਅਤੇ ਇਸ ਲਈ ਅਸੀਂ ਕੋਸ਼ਿਸ਼ ਕਰਾਂਗੇ ਜੇਕਰ ਪਰਮੇਸ਼ਵਰ ਦੀ ਮਰਜ਼ੀ ਹੋਵੇਗੀ। ਹੁਣ ਜੇਕਰ ਤੁਸੀਂ ਸਾਡੇ ਆਉਣ ਬਾਰੇ ਨਹੀਂ ਸੁਣਦੇ, ਮੈਂ ਸੋਚਦਾ ਹਾਂ ਕਿ ਬਿੱਲੀ ਤੁਹਾਨੂੰ ਇੱਕ ਕਾਰਡ ਦੇਵੇਗਾ ਜਾਂ ਸਭਾ ਦੇ ਦੌਰਾਨ ਤੁਹਾਨੂੰ ਕਿਸੇ ਤਰ੍ਹਾਂ ਦੱਸੇਗਾ, ਅਤੇ ਜੇਕਰ ਉਹ ਤੁਹਾਨੂੰ ਟੈਲੀਫੋਨ ਨਹੀਂ ਕਰਦਾ ਤਾਂ ਮੈਂ ਅਗਲੇ ਐਤਵਾਰ ਲਈ ਇੱਥੇ ਵਾਪਸ ਆ ਰਿਹਾ ਹਾਂ। ਭਾਈ ਨੇਵਿਲ, ਕੀ ਇਹ ਠੀਕ ਰਹੇਗਾ ਇੱਕ ਸਭਾ ਦੇ ਲਈ? ਓ, ਇਹ ਵਧੀਆ ਹੈ। ਜੇਕਰ ਕੋਈ ਇਸ ਛੋਟੇ ਕੋਲਿੰਸ ਬਾਰੇ ਜਾਣਨਾ ਚਾਹੁੰਦਾ ਹੈ, ਅਤੇ ਸੱਤ ਮੋਹਰਾਂ ਦੇ ਪ੍ਰਚਾਰ ਦੇ ਦੌਰਾਨ ਡਾਕਟਰਾਂ ਨੇ ਦੱਸਿਆ ਸੀ ਕਿ ਉਸ ਛੋਟੇ ਮੁੰਡੇ ਨੂੰ ਗਠੀਏ ਦਾ ਬੁਖਾਰ ਸੀ ਅਤੇ ਉਸ ਨੂੰ ਆਪਣੀ ਪਿੱਠ ਭਾਰ ਲੇਟਣਾ ਪੈਣਾ ਹੈ ਅਤੇ ਟਿਊਬ ਰਾਹੀਂ ਪਾਣੀ ਪੀਣਾ ਪੈਣਾ ਹੈ, ਅਤੇ ਉਸਦੇ ਮਾਤਾ ਪਿਤਾ ਉਸ ਨੂੰ ਘਰੋਂ ਲੈ ਕੇ ਆਏ ਅਤੇ ਉਸ ਨੂੰ ਕਮਰੇ ਵਿੱਚ ਰੱਖਿਆ ਅਤੇ ਉਸ ਤੇ ਪ੍ਰਾਰਥਨਾ ਕੀਤੀ, ਅਤੇ ਪ੍ਰਭੂ ਯਿਸੂ ਨੇ ਉਸ ਨੂੰ ਪੂਰੀ ਤਰ੍ਹਾਂ ਚੰਗਾ ਕਰ ਦਿੱਤਾ ਅਤੇ ਉਹ ਵਾਪਸ ਸਕੂਲ ਚਲਾ ਗਿਆ, ਅਤੇ ਅਧਿਕਾਰੀਆਂ ਨੇ ਉਹਨਾਂ ਨੂੰ ਇਸ ਦੇ ਬਾਰੇ ਪੁੱਛਣ ਲਈ ਬੁਲਾਇਆ। ਇਸ ਲਈ ਉਹਨਾਂ ਨੇ ਉਸ ਡਾਕਟਰ ਨੂੰ ਵੀ ਬੁਲਾਇਆ ਜੋ ਉਸਦਾ ਇਲਾਜ ਕਰ ਰਹੀ ਸੀ। ਉਹ ਇਸ ਤਰ੍ਹਾਂ ਦੀ ਗੱਲ ਤੇ ਵਿਸ਼ਵਾਸ ਨਹੀਂ ਕਰ ਸਕੀ। ਉਹਨਾਂ ਨੇ ਉਸ ਮੁੰਡੇ ਨੂੰ ਲੈ ਜਾ ਕੇ ਉਸ ਦੀ ਜਾਂਚ ਕੀਤੀ ਅਤੇ ਉਹ ਪੂਰੀ ਤਰ੍ਹਾਂ ਠੀਕ ਸੀ। ਫਿਰ ਯਿਸੂ ਆਇਆ ਅਤੇ ਪਰਤਾਉਣ ਵਾਲੇ ਦੀ ਸ਼ਕਤੀ ਤੋੜ ਦਿੱਤੀ। ਤੁਸੀਂ ਇਸ ਅਜੀਬ ਗੱਲ ਬਾਰੇ ਜਾਣਦੇ ਹੋ? ਅੱਜ ਰਾਤ ਮੈਂ ਇਹ ਗੀਤ ਕਿਸੇ ਨੂੰ ਗਾਉਣ ਲਈ ਕਹਿਣ ਵਾਲਾ ਸੀ, ਅਤੇ ਜਦੋਂ ਮੈਂ ਉੱਥੇ ਕਮਰੇ ਵਿੱਚ ਸੇਵਾ ਕਰ ਰਿਹਾ ਸੀ ਤਾਂ ਇੱਥੇ ਕੋਈ ਗਾ ਰਿਹਾ ਸੀ, ਫਿਰ ਯਿਸੂ ਆਇਆ। ਜੇਕਰ ਇਹ ਨਹੀਂ ਗਾਇਆ ਜਾਂਦਾ ਤਾਂ ਇਸ ਤੋਂ ਪਹਿਲਾਂ ਕਿ ਮੈਂ ਬੋਲਦਾ, ਮੈਂ ਕਿਸੇ ਨੂੰ ਇਹ ਗਾਉਣ ਲਈ ਕਹਿਣ ਵਾਲਾ ਸੀ। ਇਸ ਲਈ ਤੁਸੀਂ ਵੇਖਦੇ ਹੋ ਉਹ ਸਭ ਕੁਝ ਠੀਕ ਕਰਦਾ ਹੈ। ਹੁਣ ਤੁਹਾਡੇ ਵਿੱਚੋਂ ਬਹੁਤ ਸਾਰੇ ਸਵੇਰ ਹੋਣ ਤੱਕ ਇੰਤਜ਼ਾਰ ਕਰਨਗੇ ਕਿਉਂਕਿ ਤੁਸੀਂ ਬਹੁਤ ਦੂਰ ਜਾਣਾ ਹੈ, ਅਤੇ ਮੈਂ ਇਸ ਕੋਸ਼ਿਸ਼ ਦੀ ਕਦਰ ਕਰਦਾ ਹਾਂ। ਤੁਹਾਡੇ ਵਿੱਚੋਂ ਕੁਝ ਅੱਜ ਰਾਤ ਹੀ ਸਫ਼ਰ ਕਰਕੇ ਘਰ ਜਾਣਗੇ ਕਿਉਂਕਿ ਸਵੇਰੇ ਦਿਨ ਚੜ੍ਹੇ ਨੂੰ ਤੁਸੀਂ ਆਪਣੇ ਕੰਮਾਂ ਤੇ ਜਾਣਾ ਹੈ, ਅਤੇ ਮੈਂ ਜਾਣਦਾ ਹਾਂ ਕਿ ਇਹ ਔਖਾ ਹੈ। ਅਤੇ ਫਿਰ ਮੈਂ ਜਦੋਂ ਸੋਚਦਾ ਹਾਂ, ਮੈਂ ਵੀ ਆਰਾਮ ਕਰਦਾ ਹਾਂ, ਤੁਸੀਂ ਜਾਣਦੇ ਹੋ, ਮੈਂ ਉਦਾਸ ਹੋ ਜਾਂਦਾ ਹਾਂ। ਮੈਂ ਇੱਕ ਥਾਂ ਤੇ ਜਾਂਦਾ ਹਾਂ ਜਿੱਥੇ ਮੈਨੂੰ ਕੀ ਹੁੰਦਾ ਹੈ ਕਿ ਜਦ ਮੈਂ ਹੱਦ ਤੋਂ ਜ਼ਿਆਦਾ ਕੰਮ ਕਰ ਲਿਆ ਹੁੰਦਾ ਹੈ ਅਤੇ ਮੈਂ ਆਰਾਮ ਕਰ ਰਿਹਾ ਹੁੰਦਾ ਹਾਂ, ਅਤੇ ਸ਼ੈਤਾਨ ਮੈਨੂੰ ਆ ਕੇ ਕਹਿੰਦਾ ਹੈ, ਕਿਉਂ, ਕੋਈ ਤੇਰੀ ਪਰਵਾਹ ਨਹੀਂ ਕਰਦਾ, ਤੇਰਾ ਇਸ ਸੰਸਾਰ ਵਿੱਚ ਅਸਲ ਵਿੱਚ ਕੋਈ ਮਿੱਤਰ ਨਹੀਂ ਹੈ। ਵੇਖਿਆ, ਅਤੇ ਇਸ ਲਈ ਯਾਦ ਰੱਖੋ, ਮੈਂ ਵੀ ਪਰਤਾਵਿਆਂ ਤੋਂ ਸੁਰੱਖਿਅਤ ਨਹੀਂ ਹਾਂ। ਵੇਖਿਆ, ਮੈਨੂੰ ਉਸ ਨੂੰ ਜਿੱਤਣਾ ਪੈਂਦਾ ਹੈ। ਫਿਰ ਜਦੋਂ ਮੈਂ ਪਿੱਛੇ ਵੇਖਦਾ ਹਾਂ ਅਤੇ ਕੁਝ ਅਜਿਹਾ ਨਜ਼ਰ ਆਉਂਦਾ ਹੈ, ਤਾਂ ਮੈਂ ਉਸ ਨੂੰ ਉਸ ਦੇ ਮੂੰਹ ਤੇ ਮਾਰਦਾ ਹਾਂ ਅਤੇ ਕਹਿੰਦਾ ਹਾਂ, ਇਸ ਦੇ ਬਾਰੇ ਕੀ ਹੈ? ਇਹ ਮੈਨੂੰ ਜਿੱਤਣ ਵਿੱਚ ਮਦਦ ਕਰਦਾ ਹੈ। ਇਸ ਦੇ ਬਾਰੇ ਕੀ ਹੈ? ਜਿਵੇਂ ਮੇਰਾ ਇੱਕ ਦੋਸਤ ਇੱਥੇ ਸਭਾ ਵਿੱਚ ਬੈਠਾ ਹੋਇਆ ਹੈ, ਇੱਕ ਕਬੀਲਾ ਸੀ ਜੋ ਦੈਵਿਕ ਚੰਗਾਈ ਵਿੱਚ ਵਿਸ਼ਵਾਸ ਨਹੀਂ ਸੀ ਕਰਦਾ। ਉਹ ਥੋੜੀ ਦੇਰ ਪਹਿਲਾਂ ਇਸ ਜਵਾਨ ਕੋਲ ਆਏ ਅਤੇ ਉਸਨੂੰ ਕਿਹਾ, ਜਿਸ ਦੈਵਿਕ ਚੰਗਾਈ ਬਾਰੇ ਤੁਸੀਂ ਪ੍ਰਚਾਰ ਕਰ ਰਹੇ ਹੋ, ਅਜਿਹੀ ਕੋਈ ਚੀਜ਼ ਨਹੀਂ ਹੈ, ਅਤੇ ਮਨੁੱਖ ਕਣਕੀ ਵਿੱਚ ਰਹਿੰਦਾ ਹੈ, ਇੱਕ ਬਿਰਧ ਔਰਤ ਦੇ ਘਰ ਦੇ ਕੋਲ। ਜਦ ਅਸੀਂ ਐਕਟਨ ਕੈਂਪ ਗਰਾਊਂਡ ਵਿੱਚ ਸੀ, ਤਦ ਉਹ ਔਰਤ ਕੈਂਸਰ ਨਾਲ ਮਰ ਰਹੀ ਸੀ, ਅਤੇ ਉਸਦੀ ਭੈਣ ਉਸ ਰਾਤ ਉਸ ਸਭਾ ਵਿੱਚ ਆਪਣੇ ਪਰਸ ਵਿੱਚ ਰੁਮਾਲ ਲੈ ਕੇ ਆਈ, ਅਤੇ ਪਵਿੱਤਰ ਆਤਮਾ ਨੇ ਉਸ ਔਰਤ ਨੂੰ ਬੁਲਾਇਆ, ਅਤੇ ਮੈਂ ਉਸ ਦੇਸ਼ ਵਿੱਚ ਪਹਿਲਾਂ ਕਦੀ ਨਹੀਂ ਗਿਆ ਸੀ, ਅਤੇ ਉਸ ਨੂੰ ਦੱਸਿਆ ਕਿ ਉਸਦੇ ਪਰਸ ਵਿੱਚ ਇੱਕ ਰੁਮਾਲ ਹੈ ਜੋ ਘਰੋਂ ਲੈ ਕੇ ਆਈ ਸੀ, ਅਤੇ ਉਸਦੀ ਭੈਣ ਕਿਸੇ ਪਹਾੜੀ ਉੱਤੇ ਪੇਟ ਦੇ ਕੈਂਸਰ ਨਾਲ ਮਰ ਰਹੀ ਸੀ। ਡਾਕਟਰ ਹਾਰ ਚੁੱਕੇ ਸਨ, ਅਤੇ ਮੈਂ ਕਿਹਾ, ਰੁਮਾਲ ਨੂੰ ਲੈ ਜਾ ਅਤੇ ਉਸ ਔਰਤ ਉੱਤੇ ਰੱਖ ਦੇ, ਕਿਉਂਕਿ ਯਹੋਵਾ ਇੰਜ ਫਰਮਾਉਂਦਾ ਹੈ, ਉਹ ਜੀਵੇਗੀ। ਅਤੇ ਜਦੋਂ ਭਾਈ ਬੇਨ ਉੱਥੇ ਗਿਆ, ਅਤੇ ਉਹੀ ਰਾਤ ਸੀ, ਉਸਦੇ ਗੁਆਂਢੀਆਂ ਨੇ ਸੋਚਿਆ ਕਿ ਉਹਨਾਂ ਕੋਲ ਮੁਕਤੀ ਫੌਜ ਆਈ ਹੈ, ਅਤੇ ਫਿਰ ਉਹ ਔਰਤ ਇੰਨੀ ਚੰਗੀ ਹੋ ਗਈ ਕਿ ਉਹ ਆਪਣਾ ਕੰਮ ਵੀ ਕਰਦੀ ਹੈ ਅਤੇ ਆਪਣੇ ਗੁਆਂਢੀਆਂ ਦਾ ਕੰਮ ਵੀ ਕਰਦੀ ਹੈ। ਇਸ ਲਈ ਜਦ ਇਸ ਜਵਾਨ ਨੂੰ ਪਤਾ ਲੱਗਾ, ਤਾਂ ਉਸਨੇ ਕਿਹਾ, ਮੈਨੂੰ ਇਹ ਮਾਮਲਾ ਸਮਝਾਓ ਜਿਸ ਨਾਲ ਇਹ ਠੀਕ ਹੋ ਗਈ ਹੈ, ਮੈਨੂੰ ਸਮਝਾਓ। ਤੁਸੀਂ ਜਾਣਦੇ ਹੋ, ਉਸਨੂੰ ਕੈਂਸਰ ਸੀ, ਉਹ ਇੱਥੇ ਲੂਇਸਵਿਲੇ ਵਿੱਚ ਸੀ, ਅਤੇ ਡਾਕਟਰ ਉਸਦਾ ਆਪਰੇਸ਼ਨ ਕਰ ਰਿਹਾ ਸੀ, ਅਤੇ ਉਹਨਾਂ ਨੇ ਆਪਰੇਸ਼ਨ ਬੰਦ ਕਰ ਦਿੱਤਾ ਅਤੇ ਕਿਹਾ ਕਿ ਹੁਣ ਕੁਝ ਨਹੀਂ ਕੀਤਾ ਜਾ ਸਕਦਾ, ਅਤੇ ਹੁਣ ਉਹ ਪੂਰੀ ਤਰ੍ਹਾਂ ਠੀਕ ਹੈ। ਉਸਨੇ ਕਿਹਾ, ਇਹ ਸਮਝਾਓ ਜਿਸਨੇ ਇਹ ਠੀਕ ਕਰ ਦਿੱਤਾ ਹੈ। ਵੇਖਿਆ, ਤੁਸੀਂ ਜਾਣਦੇ ਹੋ, ਬਾਈਬਲ ਵਿੱਚ ਲਿਖਿਆ ਹੈ, ਅਤੇ ਉਹ ਇਸ ਦੇ ਵਿਰੋਧ ਵਿੱਚ ਕੁਝ ਨਾ ਕਹਿ ਸਕੇ, ਕਿਉਂਕਿ ਜਿਸ ਮਨੁੱਖ ਉੱਤੇ ਕਰਾਮਾਤ ਹੋਈ ਸੀ ਉਹਨਾਂ ਦੇ ਵਿਚਕਾਰ ਖੜਾ ਸੀ। ਇੱਥੇ ਹਾਂ ਅਸੀਂ, ਇਹ ਸ਼ੈਤਾਨ ਨੂੰ ਸ਼ਰਮਿੰਦਾ ਕਰਦਾ ਹੈ ਕਿ ਇਹ ਨਹੀਂ ਕਰਦਾ। ਜਿਸ ਮਨੁੱਖ ਉੱਤੇ ਕਰਾਮਾਤ ਹੋਈ ਸੀ ਉਹ ਉੱਥੇ ਹੀ ਖੜਾ ਸੀ ਕਿ ਪਰਮੇਸ਼ਵਰ ਨੇ ਮੁਰਦਿਆਂ ਨੂੰ ਜਵਾਲਿਆ। ਜਿਸ ਮਨੁੱਖ ਨੂੰ ਉਸਨੇ ਮੁਰਦਿਆਂ ਵਿੱਚ ਜਵਾਲਿਆ ਹੈ ਉਹ ਇੱਥੇ ਹੈ। ਪਰਮੇਸ਼ਵਰ ਬਿਮਾਰਾਂ ਨੂੰ ਚੰਗਾ ਕਰਦਾ ਹੈ, ਉਹ ਮੇਰੇ, ਉਸਦੇ ਹੱਥ ਹਰ ਜਗ੍ਹਾ ਜਾ ਸਕਦੇ ਹਨ। ਪਰਮੇਸ਼ਵਰ ਬਿਮਾਰਾਂ ਨੂੰ ਚੰਗਾ ਕਰਦਾ ਹੈ, ਅਤੇ ਅਸੀਂ ਜਾਣਦੇ ਹਾਂ ਕਿ ਉਹ ਮਹਾਨ ਮੈਂ ਹਾਂ ਹੈ। ਮਹਾਨ ਮੈਂ ਸੀ ਨਹੀਂ ਜਾਂ ਹੋਵਾਂਗਾ ਨਹੀਂ, ਇਹ ਠੀਕ ਹੈ, ਮੈਂ ਹਾਂ। ਇਹ ਉਹ ਹੈ ਜੋ ਹਰ ਜਗ੍ਹਾ ਹਰ ਸਮੇਂ ਹਮੇਸ਼ਾ ਹਾਜ਼ਰ ਰਹਿੰਦਾ ਹੈ, ਉਹ ਕੱਲ ਅੱਜ ਅਤੇ ਹਮੇਸ਼ਾ ਇੱਕੋ ਜਿਹਾ ਹੈ। ਹੁਣ ਜਲਦੀ ਕਰਾਂਗੇ, ਆਓ ਅਸੀਂ ਪਵਿੱਤਰ ਬਾਈਬਲ ਵੱਲ ਮੁੜੀਏ। ਮੈਂ ਇੱਕ ਵਾਕ ਪੜਨ ਜਾ ਰਿਹਾ ਹਾਂ ਜਿਸ ਨੂੰ ਜਦ ਮੈਂ ਪੜ੍ਹਦਾ ਸੀ ਤਾਂ ਮੈਨੂੰ ਉਤੇਜਿਤ ਕਰ ਦਿੰਦਾ ਸੀ, ਅਤੇ ਮੈਂ ਅੱਜ ਇੱਕ ਪ੍ਰਾਰਥਨਾ ਦੀ ਕਤਾਰ ਚਾਹੁੰਦਾ ਹਾਂ, ਅਤੇ ਹਰੇਕ ਲਈ ਪ੍ਰਾਰਥਨਾ ਕਰਨੀ ਚਾਹੁੰਦਾ ਹਾਂ ਜੋ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹਨ। ਹੁਣ ਅਸੀਂ ਸੰਤ ਮਰਕੁਸ 11 ਅਧਿਆਏ ਵਿੱਚੋਂ ਪੜ੍ਹਨ ਜਾ ਰਹੇ ਹਾਂ, ਅਤੇ ਅਸੀਂ ਸੰਤ ਮਰਕੁਸ 11 ਅਧਿਆਏ ਦੀ 22 ਆਇਤ ਤੋਂ ਪੜ੍ਹਨ ਜਾ ਰਹੇ ਹਾਂ, ਅਤੇ ਤੁਹਾਡੇ ਵਿੱਚੋਂ ਬਹੁਤ ਸਾਰੇ ਇਸ ਲਿਖਤ ਨੂੰ ਜਾਣਦੇ ਹਨ। ਇਹ ਜਾਣੀ ਪਛਾਣੀ ਲਿਖਤ ਹੈ। ਭਾਈ ਰਸਲ ਇਹੀ ਲਿਖਤ ਸੀ ਜਿਸ ਬਾਰੇ ਮੈਂ ਸੋਚ ਰਿਹਾ ਸੀ ਜਦੋਂ ਉਸਨੇ ਮੇਰੇ ਨਾਲ ਉਹਨਾਂ ਗਲਹਿਰੀਆਂ ਬਾਰੇ ਗੱਲ ਕੀਤੀ, ਅਤੇ ਇਹ ਉਹੀ ਲਿਖਤ ਸੀ ਜਿਸ ਬਾਰੇ ਮੈਂ ਸੋਚ ਰਿਹਾ ਸੀ। ਇਹ ਹਮੇਸ਼ਾ ਇੱਕ ਉਲਝਣ ਰਹੀ ਹੈ। ਉਸਨੇ ਕਿਹਾ, ਜੇਕਰ ਤੁਸੀਂ ਕਹੋ, ਜੇਕਰ ਮੈਂ ਕਹਾਂ ਨਹੀਂ, ਪਰ ਜੇਕਰ ਤੁਸੀਂ ਕਹੋ, ਸੁਣਾਓ ਅਸੀਂ ਪੜਾਂਗੇ। ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਪਰਮੇਸ਼ਵਰ ਉੱਤੇ ਨੇਚਾ ਰੱਖੋ, ਮੈਂ ਤੁਹਾਨੂੰ ਸੱਤ ਆਖਦਾ ਹਾਂ, ਭਈ ਜੋ ਕੋਈ ਇਸ ਪਹਾੜ ਨੂੰ ਕਹੇ, ਉੱਠ ਅਰ ਸਮੁੰਦਰ ਵਿੱਚ ਜਾ ਪੈ, ਅਤੇ ਆਪਣੇ ਮਨ ਵਿੱਚ ਭਰਮ ਨਾ ਕਰੇ, ਪਰ ਪ੍ਰਤੀਤ ਕਰੇ ਕਿ ਜਿਹੜੀਆਂ ਗੱਲਾਂ ਮੈਂ ਆਖਦਾ ਹਾਂ ਉਹ ਹੁੰਦੀਆਂ ਹਨ, ਤਾਂ ਜੋ ਵੀ ਉਹ ਕਹੇਗਾ ਉਸ ਦੇ ਲਈ ਹੋ ਜਾਵੇਗਾ। ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੁਝ ਵੀ ਤੁਸੀਂ ਚਾਹੋ, ਜਦ ਤੁਸੀਂ ਪ੍ਰਾਰਥਨਾ ਕਰਕੇ ਮੰਗੋ, ਪ੍ਰਤੀਤ ਕਰੋ ਜੋ ਸਾਨੂੰ ਮਿਲ ਗਿਆ ਤਾਂ ਤੁਹਾਨੂੰ ਮਿਲੇਗਾ, ਅਤੇ ਜਦ ਕਦੇ ਤੁਸੀਂ ਖਲੋ ਕੇ ਪ੍ਰਾਰਥਨਾ ਕਰਦੇ ਹੋ ਜੇ ਤੁਹਾਡਾ ਕਿਸੇ ਨਾਲ ਵੈਰ ਹੋਵੇ ਤਾਂ ਉਹਨੂੰ ਮਾਫ਼ ਕਰੋ, ਤਾਂ ਜੋ ਤੁਹਾਡਾ ਪਿਤਾ ਵੀ ਜਿਹੜਾ ਸਵਰਗ ਵਿੱਚ ਹੈ ਤੁਹਾਡਿਆਂ ਅਪਰਾਧਾਂ ਨੂੰ ਮਾਫ਼ ਕਰੇ। ਪਰ ਜੇਕਰ ਤੁਸੀਂ ਮਾਫ਼ ਨਹੀਂ ਕਰਦੇ ਤਾਂ ਤੁਹਾਡਾ ਪਿਤਾ ਵੀ ਜਿਹੜਾ ਸਵਰਗ ਵਿੱਚ ਹੈ ਤੁਹਾਡੇ ਅਪਰਾਧਾਂ ਨੂੰ ਮਾਫ਼ ਨਹੀਂ ਕਰੇਗਾ। ਹੁਣ ਵਿਸ਼ਵਾਸ ਮਾਫ਼ੀ ਉੱਤੇ ਆਧਾਰਿਤ ਹੈ। ਅਤੇ ਫਿਰ ਜਿਵੇਂ ਅਸੀਂ ਅੱਜ ਸਵੇਰੇ ਕਿਹਾ ਕਿ ਅਸੀਂ ਕਲੀਸਿਆ ਨੂੰ ਉਸ ਜਗ੍ਹਾ ਤੇ ਲੈ ਕੇ ਆਉਣ ਦਾ ਯਤਨ ਕਰ ਰਹੇ ਹਾਂ ਜਿੱਥੇ ਅਸੀਂ ਅਸਲ ਵਿੱਚ ਰਸੂਲਾਂ ਦੇ ਸਮੇਂ ਦੇ ਵਿਸ਼ਵਾਸ ਨੂੰ ਆਪਣੇ ਵਿਚਕਾਰ ਮੰਡਰਾਂਦਾ ਹੋਇਆ ਵੇਖੀਏ। ਇਹੀ ਹੈ ਜਿਸ ਲਈ ਅਸੀਂ ਭੁੱਖੇ ਹਾਂ ਅਤੇ ਹੋਣ ਹੀ ਵਾਲਾ ਹੈ। ਅਸੀਂ ਇਸ ਨੂੰ ਵੇਖ ਰਹੇ ਹਾਂ ਪਰ ਅਸੀਂ ਇਸ ਨੂੰ ਹੋਰ ਜ਼ਿਆਦਾ ਵੇਖਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਵਹੇ ਕਿ ਇਹ ਸਾਡੀ ਮਦਦ ਕਰੇ ਤਾਂ ਜੋ ਅਸੀਂ ਇਸ ਨੂੰ ਦੂਸਰਿਆਂ ਤੱਕ ਵਹਾਈਏ। ਯਾਦ ਕਰੋ, ਯਿਸੂ ਨੇ ਜਿਵੇਂ ਅਸੀਂ ਇਸ ਸਵੇਰੇ ਆਪਣੇ ਸਬਕ ਵਿੱਚ ਲਿਆ ਸੀ, ਉਸਨੇ ਕਦੇ ਵੀ ਆਪਣੀ ਸਮਰਥ ਦੀ ਵਰਤੋਂ ਆਪਣੇ ਲਈ ਨਹੀਂ ਕੀਤੀ, ਉਸਨੇ ਇਸ ਦੀ ਵਰਤੋਂ ਹੋਰਨਾਂ ਲਈ ਕੀਤੀ। ਉਹ ਇਸੇ ਲਈ ਭੇਜਿਆ ਗਿਆ ਸੀ। ਤੁਸੀਂ ਕਈ ਵਾਰ ਸੋਚਦੇ ਹੋ ਕਿਵੇਂ ਇੱਕ ਮਨੁੱਖ ਜੋ ਉਸ ਵਰਗੀ ਸਮਰਥ ਨਾਲ ਭਰਿਆ ਹੋਵੇ ਬਿਮਾਰ ਵੀ ਹੋ ਸਕਦਾ ਹੈ। ਹਾਂ ਸ਼੍ਰੀਮਾਨ, ਮੈਂ ਕਿਸੇ ਕਿਤਾਬ ਵਿੱਚ ਪੜ੍ਹਿਆ ਸੀ ਜਦੋਂ ਉਸਨੇ ਨਾਈ ਸ਼ਹਿਰ ਵਿੱਚ ਇੱਕ ਵਿਧਵਾ ਦੇ ਪੁੱਤਰ ਨੂੰ ਜਵਾਲਿਆ। ਮੈਂ ਵਿਸ਼ਵਾਸ ਕਰਦਾ ਹਾਂ ਉਸ ਕਿਤਾਬ ਦਾ ਨਾਮ ਸੀ ਦਾਊਦ ਦੇ ਘਰ ਦਾ ਰਾਜਕੁਮਾਰ। ਤਦ ਉਹ ਇੱਕ ਪੱਥਰ ਉੱਤੇ ਬੈਠ ਗਿਆ ਅਤੇ ਸਿਰ ਪੀੜ ਨਾਲ ਹੁੰਗਣ ਲੱਗਾ। ਵੇਖਿਆ, ਉਸਨੇ ਸਾਡੀਆਂ ਨਿਰਬਲਤਾਈਆਂ ਨੂੰ ਸਹਿਣ ਕੀਤਾ। ਸਹਿਣ ਕਰਨ ਦਾ ਅਰਥ ਹੈ ਉਹਨਾਂ ਨੂੰ ਸਮੇਟਣਾ। ਵੇਖਿਆ, ਉਸਨੇ ਇਹ ਸਭ ਕੁਝ ਸਹਿਆ ਅਤੇ ਉਸ ਵਿੱਚ ਸਭ ਚੀਜ਼ਾਂ ਸਨ ਜਿਵੇਂ ਸਾਡੇ ਵਿੱਚ ਹਨ। ਉਸ ਵਿੱਚ ਵੀ ਸਾਡੇ ਵਾਂਗ ਬਿਮਾਰੀਆਂ ਸਨ, ਪਰਤਾਵੇ ਸਨ, ਮੁਸੀਬਤਾਂ ਸਨ, ਨਿਰਾਸ਼ਾ ਸੀ, ਕਿਉਂਕਿ ਉਸ ਨੂੰ ਇੱਕ ਵਿਚੋਲੇ ਦੇ ਵਾਂਗ ਹੋਣਾ ਸੀ। ਇਸ ਲਈ ਉਸ ਨੂੰ ਸਾਂਝੀ ਹੋਣਾ ਸੀ, ਫਲ ਦਾ ਬਾਗਵਾਨ ਹੋਣਾ ਸੀ, ਇਸ ਤੋਂ ਪਹਿਲਾਂ ਕਿ ਉਹ ਜਾਣੇ। ਜੇਕਰ ਅਸੀਂ ਲਿਖਤਾਂ ਵਿੱਚ ਵੇਖੀਏ ਤਾਂ ਖੂਹ ਤੇ ਉਹ ਔਰਤ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਹਨ। ਮੈਂ ਕਹਿਣਾ ਚਾਹੁੰਦਾ ਹਾਂ ਕਿ ਹਰ ਇੱਕ ਲਿਖਤ ਸੱਚ ਹੈ ਅਤੇ ਮੈਂ ਹਰ ਇੱਕ ਲਿਖਤ ਤੇ ਵਿਸ਼ਵਾਸ ਕਰਦਾ ਹਾਂ। ਅੱਜ ਆਲੋਚਕ ਵੀ ਹਨ ਜੋ ਇਸ ਤੇ ਵਿਸ਼ਵਾਸ ਨਹੀਂ ਕਰਨਾ ਚਾਹੁੰਦੇ। ਇੱਕ ਵਾਰੀ ਇੱਕ ਆਲੋਚਕ ਨੇ ਕਿਹਾ, ਜਦੋਂ ਯਿਸੂ ਨੇ ਉਹਨਾਂ ਚੇਲਿਆਂ ਨੂੰ ਉੱਥੇ ਭੇਜਿਆ ਜਿੱਥੇ ਗਧੇ ਦਾ ਬੱਚਾ ਬੱਧਾ ਹੋਇਆ ਸੀ, ਜਿੱਥੇ ਦੋ ਰਸਤੇ ਮਿਲਦੇ ਸਨ, ਉਸਨੇ ਪਹਿਲਾਂ ਤੋਂ ਹੀ ਇੰਤਜ਼ਾਮ ਕੀਤਾ ਹੋਇਆ ਸੀ ਕਿ ਗਧੇ ਦਾ ਬੱਚਾ ਕਿੱਥੇ ਬੱਧਾ ਹੋਇਆ ਹੋਵੇਗਾ। ਵੇਖਿਆ, ਉਹ ਨਹੀਂ ਸਮਝਦੇ ਕਿ ਪਰਮੇਸ਼ਵਰ ਨੇ ਹੀ ਉਸਦਾ ਪਹਿਲਾਂ ਤੋਂ ਇੰਤਜ਼ਾਮ ਕੀਤਾ ਸੀ। ਹੋਰ ਕਿਸੇ ਦਿਨ ਪਰਮੇਸ਼ਵਰ ਨੇ ਮੈਨੂੰ ਭਾਈ ਡਾਊਚ ਬਾਰੇ ਦੱਸਿਆ ਸੀ ਕਿ ਮੈਂ ਗਲੀ ਵਿੱਚ ਦੁਬਾਰਾ ਉਸ ਨਾਲ ਹੱਥ ਮਿਲਾਵਾਂਗਾ। ਇਹ ਬਹੁਤ ਅਜੀਬ ਸੀ ਕਿਉਂਕਿ ਮੈਂ ਉਸ ਸਵੇਰ ਇੱਥੇ ਨਹੀਂ ਸੀ, ਪਰ ਜੇ ਇੱਕ ਜਾਂ ਦੋ ਮਿੰਟ ਦੀ ਹੋਰ ਦੇਰੀ ਹੁੰਦੀ ਤਾਂ ਮੈਂ ਉਸ ਨੂੰ ਗਲੀ ਵਿੱਚ ਨਾ ਮਿਲਿਆ ਹੁੰਦਾ। ਪਰ ਮੈਂ ਕਾਰ ਵਿੱਚੋਂ ਉਸ ਨਾਲ ਹੱਥ ਮਿਲਾਉਣ ਲਈ ਉਦੋਂ ਹੀ ਬਾਹਰ ਨਿਕਲਿਆ ਜਦ ਉਹ ਗਲੀ ਵਿੱਚੋਂ ਆ ਰਿਹਾ ਸੀ। ਉਹ ਮੈਨੂੰ ਨਹੀਂ ਜਾਣਦਾ ਸੀ, ਉਸਨੇ ਆਪਣੀ ਐਨਕ ਨਹੀਂ ਲਗਾਈ ਹੋਈ ਸੀ ਅਤੇ ਉਹ ਮੈਨੂੰ ਵੇਖ ਨਹੀਂ ਸਕਿਆ। ਜਦੋਂ ਉਸਨੇ ਮੇਰੀ ਆਵਾਜ਼ ਸੁਣੀ ਤਾਂ ਉਸਨੇ ਰੋਣਾ ਸ਼ੁਰੂ ਕਰ ਦਿੱਤਾ। ਇਹ ਕੀ ਸੀ? ਉਹ ਆਮ ਤੌਰ ਤੇ ਅਜਿਹਾ ਨਹੀਂ ਕਰਦਾ, ਪਰ ਇਹ ਉਸਦਾ ਜਵਾਬ ਸੀ ਜੋ ਉਸਨੂੰ ਆਕਸੀਜਨ ਦੇ ਤੰਬੂ ਹੇਠ ਦੱਸਿਆ ਗਿਆ ਸੀ ਕਿ ਉਹ ਅਜਿਹਾ ਕਰੇਗਾ। ਮੈਂ ਉਸਨੂੰ ਕਿਹਾ, ਤੁਸੀਂ ਚਰਚ ਵਿੱਚ ਦੁਬਾਰਾ ਆਓਗੇ? ਇਹ ਉਸਦੇ ਦਿਲ ਦੀ ਇੱਛਾ ਸੀ। ਜਦੋਂ ਅਸੀਂ ਸ਼ਿਕਾਗੋ ਵਿੱਚ ਸਭਾਵਾਂ ਕਰ ਰਹੇ ਸੀ ਤਾਂ ਉਹ ਉਹਨਾਂ ਸਭਾਵਾਂ ਵਿੱਚ ਆਉਣਾ ਚਾਹੁੰਦਾ ਸੀ। ਉਸਦਾ ਦਿਲ ਇਹ ਚਾਹੁੰਦਾ ਸੀ। ਮੈਂ ਉਸਨੂੰ ਸਾਡੀ ਵੱਲੋਂ ਅਤੇ ਬੱਚਿਆਂ ਵੱਲੋਂ ਸ਼ੁਭਕਾਮਨਾਵਾਂ ਦੇਣ ਲਈ ਟੈਲੀਗ੍ਰਾਮ ਭੇਜਿਆ ਅਤੇ ਉਸਨੂੰ ਦੱਸਿਆ ਕਿ ਅਸੀਂ ਉਸ ਲਈ ਪ੍ਰਾਰਥਨਾ ਕਰ ਰਹੇ ਹਾਂ ਕਿ ਉਹ ਜਲਦੀ ਠੀਕ ਹੋ ਜਾਵੇ। ਅਤੇ ਇੱਕ ਪਿਆਰਾ ਭਾਈ ਜੋ ਉਸਨੂੰ ਮਿਲਿਆ, ਉਸਨੇ ਸਾਨੂੰ ਦੱਸਿਆ ਕਿ ਉਹ ਆਉਣ ਲਈ ਬਹੁਤ ਜ਼ਿਆਦਾ ਉਤਾਵਲਾ ਹੈ ਅਤੇ ਉਹ ਅੱਜ ਰਾਤ ਇੱਥੇ ਸਾਡੇ ਨਾਲ ਬੈਠਾ ਹੈ। ਵੇਖਿਆ, ਇਹ ਪਹਿਲਾਂ ਤੋਂ ਇੰਤਜ਼ਾਮ ਨਹੀਂ ਸੀ ਕੀਤਾ ਗਿਆ, ਉਸੇ ਪਰਮੇਸ਼ਵਰ ਨੇ ਇਸਦਾ ਇੰਤਜ਼ਾਮ ਕੀਤਾ ਹੈ। ਉਹ ਸਭ ਕੁਝ ਬਿਲਕੁਲ ਸਹੀ ਸਮੇਂ ਤੇ ਹੋਣ ਦਿੰਦਾ ਹੈ। ਇੱਕ ਆਲੋਚਕ ਨੇ ਇੱਕ ਵਾਰ ਕਿਹਾ, ਕੋਈ ਅਚਰਜ ਨਹੀਂ ਕਿ ਯਿਸੂ ਨੇ ਰੋਟੀ ਦੇ 5 ਟੁਕੜਿਆਂ ਨਾਲ 5,000 ਨੂੰ ਰਜਾਇਆ। ਉਸਨੇ ਕਿਹਾ, ਉਹਨਾਂ ਦਿਨਾਂ ਵਿੱਚ ਰੋਟੀ ਦੇ ਟੁਕੜੇ ਬਹੁਤ ਵੱਡੇ ਹੁੰਦੇ ਸਨ ਅਤੇ ਉਸਨੇ ਹਰੇਕ ਰੋਟੀ ਨੂੰ ਤੋੜਿਆ ਅਤੇ 5,000 ਨੂੰ ਖਵਾਇਆ। ਮੈਂ ਤੁਹਾਨੂੰ ਸਮਝਾਉਂਦਾ ਹਾਂ, ਇੱਕ ਛੋਟੇ ਬੱਚੇ ਕੋਲ ਇਹ ਦੁਪਹਿਰ ਦੇ ਭੋਜਨ ਵਿੱਚ ਸਨ। ਇੱਕ ਛੋਟੇ ਬੱਚੇ ਕੋਲ 5 ਰੋਟੀ ਦੇ ਟੁਕੜੇ ਸਨ ਜਿਸ ਨੂੰ 5,000 ਲੋਕ ਖਾ ਕੇ ਰੱਜ ਸਕਦੇ ਸਨ। ਤਾਂ ਫਿਰ ਜੋ ਬਾਅਦ ਵਿੱਚ 12 ਟੋਕਰੀਆਂ ਭਰੀਆਂ ਹੋਈਆਂ ਬਚੀਆਂ, ਉਹਨਾਂ ਬਾਰੇ ਕੀ ਹੈ? ਵੇਖਿਆ, ਉਹ ਬਸ ਆਲੋਚਕ ਹਨ, ਇਹੀ ਸਭ ਕੁਝ ਹੈ। ਇਸ ਨਾਲ ਪਰਮੇਸ਼ਵਰ ਦਾ ਵਚਨ ਨਹੀਂ ਬਦਲ ਸਕਦਾ, ਇਹ ਬਸ ਉਸੇ ਤਰ੍ਹਾਂ ਹੈ। ਵੇਖਿਆ, ਇਹ ਅੱਗੇ ਵਧਦਾ ਰਹਿੰਦਾ ਹੈ। ਹੁਣ ਅਸੀਂ ਵਿਸ਼ਵਾਸ ਉੱਤੇ ਬੋਲਣ ਜਾ ਰਹੇ ਹਾਂ, ਸਿੱਧ ਵਿਸ਼ਵਾਸ, ਅਤੇ ਇਹ ਇੱਕ ਵੱਖਰੀ ਕਿਸਮ ਦਾ ਵਿਸ਼ਵਾਸ ਹੈ, ਇੱਕ ਮਹਾਨ ਚੀਜ਼ ਹੈ। ਹੁਣ ਵਿਸ਼ਵਾਸ ਬਾਰੇ ਸਾਨੂੰ ਬਾਈਬਲ ਵਿੱਚ ਦੱਸਿਆ ਗਿਆ ਹੈ ਕਿ ਵਿਸ਼ਵਾਸ ਸੁਣਨ ਨਾਲ ਆਉਂਦਾ ਹੈ ਹੁਣ ਤੁਸੀਂ ਵਿਸ਼ਵਾਸ ਤੋਂ ਬਿਨਾ ਬਚਾਏ ਨਹੀਂ ਜਾ ਸਕਦੇ ਅਤੇ ਵਿਸ਼ਵਾਸ ਇਹ ਹੈ ਕਿ ਕਿਸੇ ਚੀਜ਼ ਬਾਰੇ ਤੁਹਾਨੂੰ ਵਿਸ਼ਵਾਸ ਕਰਨਾ ਪੈਣਾ ਹੈ ਕਿ ਇਹ ਉੱਥੇ ਹੈ ਅਤੇ ਹੋਰ ਕੋਈ ਚੀਜ਼ ਇਸ ਦਾ ਐਲਾਨ ਨਹੀਂ ਕਰ ਸਕਦੀ ਪਰ ਸਿਰਫ ਵਿਸ਼ਵਾਸ ਹੀ ਇਹ ਕਰ ਸਕਦਾ ਹੈ ਹੁਣ ਮੈਂ ਤੁਹਾਡੇ ਅੰਦਰ ਵਿਸ਼ਵਾਸ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਜੋ ਤੁਸੀਂ ਅਗਲੇ ਕੁਝ ਮਿੰਟਾਂ ਵਿੱਚ ਪ੍ਰਾਰਥਨਾ ਦੀ ਕਤਾਰ ਲਈ ਤਿਆਰ ਹੋ ਸਕੋ ਹੁਣ ਵਿਸ਼ਵਾਸ ਇਹ ਹੈ ਜੋ ਕੋਈ ਵੀ ਪਰਮੇਸ਼ਵਰ ਕੋਲ ਆਉਂਦਾ ਹੈ ਉਸ ਨੂੰ ਇਹ ਵਿਸ਼ਵਾਸ ਕਰਨਾ ਹੀ ਪੈਣਾ ਹੈ ਕਿ ਪਰਮੇਸ਼ਵਰ ਹੈ ਅਤੇ ਵਿਸ਼ਵਾਸ ਤੋਂ ਬਗੈਰ ਪਰਮੇਸ਼ਵਰ ਨੂੰ ਖੁਸ਼ ਕਰਨਾ ਅਸੰਭਵ ਹੈ ਅਤੇ ਵਿਸ਼ਵਾਸ ਤੋਂ ਬਿਨਾਂ ਤੁਸੀਂ ਉਸ ਨੂੰ ਖੁਸ਼ ਨਹੀਂ ਕਰ ਸਕਦੇ ਅਤੇ ਜੇਕਰ ਤੁਸੀਂ ਕਹਿੰਦੇ ਹੋ ਕਿ ਤੁਸੀਂ ਪਰਮੇਸ਼ਵਰ ਤੇ ਵਿਸ਼ਵਾਸ ਕਰਦੇ ਹੋ ਤੁਸੀਂ ਉਸ ਨੂੰ ਕਦੇ ਨਹੀਂ ਵੇਖਿਆ ਇਸ ਲਈ ਤੁਹਾਨੂੰ ਇਹ ਵਿਸ਼ਵਾਸ ਨਾਲ ਹੀ ਸਵੀਕਾਰ ਕਰਨਾ ਪੈਣਾ ਹੈ ਅਤੇ ਜੇਕਰ ਤੁਸੀਂ ਉਸ ਨੂੰ ਵੇਖ ਸਕਦੇ ਹੁੰਦੇ ਤਾਂ ਇਹ ਫਿਰ ਵਿਸ਼ਵਾਸ ਨਾ ਰਹਿੰਦਾ ਸਮਝੇ ਕੋਈ ਵੀ ਚੀਜ਼ ਜਿਸ ਨੂੰ ਅਸੀਂ ਆਪਣੀਆਂ ਇੰਦਰੀਆਂ ਨਾਲ ਪਛਾਣ ਸਕਦੇ ਹਾਂ ਉਹ ਵਿਸ਼ਵਾਸ ਨਹੀਂ ਪਰ ਇੱਕ ਵਿਗਿਆਨਿਕ ਤੱਥ ਹੈ ਵੇਖਿਆ ਇਹ ਫਿਰ ਵਿਸ਼ਵਾਸ ਨਹੀਂ ਰਹਿੰਦਾ ਪਰ ਤੁਹਾਨੂੰ ਉਸ ਨੂੰ ਵਿਸ਼ਵਾਸ ਨਾਲ ਹੀ ਸਵੀਕਾਰ ਕਰਨਾ ਪੈਣਾ ਹੈ ਅਤੇ ਉਹ ਜੋ ਪਰਮੇਸ਼ਵਰ ਕੋਲ ਆਉਂਦਾ ਹੈ ਉਸ ਨੂੰ ਉਸ ਤੇ ਵਿਸ਼ਵਾਸ ਕਰਨਾ ਹੀ ਪੈਣਾ ਹੈ ਅਤੇ ਵਿਸ਼ਵਾਸ ਪਰਮੇਸ਼ਵਰ ਦਾ ਵਚਨ ਸੁਣਨ ਨਾਲ ਆਉਂਦਾ ਹੈ ਵੇਖਿਆ ਤੁਹਾਨੂੰ ਪਹਿਲਾਂ ਵਿਸ਼ਵਾਸ ਕਰਨਾ ਹੈ ਕਿ ਇਹ ਪਰਮੇਸ਼ਵਰ ਦਾ ਵਚਨ ਹੈ ਅਤੇ ਤੁਹਾਨੂੰ ਵਚਨ ਦੁਆਰਾ ਹੀ ਪਰਮੇਸ਼ਵਰ ਦੇ ਕੋਲ ਆਉਣਾ ਹੈ ਬਸ ਜੋ ਵਚਨ ਕਹਿੰਦਾ ਹੈ ਉਸ ਨੂੰ ਲੈ ਲਵੋ ਅਤੇ ਇਹੀ ਠੀਕ ਹੈ ਜੋ ਵੀ ਕੁਝ ਇਸ ਦੇ ਉਲਟ ਹੈ ਉਹ ਠੀਕ ਨਹੀਂ ਹੈ ਅਬਰਾਹਮ ਨੂੰ ਬਸ ਉਸੇ ਤੇ ਵਿਸ਼ਵਾਸ ਕਰਨਾ ਸੀ ਜੋ ਉਸ ਆਵਾਜ਼ ਨੇ ਉਸ ਨੂੰ ਦੱਸਿਆ ਸੀ ਅਤੇ 25 ਸਾਲਾਂ ਬਾਅਦ ਜਦ ਉਹ 100 ਸਾਲਾਂ ਦਾ ਹੋ ਗਿਆ ਤਾਂ ਉਹ ਇਸ ਤੇ ਵਿਸ਼ਵਾਸ ਕਰਨ ਨਾਲ 25 ਸਾਲ ਪਹਿਲਾਂ ਨਾਲੋਂ ਵੀ ਮਜ਼ਬੂਤ ਸੀ ਜਦੋਂ ਉਸ ਨੂੰ ਇਹ ਦੱਸਿਆ ਗਿਆ ਸੀ ਵੇਖਿਆ ਉਸ ਨੇ ਇਸ ਦਾ ਵਿਸ਼ਵਾਸ ਕੀਤਾ ਸੀ ਅਤੇ ਉਹ ਪਰਮੇਸ਼ਵਰ ਦੇ ਵਾਅਦੇ ਤੋਂ ਅਵਿਸ਼ਵਾਸ ਕਰਕੇ ਲੜਖੜਾਇਆ ਨਹੀਂ ਪਰ ਉਹ ਮਜ਼ਬੂਤ ਸੀ ਪਰਮੇਸ਼ਵਰ ਦੀ ਵਡਿਆਈ ਕਰ ਰਿਹਾ ਸੀ ਉਹ ਇਹ ਜਾਣਦਾ ਸੀ ਕਿ ਪਰਮੇਸ਼ਵਰ ਨੇ ਜੋ ਵਾਅਦਾ ਕੀਤਾ ਹੈ ਉਸ ਨੂੰ ਪੂਰਾ ਕਰਨ ਦੇ ਯੋਗ ਹੈ ਅਤੇ ਇਹੀ ਤਰੀਕਾ ਹੈ ਹਰ ਇੱਕ ਨੂੰ ਉਸੇ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਇਹ ਵਿਸ਼ਵਾਸ ਕਰਦੇ ਹੋਏ ਕਿ ਪਰਮੇਸ਼ਵਰ ਨੇ ਵਾਅਦਾ ਕੀਤਾ ਹੈ ਤੁਹਾਨੂੰ ਅਟੁੱਟ ਵਿਸ਼ਵਾਸ ਨਾਲ ਪਰਮੇਸ਼ਵਰ ਕੋਲ ਆਉਣਾ ਚਾਹੀਦਾ ਹੈ ਪਰ ਹੁਣ ਉਹ ਵਿਸ਼ਵਾਸ ਕਰਨ ਲਈ ਤੁਹਾਨੂੰ ਇੱਕ ਹਾਲਤ ਵਿੱਚ ਆਉਣਾ ਪੈਣਾ ਹੈ ਅਤੇ ਅਸੀਂ ਇਸ ਬਾਰੇ ਹੀ ਗੱਲ ਕਰਨ ਜਾ ਰਹੇ ਹਾਂ ਵੇਖਿਆ ਉਸ ਵਿਸ਼ਵਾਸ ਨੂੰ ਲੈਣ ਲਈ ਇਬਰਾਨੀਆਂ ਦੀ ਕਿਤਾਬ 11 ਅਧਿਆਇ ਵਿੱਚ ਸਾਨੂੰ ਦੱਸਿਆ ਗਿਆ ਹੈ ਵਿਸ਼ਵਾਸ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਹੁਣ ਇੱਥੇ ਹੀ ਬਹੁਤ ਸਾਰੇ ਲੋਕ ਆਪਣੀ ਚੰਗਾਈ ਜਾਂ ਜੋ ਚੀਜ਼ ਉਹ ਮੰਗ ਰਹੇ ਹੁੰਦੇ ਹਨ ਉਸ ਨੂੰ ਲੈਣ ਵਿੱਚ ਅਸਫਲ ਹੋ ਜਾਂਦੇ ਹਨ ਕਿਉਂਕਿ ਉਹ ਵਿਸ਼ਵਾਸ ਨੂੰ ਕਿਸੇ ਚੀਜ਼ ਵਾਂਗ ਲੈਂਦੇ ਹਨ ਜਿਵੇਂ ਉਹ ਹੈ ਹੀ ਨਹੀਂ ਵੇਖਿਆ ਉਹ ਇਸ ਦਾ ਵਿਸ਼ਵਾਸ ਨਹੀਂ ਕਰਦੇ ਇਹ ਇੱਕ ਕਲਪਨਾ ਨਹੀਂ ਹੈ ਇੱਕ ਅਸਲ ਚੀਜ਼ ਹੈ ਹੁਣ ਧਿਆਨ ਨਾਲ ਸੁਣੋ ਵੇਖੋ ਇਹ ਉਹ ਨਹੀਂ ਹੈ ਜੋ ਤੁਸੀਂ ਕਲਪਨਾ ਕਰਦੇ ਹੋ ਇਹ ਉਸੇ ਤਰ੍ਹਾਂ ਨਾਲ ਹੀ ਅਸਲ ਹੈ ਜਿਵੇਂ ਤੁਹਾਡੀ ਸਮਝ ਤੁਹਾਨੂੰ ਹੋਰ ਚੀਜ਼ਾਂ ਬਾਰੇ ਦੱਸਦੀ ਹੈ ਇਹ ਉਂਝ ਹੀ ਅਸਲ ਹੈ ਜਿਵੇਂ ਮੇਰੀਆਂ ਅੱਖਾਂ ਵੇਖ ਸਕਦੀਆਂ ਹਨ ਕਿ ਇਹ ਇੱਕ ਕਾਗਜ਼ ਦਾ ਟੁਕੜਾ ਹੈ ਇਹ ਉਂਝ ਹੀ ਅਸਲ ਹੈ ਜਿਵੇਂ ਇਹ ਕਹਿਣਾ ਉਹ ਇੱਕ ਰੋਸ਼ਨੀ ਹੈ ਇਹ ਉਸੇ ਤਰ੍ਹਾਂ ਅਸਲ ਹੈ ਜਿਵੇਂ ਇਹ ਕਹਿਣਾ ਮੈਂ ਆਪਣੇ ਕੋਟ ਨੂੰ ਮਹਿਸੂਸ ਕਰ ਸਕਦਾ ਹਾਂ ਇਹ ਉਸੇ ਤਰ੍ਹਾਂ ਅਸਲ ਹੈ ਜਿਵੇਂ ਮੈਂ ਉਸ ਛੋਟੇ ਬੱਚੇ ਨੂੰ ਉੱਥੇ ਰੋਲਾ ਪਾਉਂਦੇ ਸੁਣ ਸਕਦਾ ਹਾਂ ਸਮਝੇ ਉਨਾ ਹੀ ਅਸਲ ਜਿਵੇਂ ਇਹ ਸੰਗੀਤ ਵੱਜ ਰਿਹਾ ਹੈ ਇਹ ਉਸੇ ਤਰ੍ਹਾਂ ਅਸਲ ਹੈ ਜਿਵੇਂ ਮੈਂ ਆਪਣੇ ਮੂੰਹ ਵਿੱਚ ਕਿਸੇ ਚੀਜ਼ ਦਾ ਸਵਾਦ ਮਹਿਸੂਸ ਕਰ ਸਕਦਾ ਹਾਂ ਇਹ ਇੰਨਾ ਅਸਲ ਹੈ ਬਸ ਤੁਸੀਂ ਇਸ ਨੂੰ ਕਿਸੇ ਨੂੰ ਵਿਖਾ ਨਹੀਂ ਸਕਦੇ ਇਹ ਬਸ ਤੁਹਾਡੇ ਕੋਲ ਹੈ ਆਮੀਨ ਇਹ ਤੁਹਾਡਾ ਹੈ ਵਿਸ਼ਵਾਸ ਪੱਕਾ ਭਰੋਸਾ ਹੈ ਵੇਖਿਆ ਇਹ ਕੋਈ ਭਰਮ ਨਹੀਂ ਹੈ ਹੁਣ ਇਹ ਅਸਲ ਵਿੱਚ ਡੂੰਘੇ ਸਬਕ ਹਨ ਅਤੇ ਮੈਂ ਇਹਨਾਂ ਦੇ ਸਿਰ ਤੋਂ ਫੜਾਂਗਾ ਅਤੇ ਫਿਰ ਤੁਸੀਂ ਇਸ ਦੇ ਅੰਦਰ ਹੇਠਾਂ ਖੋਦਣਾ ਸਮਝੇ ਧਿਆਨ ਦਿਓ ਇਹ ਕੋਈ ਚੀਜ਼ ਹੈ ਜੋ ਤੁਹਾਡੇ ਕੋਲ ਹੈ ਕਲਪਨਾ ਨਾਲ ਨਹੀਂ ਪਰ ਅਸਲ ਵਿੱਚ ਇਹ ਤੁਹਾਡੇ ਕੋਲ ਹੈ ਇਹ ਤੁਹਾਡੇ ਲਈ ਉਸੇ ਤਰ੍ਹਾਂ ਅਸਲ ਹੈ ਜਿਵੇਂ ਕੋਈ ਹੋਰ ਚੀਜ਼ ਹੋ ਸਕਦੀ ਹੈ ਇਹ ਬਸ ਉਸੇ ਤਰ੍ਹਾਂ ਅਸਲ ਹੈ ਜਿਵੇਂ ਤੁਸੀਂ ਜਾਣਦੇ ਹੋ ਤੁਸੀਂ ਮੋਟਰ ਗੱਡੀ ਦੀ ਸਵਾਰੀ ਕਰ ਰਹੇ ਹੋ ਇਹ ਉਸੇ ਤਰ੍ਹਾਂ ਅਸਲ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਤੁਸੀਂ ਗਿਰਜੇ ਵਿੱਚ ਬੈਠੇ ਹੋਏ ਹੋ ਇਹ ਉਸੇ ਤਰ੍ਹਾਂ ਅਸਲ ਹੈ ਜਿਵੇਂ ਤੁਸੀਂ ਮੇਰੀ ਆਵਾਜ਼ ਨੂੰ ਸੁਣ ਸਕਦੇ ਹੋ ਇਹ ਇੱਕ ਪੱਕਾ ਭਰੋਸਾ ਹੈ ਕੋਈ ਕਲਪਨਾ ਜਾਂ ਕੋਈ ਜਜ਼ਬਾਤ ਨਹੀਂ ਪਰ ਕੋਈ ਚੀਜ਼ ਜੋ ਤੁਹਾਡੇ ਕੋਲ ਹੈ ਅਤੇ ਇਹ ਸਿਰਫ ਪਰਮੇਸ਼ਵਰ ਦੇ ਵਚਨ ਸੁਣਨ ਨਾਲ ਹੀ ਆਉਂਦਾ ਹੈ ਵਿਸ਼ਵਾਸ ਪਰਮੇਸ਼ਵਰ ਦੇ ਵਚਨ ਸੁਣਨ ਨਾਲ ਹੀ ਆਉਂਦਾ ਹੈ ਫਿਰ ਇਹ ਤੁਹਾਡੇ ਵਿਸ਼ਵਾਸ ਨੂੰ ਕਿਸੇ ਵਿਅਕਤੀ ਉੱਤੇ ਨਹੀਂ ਰੱਖਦਾ। ਤੁਹਾਡਾ ਵਿਸ਼ਵਾਸ ਕਿਸੇ ਮਨੁੱਖ ਉੱਤੇ ਨਹੀਂ ਹੈ, ਇਹ ਕਿਸੇ ਸੰਸਥਾ ਵਿੱਚ ਨਹੀਂ ਹੈ, ਜਾਂ ਇਹ ਲੋਕਾਂ ਦੇ ਸਮੂਹ ਵਿੱਚ ਨਹੀਂ ਹੈ, ਇਹ ਪਰਮੇਸ਼ਵਰ ਵਿੱਚ ਹੈ, ਕਿਉਂਕਿ ਪਰਮੇਸ਼ਵਰ ਵਚਨ ਹੈ। ਵੇਖਿਆ, ਤੁਹਾਡਾ ਵਿਸ਼ਵਾਸ ਪਰਮੇਸ਼ਵਰ ਵਿੱਚ ਹੈ। ਵਿਸ਼ਵਾਸ ਪਰਮੇਸ਼ਵਰ ਦਾ ਵਚਨ ਸੁਣਨ ਨਾਲ ਆਉਂਦਾ ਹੈ। ਫਿਰ ਜਦੋਂ ਪਰਮੇਸ਼ਵਰ ਨੇ ਆਪਣੇ ਵਚਨ ਨਾਲ, ਕਿਸੇ ਹੋਰ ਨੇ ਜੋ ਕੀਤਾ ਜਾਂ ਕਿਹਾ ਉਸ ਨਾਲ ਨਹੀਂ, ਪਰ ਉਸ ਨਾਲ ਜੋ ਪਰਮੇਸ਼ਵਰ ਦੇ ਵਚਨ ਨੇ ਕਿਹਾ ਸੀ। ਉਸਨੇ ਕਿਹਾ, ਹਰੇਕ ਮਨੁੱਖ ਦਾ ਵਚਨ ਝੂਠਾ ਠਹਿਰੇ ਅਤੇ ਮੇਰਾ ਸੱਚਾ ਠਹਿਰੇ। ਹੁਣ ਤੁਸੀਂ ਕਿਸੇ ਨੂੰ ਪਰਮੇਸ਼ਵਰ ਦੇ ਵਚਨ ਦੁਆਰਾ ਜਾਂ ਉਸਦੇ ਵਚਨ ਅਨੁਸਾਰ ਕੁਝ ਕਰਦੇ ਹੋਏ ਵੇਖਦੇ ਹੋ ਅਤੇ ਉਹਨਾਂ ਵਿੱਚੋਂ ਬਹੁਤ ਸਾਰੇ ਆਖਦੇ ਹਨ, ਮੈਂ ਵੀ ਇਹ ਕਰ ਸਕਦਾ ਹਾਂ, ਇਹ ਕਲਪਨਾ ਹੈ, ਅਤੇ ਜਦੋਂ ਇਹ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਤੁਸੀਂ ਉਹਨਾਂ ਨੂੰ ਕਿਸੇ ਜਗ੍ਹਾ ਤੇ ਟੁੱਟਿਆ ਹੋਇਆ ਵੇਖਦੇ ਹੋ। ਇੱਕ ਪੱਕਾ ਭਰੋਸਾ ਹੋਣਾ ਚਾਹੀਦਾ ਹੈ। ਹੁਣ ਇਹ ਸੰਭਾਵਿਤ ਤੌਰ ਤੇ ਵਿਸ਼ਵਾਸ ਹੈ, ਇਹ ਇੱਕ ਚੀਜ਼ ਹੈ ਜੋ ਤੁਹਾਨੂੰ ਵਿਸ਼ਵਾਸ ਤੱਕ ਲੈ ਕੇ ਆਵੇਗੀ। ਇਸ ਵਿੱਚ ਸੰਭਾਵਨਾ ਹੈ, ਜਿਵੇਂ ਤੁਸੀਂ ਮੇਰੇ ਕੋਲੋਂ ਬਲੂਤ ਦਾ ਰੁੱਖ ਮੰਗੋ ਅਤੇ ਮੈਂ ਤੁਹਾਨੂੰ ਉਸਦਾ ਬੀਜ ਦੇਵਾਂ। ਸੰਭਾਵਿਤ ਤੌਰ ਤੇ ਤੁਹਾਡੇ ਕੋਲ ਇੱਕ ਬਲੂਤ ਦਾ ਰੁੱਖ ਹੈ, ਪਰ ਇਸਨੇ ਅਜੇ ਤੱਕ ਆਪਣੇ ਆਪ ਨੂੰ ਪੈਦਾ ਨਹੀਂ ਕੀਤਾ ਹੈ, ਪਰ ਜਦੋਂ ਇਹ ਅਸਲ ਵਿੱਚ ਆਪਣੇ ਆਪ ਨੂੰ ਬਾਹਰ ਲੈ ਕੇ ਆਉਂਦਾ ਹੈ ਤਾਂ ਇਹ ਇੱਕ ਬਲੂਤ ਦਾ ਰੁੱਖ ਹੈ। ਅਤੇ ਜਦੋਂ ਤੁਸੀਂ ਕਲਪਨਾ ਕਰਦੇ ਹੋ ਕਿ ਪਰਮੇਸ਼ਵਰ ਇਹ ਕਰਦਾ ਹੈ, ਪਰ ਜਦੋਂ ਇਹ ਤੁਹਾਡੇ ਉੱਤੇ ਪ੍ਰਗਟ ਕੀਤਾ ਜਾਂਦਾ ਹੈ, ਫਿਰ ਇਹ ਇੱਕ ਵਿਸ਼ਵਾਸ ਹੈ, ਇੱਕ ਸਿੱਧ ਵਿਸ਼ਵਾਸ ਜੋ ਕਦੇ ਟਲ ਨਹੀਂ ਸਕਦਾ। ਇਹੀ ਕਾਰਨ ਹੈ ਕਿ ਉਹ ਦਰਸ਼ਨ ਮੇਰੇ ਲਈ ਬਹੁਤ ਅਦਭੁਤ ਹਨ, ਕਿਉਂਕਿ ਇਹ ਹਰ ਵਾਰ ਸਹੀ ਸਾਬਤ ਹੋਏ ਹਨ। ਵੇਖਿਆ, ਅਤੇ ਮੈਂ ਜਾਣਦਾ ਹਾਂ ਕਿ ਉਸਨੇ ਇਹ ਵਾਅਦਾ ਕੀਤਾ ਹੈ, ਉਸਨੇ ਇਹ ਵਾਅਦਾ ਆਪਣੇ ਵਚਨ ਵਿੱਚ ਕੀਤਾ ਹੈ, ਅਤੇ ਇੱਥੇ ਉਹ ਆਉਂਦਾ ਹੈ ਅਤੇ ਇਸ ਦਿਨ ਲਈ ਵੀ ਵਾਅਦਾ ਕੀਤਾ ਹੈ। ਇਸ ਲਈ ਜਦੋਂ ਉਸਨੇ ਇਹ ਕਿਹਾ ਹੁੰਦਾ ਹੈ ਤਾਂ ਤੁਸੀਂ ਜਾਣਦੇ ਹੋ ਕਿ ਤੁਸੀਂ ਕਿੱਥੇ ਖੜੇ ਹੋ। ਵੇਖਿਆ, ਇਹ ਮੈਨੂੰ ਵਿਸ਼ਵਾਸ ਦਿੰਦਾ ਹੈ, ਕਿਉਂਕਿ ਜੋ ਉਸਦੇ ਵਚਨ ਵਿੱਚ ਲਿਖਿਆ ਹੈ ਉਹ ਉਸਦੇ ਉਲਟ ਕੁਝ ਵੀ ਨਹੀਂ ਕਰਦਾ, ਸਮਝੇ? ਅਤੇ ਜੇਕਰ ਇਹ ਵਚਨ ਦੇ ਉਲਟ ਹੁੰਦਾ ਹੈ ਤਾਂ ਮੈਂ ਇਸ ਉੱਤੇ ਵਿਸ਼ਵਾਸ ਨਹੀਂ ਕਰ ਸਕਦਾ। ਉਹ ਇਸ ਨੂੰ ਫਿਰ ਵਚਨ ਕੋ ਲੈ ਕੇ ਆਉਂਦਾ ਹੈ। ਵੇਖਿਆ, ਪਰਮੇਸ਼ਵਰ ਦੇ ਵਚਨ ਸੁਣਨ ਵਿੱਚ ਵਿਸ਼ਵਾਸ, ਤੁਹਾਨੂੰ ਵਚਨ ਸੁਣਨਾ ਚਾਹੀਦਾ ਹੈ। ਪਰਮੇਸ਼ਵਰ ਦਾ ਵਚਨ ਸਰਵ ਭਰਪੂਰ ਵਚਨ ਹੈ, ਇਹ ਵਚਨ ਉਹ ਸਭ ਕੁਝ ਹੈ ਜਿਸ ਦੀ ਤੁਹਾਨੂੰ ਲੋੜ ਹੈ। ਹੁਣ ਵਿਸ਼ਵਾਸ ਭਰੋਸਾ ਹੈ, ਅਤੇ ਅਸੀਂ ਇਬਰਾਨੀਆਂ ਵਿੱਚ ਵੇਖਦੇ ਹਾਂ ਕਿ ਵਿਸ਼ਵਾਸ ਕੀ ਸੀ ਅਤੇ ਜਿਨ੍ਹਾਂ ਕੋਲ ਵਿਸ਼ਵਾਸ ਸੀ ਉਹਨਾਂ ਨੇ ਕੀ ਕੀਤਾ। ਬਹੁਤ ਵਾਰ ਹੁੰਦਾ ਹੈ ਕਿ ਅੱਜ ਲੋਕਾਂ ਕੋਲ ਵਿਸ਼ਵਾਸ ਹੁੰਦਾ ਹੈ ਪਰ ਕੱਲ ਉਹਨਾਂ ਕੋਲ ਨਹੀਂ ਹੁੰਦਾ, ਅਗਲੇ ਦਿਨ ਉੱਥੇ ਕੁਝ ਹੁੰਦਾ ਹੈ ਅਤੇ ਫਿਰ ਕੁਝ ਹੋਰ ਹੁੰਦਾ ਹੈ। ਪਰ ਜਦ ਪਰਮੇਸ਼ਵਰ ਇੱਕ ਵਾਰ ਇਸ ਤੇ ਲੰਗਰ ਪਾ ਲੈਂਦਾ ਹੈ ਅਤੇ ਤੁਸੀਂ ਵੇਖਦੇ ਹੋ, ਤੁਹਾਨੂੰ ਉੱਥੋਂ ਕੋਈ ਵੀ ਚੀਜ਼ ਹਿਲਾ ਨਹੀਂ ਸਕਦੀ। ਤੁਸੀਂ ਬਸ ਹੁੱਜਾ ਮਾਰ ਰਹੇ ਹੋ, ਕੋਸ਼ਿਸ਼ ਕਰ ਰਹੇ ਹੋ, ਅਨੁਮਾਨ ਲਗਾ ਰਹੇ ਹੋ, ਅਤੇ ਅਨੁਮਾਨ ਦਾ ਅਰਥ ਹੈ ਬਿਨਾਂ ਅਧਿਕਾਰ ਤੋਂ ਖਤਰਨਾਕ ਕੰਮ ਕਰਨਾ। ਤੁਸੀਂ ਬਸ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਕਦੇ ਇਸ ਪਾਸੇ ਜਾ ਰਹੇ ਹੋ ਅਤੇ ਕਦੇ ਇੱਧਰ ਕਦੇ ਉੱਧਰ ਦੌੜ ਰਹੇ ਹੋ। ਤੁਹਾਨੂੰ ਅਜੇ ਤੱਕ ਵਿਸ਼ਵਾਸ ਨਹੀਂ ਮਿਲਿਆ ਹੈ, ਪਰ ਜਦ ਇਸ ਤਰ੍ਹਾਂ ਨਹੀਂ ਹੁੰਦਾ ਹੈ, ਇਸ ਨੂੰ ਹੀ ਅਸੀਂ ਵਿਸ਼ਵਾਸ ਕਹਿੰਦੇ ਹਾਂ। ਮੈਨੂੰ ਮਾਫ਼ ਕਰਨਾ, ਮੈਂ ਚਾਹੁੰਦਾ ਹਾਂ ਤੁਸੀਂ ਧੰਨਵਾਦ ਭਾਈ, ਮੈਂ ਚਾਹੁੰਦਾ ਹਾਂ ਕਿ ਤੁਸੀਂ ਹੁਣ ਇਸ ਨੂੰ ਲੈ ਲਵੋ। ਕਲੀਸਿਆ ਨੂੰ ਪਰਮੇਸ਼ਵਰ ਦੀ ਸਮਰਥ ਨਾਲ ਆਪਣੇ ਆਪ ਨੂੰ ਉੱਪਰ ਚੁੱਕਣਾ ਹੈ। ਕਿਵੇਂ? ਹੁਣ ਅਸੀਂ ਅੰਤ ਦੇ ਬਹੁਤ ਜ਼ਿਆਦਾ ਨੇੜੇ ਹਾਂ। ਮੈਂ ਵਿਸ਼ਵਾਸ ਕਰਦਾ ਹਾਂ ਕਿ ਕਲੀਸਿਆ ਅਜਿਹੀ ਹਾਲਤ ਵਿੱਚ ਹੈ ਕਿ ਅਸੀਂ ਉਸ ਨੂੰ ਕੁਝ ਡੂੰਘੀਆਂ ਗੱਲਾਂ ਸਿਖਾ ਸਕਦੇ ਹਾਂ ਅਤੇ ਢੋਂਗੀ ਵਿਸ਼ਵਾਸ ਨੂੰ ਬਾਹਰ ਕੱਢ ਕੇ ਅਸਲੀਅਤ ਵਿੱਚ ਜਾ ਸਕਦੇ ਹਾਂ, ਸਮਝੇ? ਇਹ ਕੋਈ ਚੀਜ਼ ਹੋਣੀ ਹੈ ਜਿਸ ਨੂੰ ਤੁਸੀਂ ਜਾਣਦੇ ਹੋ, ਅਤੇ ਜੇਕਰ ਤੁਸੀਂ ਕਹੋ ਭਾਈ ਬ੍ਰਹਮ ਇਹ ਪ੍ਰਕਾਸ਼ ਨਹੀਂ ਹੈ, ਫਿਰ ਵੀ ਮੈਂ ਜਾਣਦਾ ਹਾਂ ਕਿ ਇਹ ਪ੍ਰਕਾਸ਼ ਹੈ। ਤੁਸੀਂ ਕਿਵੇਂ ਜਾਣਦੇ ਹੋ ਕਿ ਇਹ ਪ੍ਰਕਾਸ਼ ਹੈ? ਮੈਂ ਇਸ ਵੱਲ ਵੇਖ ਰਿਹਾ ਹਾਂ। ਖੈਰ, ਤੁਸੀਂ ਕਿਵੇਂ ਜਾਣਦੇ ਹੋ ਕਿ ਤੁਸੀਂ ਗਲਤ ਨਹੀਂ ਹੋ? ਕਿਉਂਕਿ ਮੇਰੀ ਨਜ਼ਰ ਨੇ ਮੈਨੂੰ ਹਮੇਸ਼ਾ ਇਹ ਦੱਸਿਆ ਹੈ ਕਿ ਇਹ ਪ੍ਰਕਾਸ਼ ਹੈ, ਸਮਝੇ? ਅਤੇ ਇਹੀ ਕਾਰਨ ਹੈ ਕਿ ਮੈਂ ਉਹਨਾਂ ਦਰਸ਼ਨਾਂ ਉੱਤੇ ਵਿਸ਼ਵਾਸ ਕਰਦਾ ਹਾਂ, ਕਿਉਂਕਿ ਉਹ ਵਚਨ ਦੇ ਅਨੁਸਾਰ ਹਨ ਅਤੇ ਇਹਨਾਂ ਨੇ ਮੇਰੇ ਉੱਤੇ ਸੱਚਾਈ ਪ੍ਰਗਟ ਕੀਤੀ ਹੈ। ਜੇਕਰ ਪਰਮੇਸ਼ਵਰ ਨੇ ਇਹ ਕਿਹਾ ਹੈ ਤਾਂ ਇਹੀ ਸਾਰਾ ਮਾਮਲਾ ਖਤਮ ਕਰਦਾ ਹੈ। ਹੁਣ ਜੇਕਰ ਉਸੇ ਤਰ੍ਹਾਂ ਕਿਹਾ ਗਿਆ ਹੈ ਤਾਂ ਫਿਰ ਹੋਰ ਅਨੁਮਾਨ ਲਾਉਣ ਵਾਲਾ ਕੰਮ ਖਤਮ ਹੋ ਜਾਂਦਾ ਹੈ, ਕਿਉਂਕਿ ਇਹ ਉਸੇ ਤਰ੍ਹਾਂ ਹੋਣ ਵਾਲਾ ਹੈ। ਫਿਰ ਤੁਸੀਂ ਸੁਣਦੇ ਹੋ ਯਹੋਵਾ ਇੰਜ ਫਰਮਾਉਂਦਾ ਹੈ, ਵੇਖਿਆ, ਕਿਉਂਕਿ ਇਹ ਮਨੁੱਖੀ ਸੋਚ ਤੋਂ ਬਾਹਰ ਹੈ, ਇਹ ਪਰਮੇਸ਼ਵਰ ਦੀ ਸੋਚ ਹੈ ਜੋ ਉੱਪਰਲੇ ਖੇਤਰ ਵਿੱਚ ਹੈ, ਪਰ ਤੁਸੀਂ ਇੱਥੇ ਇੱਕ ਵੇਲ ਦੀ ਤਰ੍ਹਾਂ ਖੜੇ ਹੋ, ਇੱਕ ਟਹਿਣੀ ਦੀ ਤਰ੍ਹਾਂ ਜੋ ਵੇਲ ਦੇ ਅਨੁਸਾਰ ਫਲ ਪੈਦਾ ਕਰਦੀ ਹੈ, ਸਮਝੇ? ਪਰਮੇਸ਼ਵਰ ਮਨੁੱਖ ਦਾ ਇਸਤੇਮਾਲ ਕਰਦਾ ਹੈ ਅਤੇ ਸਿਰਫ ਮਨੁੱਖ ਦਾ ਹੀ ਇਸਤੇਮਾਲ ਕਰਦਾ ਹੈ। ਪਰਮੇਸ਼ਵਰ ਮਸ਼ੀਨਾਂ ਦਾ ਇਸਤੇਮਾਲ ਨਹੀਂ ਕਰਦਾ, ਪਰਮੇਸ਼ਵਰ ਮਨੁੱਖਾਂ ਦੇ ਸੰਗਠਨ ਦਾ ਇਸਤੇਮਾਲ ਨਹੀਂ ਕਰਦਾ, ਪਰਮੇਸ਼ਵਰ ਸੰਸਥਾਵਾਂ ਦਾ ਇਸਤੇਮਾਲ ਨਹੀਂ ਕਰਦਾ, ਪਰਮੇਸ਼ਰ ਹਮੇਸ਼ਾ ਮਨੁੱਖਾਂ ਦਾ ਇਸਤੇਮਾਲ ਕਰਦਾ ਹੈ। ਹੁਣ ਵਿਸ਼ਵਾਸ ਇੱਕ ਪਦਾਰਥ ਹੈ ਅਤੇ ਇਸਦੇ ਦੁਆਰਾ ਹੀ ਅਸੀਂ ਕੀਤੇ ਗਏ ਕੰਮਾਂ ਨੂੰ ਸਮਝ ਸਕਦੇ ਹਾਂ। ਇਹ ਇੱਕ ਕਲਪਨਾ ਨਹੀਂ ਹੈ, ਇੱਕ ਪਦਾਰਥ ਹੈ, ਖਾਸ ਕਰਕੇ ਸਿੱਧ ਵਿਸ਼ਵਾਸ। ਸਿੱਧ ਵਿਸ਼ਵਾਸ, ਅੱਜ ਰਾਤ ਮੈਂ ਇਸ ਵਿਸ਼ੇ ਤੇ ਹੀ ਬੋਲ ਰਿਹਾ ਹਾਂ, ਇਹ ਕੋਈ ਕਲਪਨਾ ਨਹੀਂ ਹੈ। ਹੁਣ ਬਹੁਤ ਸਾਰੇ ਲੋਕ ਆ ਕੇ ਕਹਿੰਦੇ ਹਨ, ਓ ਮੈਨੂੰ ਸਾਰਾ ਵਿਸ਼ਵਾਸ ਮਿਲ ਗਿਆ ਹੈ, ਓ ਯਕੀਨਨ ਮੇਰੇ ਕੋਲ ਹੈ। ਠੀਕ ਹੈ, ਫੇਰ ਤੁਸੀਂ ਇੱਥੇ ਕਿਸ ਚੀਜ਼ ਲਈ ਖੜੇ ਹੋ? ਸਮਝੇ, ਵੇਖੋ ਤੁਹਾਡੇ ਕੰਮ ਹੀ ਇਹ ਸਾਬਤ ਕਰਦੇ ਹਨ ਕਿ ਜਿਸ ਬਾਰੇ ਤੁਸੀਂ ਕਹਿ ਰਹੇ ਹੋ ਉਹ ਤੁਹਾਡੇ ਕੋਲ ਹੈ ਜਾਂ ਨਹੀਂ। ਵੇਖਿਆ, ਜੇਕਰ ਤੁਹਾਡੇ ਕੋਲ ਵਿਸ਼ਵਾਸ ਹੁੰਦਾ ਤਾਂ ਫੇਰ ਤੁਸੀਂ ਪ੍ਰਾਰਥਨਾ ਦੀ ਕਤਾਰ ਵਿੱਚ ਕਿਸ ਲਈ ਖੜੇ ਹੁੰਦੇ? ਵੇਖਿਆ, ਤੁਸੀਂ ਇਹ ਸਭ ਕੁਝ ਕਿਸ ਲਈ ਕਰ ਰਹੇ ਹੋ? ਵੇਖੋ, ਜੇਕਰ ਤੁਹਾਡੇ ਕੋਲ ਸਿੱਧ ਵਿਸ਼ਵਾਸ ਹੁੰਦਾ ਤਾਂ ਤੁਸੀਂ ਸਿੱਧਾ ਪਰਮੇਸ਼ਵਰ ਵੱਲ ਵੇਖਦੇ ਅਤੇ ਉਸ ਤੇ ਵਿਸ਼ਵਾਸ ਕਰਦੇ ਅਤੇ ਚਲੇ ਜਾਂਦੇ। ਫਿਰ ਤੁਹਾਨੂੰ ਪ੍ਰਾਰਥਨਾ ਦੀ ਕਤਾਰ ਵਿੱਚ ਆਉਣ ਦੀ ਲੋੜ ਨਾ ਪੈਂਦੀ, ਤੁਹਾਨੂੰ ਇਹ ਕਰਨ ਦੀ ਲੋੜ ਨਾ ਹੁੰਦੀ ਕਿਉਂਕਿ ਤੁਹਾਡੇ ਵਿਸ਼ਵਾਸ ਨੇ ਇਹ ਕਰ ਦਿੱਤਾ ਹੁੰਦਾ। ਵੇਖਿਆ, ਮੈਨੂੰ ਇਹ ਕਹਿਣ ਨਾਲ ਕੀ ਲਾਭ ਹੋਵੇਗਾ? ਮੈਨੂੰ ਇਹ ਕਮੀਜ਼ ਪਾਉਣੀ ਪੈਣੀ ਹੈ ਜਦਕਿ ਮੈਂ ਪਹਿਲਾਂ ਹੀ ਕਮੀਜ਼ ਪਹਿਨੀ ਹੋਈ ਹੈ। ਤੁਸੀਂ ਕਿਵੇਂ ਜਾਣਦੇ ਹੋ ਕਿ ਤੁਸੀਂ ਕਮੀਜ਼ ਪਹਿਨੀ ਹੋਈ ਹੈ? ਖੈਰ, ਮੈਂ ਇਸ ਨੂੰ ਵੇਖ ਸਕਦਾ ਹਾਂ, ਮਹਿਸੂਸ ਕਰ ਸਕਦਾ ਹਾਂ ਅਤੇ ਜਾਣਦਾ ਹਾਂ ਕਿ ਇਹ ਹੈ। ਅਤੇ ਜਦੋਂ ਸਿੱਧ ਵਿਸ਼ਵਾਸ ਕਿਸੇ ਨੂੰ ਫੜ ਲੈਂਦਾ ਹੈ ਤਾਂ ਇਸ ਤਰ੍ਹਾਂ ਹੀ ਅਸਲ ਮਹਿਸੂਸ ਹੁੰਦਾ ਹੈ। ਫਿਰ ਤੁਹਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ, ਇਹ ਪਹਿਲਾਂ ਹੀ ਹੋ ਗਿਆ ਹੈ। ਤੁਸੀਂ ਇਹ ਜਾਣਦੇ ਹੋ? ਤੁਸੀਂ ਇਹ ਕਿਵੇਂ ਜਾਣਦੇ ਹੋ? ਵਿਸ਼ਵਾਸ ਮੈਨੂੰ ਇਹ ਦੱਸਦਾ ਹੈ, ਬਸ ਇਹੀ ਹੈ। ਸਮਝੇ ਕਿ ਹੁਣ ਤੁਸੀਂ ਸਮਝੀਏ ਕਿ ਮੇਰਾ ਇਹ ਕਹਿਣ ਦਾ ਕੀ ਮਤਲਬ ਹੈ? ਇਹ ਸਿੱਧ ਵਿਸ਼ਵਾਸ ਹੈ। ਹੁਣ ਦੂਸਰੇ ਸ਼ਬਦਾਂ ਵਿੱਚ ਮੈਂ ਇਹ ਕਹਿਣ ਦਾ ਹੌਸਲਾ ਕਰਦਾ ਹਾਂ, ਠੀਕ ਹੈ, ਮੈਂ ਜਾਵਾਂਗਾ। ਬਾਈਬਲ ਆਖਦੀ ਹੈ, ਜੇਕਰ ਤੁਹਾਡੇ ਵਿੱਚੋਂ ਕੋਈ ਮੰਨਦਾ ਹੋਵੇ ਤਾਂ ਕਲੀਸਿਆ ਦੇ ਬਜ਼ੁਰਗਾਂ ਨੂੰ ਸੱਦੇ ਅਤੇ ਉਹ ਪ੍ਰਭੂ ਦਾ ਨਾਮ ਲੈ ਕੇ ਤੇਲ ਚਸਣ ਅਤੇ ਉਹਦੇ ਲਈ ਪ੍ਰਾਰਥਨਾ ਕਰਨ। ਮੈਂ ਜਾਣਦਾ ਹਾਂ ਕਿ ਮੈਂ ਇਸ ਤਰ੍ਹਾਂ ਚੰਗਾ ਹੋ ਜਾਵਾਂਗਾ। ਅਤੇ ਤੁਸੀਂ ਕਹਿੰਦੇ ਹੋ, ਖੈਰ ਮੈਂ ਚੰਗਾ ਹੋ ਜਾਵਾਂਗਾ। ਵੇਖੋ, ਤੁਸੀਂ ਆਪਣੇ ਆਪ ਨੂੰ ਇਹ ਸਮਝਾ ਰਹੇ ਹੋ, ਤੁਸੀਂ ਧਿਆਨ ਨਹੀਂ ਦਿੰਦੇ ਪਰ ਤੁਸੀਂ ਬਸ ਆਪਣੇ ਆਪ ਨੂੰ ਉਤੇਜਿਤ ਕਰ ਰਹੇ ਹੋ। ਅਤੇ ਜਦੋਂ ਤੁਸੀਂ ਕਤਾਰ ਵਿੱਚੋਂ ਲੰਘ ਕੇ ਜਾਂਦੇ ਹੋ ਅਤੇ ਫਿਰ ਬਾਹਰ ਜਾ ਕੇ ਕਹਿੰਦੇ ਹੋ, ਮੈਂ ਅਜੇ ਵੀ ਫਰਕ ਨਹੀਂ ਵੇਖ ਸਕਦਾ। ਵੇਖਿਆ, ਤੁਸੀਂ ਇੱਥੇ ਸੀ ਪਰ ਤੁਹਾਡੇ ਕੋਲ ਵਿਸ਼ਵਾਸ ਹੈ ਹੀ ਨਹੀਂ ਸੀ। ਤੁਹਾਡਾ ਸੱਚਾ ਵਿਸ਼ਵਾਸ ਇਹ ਉੱਥੇ ਹੀ ਕਰ ਦੇਵੇਗਾ। ਤੁਹਾਡਾ ਸੱਚਾ ਵਿਸ਼ਵਾਸ ਇਸ ਨੂੰ ਤੁਹਾਡੇ ਲਈ ਇੰਨਾ ਅਸਲ ਬਣਾ ਦੇਵੇਗਾ। ਉਸ ਔਰਤ ਵੱਲ ਵੇਖੋ ਜਿਸ ਨੂੰ ਲਹੂ ਪੈਣ ਦਾ ਰੋਗ ਸੀ। ਉਸਨੇ ਕਿਹਾ, ਜੇਕਰ ਮੈਂ ਉਸਦੇ ਬਸਤਰ ਦੀ ਕੰਨੀ ਵੀ ਛੂ ਲਵਾਂ ਤਾਂ ਮੈਂ ਚੰਗੀ ਹੋ ਜਾਵਾਂਗੀ। ਅਤੇ ਜਿਵੇਂ ਹੀ ਉਸਨੇ ਉਸਨੂੰ ਛੂਇਆ, ਉਸਨੇ ਆਪਣੇ ਅੰਦਰ ਇਹ ਮਹਿਸੂਸ ਕੀਤਾ ਕਿ ਉਸਦੀ ਲਹੂ ਪੈਣ ਦੀ ਬਿਮਾਰੀ ਰੁਕ ਗਈ ਹੈ। ਉਸਨੇ ਅਸਲ ਵਿੱਚ ਇਸ ਦਾ ਵਿਸ਼ਵਾਸ ਕੀਤਾ ਸੀ। ਅਤੇ ਜਦੋਂ ਉਸਨੇ ਛੂਇਆ ਅਤੇ ਸਾਬਤ ਕਰਨ ਲਈ ਕਿ ਉਹ ਠੀਕ ਹੋ ਗਈ ਹੈ, ਯਿਸੂ ਮੁੜਿਆ ਅਤੇ ਆਖਿਆ, ਮੈਨੂੰ ਕਿਸਨੇ ਛੂਇਆ? ਇਹ ਸਿੱਧ ਵਿਸ਼ਵਾਸ ਸੀ। ਅਤੇ ਅੱਜ ਰਾਤ ਉਹੀ ਸਿੱਧ ਵਿਸ਼ਵਾਸ ਯਿਸੂ ਮਸੀਹ ਨੂੰ ਛੂ ਲਵੇਗਾ ਜਿਵੇਂ ਉਦੋਂ ਉਸਨੇ ਛੂਇਆ ਸੀ। ਉਹ ਔਰਤ ਉਸ ਸਮੇਂ ਦੇ ਲਈ ਸਿੱਧ ਵਿਸ਼ਵਾਸ ਨਾਲ ਆਈ ਸੀ। ਹੁਣ ਅਸੀਂ ਵੇਖਦੇ ਹਾਂ ਕਿ ਪਹਿਲਾਂ ਚੇਲਿਆਂ ਕੋਲ ਵੀ ਸਿੱਧ ਵਿਸ਼ਵਾਸ ਨਹੀਂ ਸੀ। ਉਹਨਾਂ ਕੋਲ ਸਿੱਧ ਵਿਸ਼ਵਾਸ ਨਹੀਂ ਸੀ ਕਿਉਂਕਿ ਮਸੀਹ ਉਹਨਾਂ ਦੇ ਨਾਲ ਚੱਲ ਰਿਹਾ ਸੀ, ਪਰ ਬਾਅਦ ਵਿੱਚ ਮਸੀਹ ਉਹਨਾਂ ਦੇ ਅੰਦਰ ਸੀ। ਇਸ ਲਈ ਤੁਸੀਂ ਵੇਖਦੇ ਹੋ ਕਿ ਪਵਿੱਤਰ ਆਤਮਾ ਤੋਂ ਬਿਨਾਂ ਸਿੱਧ ਵਿਸ਼ਵਾਸ ਹੋਣਾ ਬਹੁਤ ਔਖਾ ਹੈ। ਪਵਿੱਤਰ ਆਤਮਾ ਨੂੰ ਹੀ ਉਸ ਨੂੰ ਲੈ ਕੇ ਆਉਣਾ ਹੈ ਅਤੇ ਉਹ ਲੈ ਕੇ ਵੀ ਆਉਂਦਾ ਹੈ। ਹੁਣ ਤੁਸੀਂ ਪੁੱਛੋਗੇ ਕਿ ਚੇਲਿਆਂ ਕੋਲ ਸਿੱਧ ਵਿਸ਼ਵਾਸ ਨਹੀਂ ਸੀ? ਜੀ ਨਹੀਂ, ਕਿਉਂਕਿ ਉੱਥੇ ਇੱਕ ਮੁੰਡਾ ਸੀ ਜਿਸ ਨੂੰ ਮਿਰਗੀ ਦੇ ਦੌਰੇ ਪੈਂਦੇ ਸਨ ਅਤੇ ਉਹ ਉਸ ਵਿੱਚੋਂ ਦੁਸ਼ਟ ਆਤਮਾ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹ ਨਹੀਂ ਕੱਢ ਸਕੇ। ਅਤੇ ਉਸਦਾ ਪਿਤਾ ਯਿਸੂ ਕੋਲ ਆਇਆ ਅਤੇ ਆਖਿਆ, ਮੈਂ ਆਪਣੇ ਪੁੱਤਰ ਨੂੰ ਤੁਹਾਡੇ ਚੇਲਿਆਂ ਕੋਲ ਲੈ ਕੇ ਆਇਆ ਪਰ ਉਹ ਉਸ ਨੂੰ ਚੰਗਾ ਨਹੀਂ ਕਰ ਸਕੇ। ਵੇਖਿਆ, ਅਤੇ ਬਾਅਦ ਵਿੱਚ ਚੇਲਿਆਂ ਨੇ ਯਿਸੂ ਕੋਲੋਂ ਪੁੱਛਿਆ, ਅਸੀਂ ਉਸ ਨੂੰ ਚੰਗਾ ਕਿਉਂ ਨਾ ਕਰ ਸਕੇ? ਅਤੇ ਯਿਸੂ ਨੇ ਕਿਹਾ, ਤੁਹਾਡੇ ਘੱਟ ਵਿਸ਼ਵਾਸ ਅਤੇ ਤੁਹਾਡੀ ਬੇਪ੍ਰਤੀਤੀ ਕਾਰਨ ਇਹ ਠੀਕ ਹੈ। ਤੁਹਾਡੇ ਅਵਿਸ਼ਵਾਸ ਕਾਰਨ ਹੁਣ ਯਾਦ ਰਹੇ, ਉਹਨਾਂ ਕੋਲ ਸਮਰਥ ਸੀ। ਯਿਸੂ ਨੇ ਬਸ ਕੁਝ ਹੀ ਦਿਨ ਪਹਿਲਾਂ ਉਹਨਾਂ ਨੂੰ ਬਿਮਾਰਾਂ ਨੂੰ ਚੰਗਿਆਂ ਕਰਨ ਲਈ, ਮੁਰਦੇ ਜਿਉਂਦੇ ਕਰਨ ਲਈ ਅਤੇ ਭੂਤਾਂ ਨੂੰ ਕੱਢਣ ਲਈ ਸਮਰਥ ਦਿੱਤੀ ਸੀ। ਉਹਨਾਂ ਕੋਲ ਸਮਰਥ ਸੀ ਪਰ ਉਹ ਸਮਰਥ ਦੀ ਵਰਤੋਂ ਕਰਨ ਲਈ ਵਿਸ਼ਵਾਸ ਨਹੀਂ ਸੀ। ਹੁਣ ਇੱਥੇ ਇਹ ਬ੍ਰਨਮ ਡੇਰਾ ਹੈ। ਅੱਜ ਦੀ ਕਲੀਸਿਆ, ਅੱਜ ਦੀ ਦੁਲਹਨ ਦੀ ਵੀ ਇਹੀ ਹਾਲਤ ਹੈ। ਪਵਿੱਤਰ ਆਤਮਾ ਸਮਰਥ ਦੇ ਨਾਲ ਇੱਥੇ ਹੈ ਪਰ ਤੁਹਾਡੇ ਕੋਲ ਉਸਦਾ ਇਸਤੇਮਾਲ ਕਰਨ ਲਈ ਉਹ ਵਿਸ਼ਵਾਸ ਨਹੀਂ ਹੈ। ਸਮਝੇ ਮੇਰਾ ਕੀ ਮਤਲਬ ਹੈ? ਇਸ ਨੂੰ ਪਵਿੱਤਰ ਆਤਮਾ ਦੁਆਰਾ ਹੀ ਚਲਾਇਆ ਜਾ ਸਕਦਾ ਹੈ। ਮੇਰੇ ਕੋਲ ਇੱਕ ਗੋਲਾ ਹੈ ਜਿਸ ਨੂੰ ਮੈਂ ਆਪਣੇ ਹੱਥ ਨਾਲ ਭਰਿਆ ਹੈ। ਵਚਨ ਦੀ ਤਰ੍ਹਾਂ ਮੈਂ ਸ਼ਸਤਰ ਵਿਗਿਆਨ ਦੁਆਰਾ ਜਾਣਦਾ ਹਾਂ ਕਿ ਇਹ ਕੀ ਕਰੇਗਾ, ਪਰ ਮੈਨੂੰ ਬੰਦੂਕ ਚਲਾਉਣੀ ਪੈਣੀ ਹੈ ਅਤੇ ਅੱਗ ਉਸਦੇ ਮਸਾਲੇ ਤੱਕ ਜਾਣੀ ਚਾਹੀਦੀ ਹੈ। ਉਸ ਮਸਾਲੇ ਵਿੱਚ ਸਮਰਥ ਹੈ, ਪਰ ਉਸਨੂੰ ਜਲਾਉਣ ਲਈ ਅੱਗ ਦੀ ਲੋੜ ਹੈ। ਅਤੇ ਠੀਕ ਉਸੇ ਤਰ੍ਹਾਂ ਉਸ ਗੋਲੇ ਦੇ ਵਿੱਚ ਮਸਾਲਾ ਹੈ, ਪਰ ਉਸਨੂੰ ਜਲਾ ਕੇ ਬਾਹਰ ਸੁੱਟਣ ਲਈ ਵਿਸ਼ਵਾਸ ਦੀ ਲੋੜ ਹੈ। ਵੇਖੋ, ਇਹੀ ਸਭ ਦੀ ਲੋੜ ਹੈ। ਪਵਿੱਤਰ ਆਤਮਾ ਦੀ ਸਮਰਥ ਨੂੰ ਚੰਗਿਆੜੀ ਦੇਣ ਲਈ ਸਿੱਧ ਵਿਸ਼ਵਾਸ ਦੀ ਲੋੜ ਹੈ। ਚੰਗਿਆੜੀ ਦੇਣ ਲਈ ਅਤੇ ਮਹਾਨ ਚੀਜ਼ਾਂ ਨੂੰ ਵੇਖਣ ਲਈ ਵਿਸ਼ਵਾਸ ਦੀ ਲੋੜ ਹੈ। ਵਿਸ਼ਵਾਸ ਉਹ ਚੀਜ਼ ਹੈ ਜੋ ਇਹ ਤੁਹਾਡੇ ਉੱਤੇ ਪ੍ਰਗਟ ਕਰਦਾ ਹੈ। ਇਹ ਜਾਣਦੇ ਹੋਏ ਕਿ ਤੁਸੀਂ ਕੀ ਕਹਿਣਾ ਹੈ, ਤੁਸੀਂ ਆਪਣਾ ਆਨੰਦ ਭਰਿਆ ਹਿਰਦਾ ਲੈ ਕੇ ਬਿਮਾਰਾਂ ਦੇ ਕਮਰੇ ਵਿੱਚ ਦਾਖਲ ਹੁੰਦੇ ਹੋ। ਤੁਸੀਂ ਅੰਦਰ ਜਾਂਦੇ ਹੋ ਅਤੇ ਜਾਣਦੇ ਹੋ ਕੀ ਹੋਣ ਵਾਲਾ ਹੈ। ਤੁਸੀਂ ਜਾਣਦੇ ਹੋ ਕਿ ਪਹਿਲਾਂ ਤੋਂ ਹੀ ਕੋਈ ਚੀਜ਼ ਤੁਹਾਡੇ ਉੱਤੇ ਪ੍ਰਗਟ ਕੀਤੀ ਹੋਈ ਹੈ। ਤੁਸੀਂ ਅੰਦਰ ਜਾਂਦੇ ਹੋ ਅਤੇ ਕਹਿੰਦੇ ਹੋ, ਯਿਸੂ ਮਸੀਹ ਦੇ ਨਾਮ ਵਿੱਚ ਉੱਥੋਂ ਉੱਠ ਖਲੋ। ਯਹੋਵਾ ਇੰਜ ਫਰਮਾਉਂਦਾ ਹੈ, ਇੱਥੇ ਹੋ ਤੁਸੀਂ, ਇਹ ਹੈ ਸਿੱਧ ਵਿਸ਼ਵਾਸ। ਜੇਕਰ ਇੱਥੇ 1 ਕਰੋੜ ਲੋਕ ਵੀ ਖੜੇ ਹੋ ਕੇ ਕਹਿਣ ਕਿ ਇਹ ਨਹੀਂ ਹੋਵੇਗਾ, ਤਦ ਵੀ ਤੁਸੀਂ ਜਾਣਦੇ ਹੋ ਕਿ ਇਹ ਕਿਸੇ ਵੀ ਤਰ੍ਹਾਂ ਹੋਵੇਗਾ, ਕਿਉਂਕਿ ਤੁਸੀਂ ਇਹ ਜਾਣਦੇ ਹੋ ਇਹ ਹੋ ਜਾਵੇਗਾ। ਇਸ ਦੀ ਕੋਈ ਪਰਵਾਹ ਨਹੀਂ ਕਿ ਕੋਈ ਇਸ ਬਾਰੇ ਕੀ ਆਖਦਾ ਹੈ, ਕਿਉਂਕਿ ਸਿਰਫ ਤੁਸੀਂ ਇੱਕ ਹੋ ਜਿਸ ਕੋਲ ਵਿਸ਼ਵਾਸ ਹੈ। ਕੀ ਤੁਸੀਂ ਇਸ ਦੀ ਕਲਪਨਾ ਕਰ ਸਕਦੇ ਹੋ? ਯਹੋਸ਼ੂਆ ਨੇ ਇਸਰਾਇਲ ਦੇ ਸਾਰੇ ਬਜ਼ੁਰਗਾਂ ਨੂੰ ਬੁਲਾਇਆ ਅਤੇ ਕਿਹਾ ਹੋਵੇਗਾ, ਭਰਾਵੋ, ਅਸੀਂ ਪ੍ਰਭੂ ਦੇ ਦਾਸ ਹਾਂ, ਮੈਂ ਤੁਹਾਡੇ ਕੋਲੋਂ ਸਲਾਹ ਲੈਣੀ ਚਾਹੁੰਦਾ ਹਾਂ ਕਿ ਅਸੀਂ ਯਹੋਵਾ ਤੋਂ ਪੁੱਛੀਏ ਕਿ ਇਹ ਠੀਕ ਹੋਵੇਗਾ ਕਿ ਉਹ ਸਾਨੂੰ ਥੋੜੀ ਜਿਹੀ ਹੋਰ ਸੂਰਜ ਦੀ ਰੋਸ਼ਨੀ ਦੇਵੇ ਅਤੇ ਸੂਰਜ ਨੂੰ ਕੁਝ ਦੇਰ ਲਈ ਰੋਕ ਲਵੇ। ਨਹੀਂ, ਉਸ ਨੂੰ ਇਸ ਦੀ ਲੋੜ ਸੀ ਅਤੇ ਉਸਨੇ ਬਿਨਾਂ ਪ੍ਰਾਰਥਨਾ ਅਤੇ ਬਿਨਾਂ ਕਿਸੇ ਚੀਜ਼ ਦੇ ਬਸ ਸੂਰਜ ਨੂੰ ਹੁਕਮ ਦਿੱਤਾ। ਉਸਨੇ ਕਿਹਾ, ਸੂਰਜ ਉੱਥੇ ਥੰਮ ਜਾ, ਮੈਨੂੰ ਤੇਰੀ ਲੋੜ ਹੈ ਅਤੇ ਮੈਂ ਪਰਮੇਸ਼ਵਰ ਦੀ ਸੇਵਾ ਵਿੱਚ ਹਾਂ ਅਤੇ ਉਸਨੇ ਹੀ ਮੈਨੂੰ ਇੱਥੇ ਕੰਮ ਕਰਨ ਲਈ ਭੇਜਿਆ ਹੈ ਅਤੇ ਮੈਂ ਇਹ ਜਿੰਨੀ ਚੰਗੀ ਤਰ੍ਹਾਂ ਕਰਨਾ ਜਾਣਦਾ ਹਾਂ ਕਰ ਰਿਹਾ ਹਾਂ। ਅਤੇ ਵੈਰੀ ਖਿੰਡ ਗਏ ਹਨ ਅਤੇ ਉਹ ਬਾਹਰ ਹਨ। ਜੇਕਰ ਮੈਂ ਸੂਰਜ ਨੂੰ ਡੁੱਬਣ ਦਿੱਤਾ ਤਾਂ ਉਹ ਇਕੱਠੇ ਹੋ ਜਾਣਗੇ ਅਤੇ ਮੇਰੇ ਲਈ ਜ਼ਿਆਦਾ ਪਰੇਸ਼ਾਨੀ ਖੜੀ ਕਰਨਗੇ। ਇਸ ਲਈ ਸੂਰਜ ਥੰਮ ਜਾ ਅਤੇ ਚੰਦ ਤੂੰ ਵੀ ਉੱਥੇ ਰੁਕਿਆ ਰਹਿ। ਆਮੀਨ। ਉੱਥੇ 24 ਘੰਟੇ ਰੁਕਿਆ ਰਿਹਾ। ਹੁਣ ਜੇਕਰ ਧਰਤੀ ਘੁੰਮ ਰਹੀ ਹੈ ਅਤੇ ਉਹ ਉਸ ਨੂੰ ਰੋਕ ਦੇਵੇ ਅਤੇ ਸੂਰਜ ਵੀ ਇੱਕ ਜਗ੍ਹਾ ਤੇ ਰੁਕ ਜਾਵੇ ਅਤੇ ਨਾ ਚੱਲੇ ਤਾਂ ਫਿਰ ਕੀ ਹੋਵੇਗਾ? ਹੁਣ ਤੁਸੀਂ ਆਪਣੇ ਆਪ ਨੂੰ ਨਾਸਤਿਕ ਬਣਾਉਂਦੇ ਹੋ ਜੇਕਰ ਤੁਸੀਂ ਇਸ ਤਰ੍ਹਾਂ ਕਹਿੰਦੇ ਹੋ। ਅਤੇ ਜੇਕਰ ਤੁਸੀਂ ਇਸ ਦੇ ਨਾਲ ਸਹਿਮਤ ਹੋ ਤਾਂ ਤੁਸੀਂ ਵਿਗਿਆਨ ਦਾ ਮਜ਼ਾਕ ਬਣਾ ਰਹੇ ਹੋ, ਕਿਉਂਕਿ ਉਹ ਕਹਿੰਦੇ ਹਨ ਕਿ ਜੇਕਰ ਧਰਤੀ ਘੁੰਮਣਾ ਬੰਦ ਕਰ ਦੇਵੇ ਤਾਂ ਉਹ ਡਿੱਗ ਜਾਵੇਗੀ, ਤਾਂ ਹੁਣ ਕੀ ਹੋਵੇਗਾ? ਅਤੇ ਜੇਕਰ ਤੁਸੀਂ ਕਹਿੰਦੇ ਹੋ ਕਿ ਪਰਮੇਸ਼ਵਰ ਦਾ ਵਚਨ ਸਹੀ ਨਹੀਂ ਹੈ ਤਾਂ ਫਿਰ ਤੁਸੀਂ ਇੱਕ ਨਾਸਤਿਕ ਹੋ। ਵੇਖਿਆ, ਪਰ ਇਹ ਇਸ ਤਰ੍ਹਾਂ ਹੋਇਆ ਅਤੇ ਇਹੀ ਮੁੱਖ ਗੱਲ ਹੈ। ਮੈਂ ਨਹੀਂ ਜਾਣਦਾ ਇਹ ਕਿਵੇਂ ਹੋਇਆ, ਪਰ ਇਹ ਹੋਇਆ ਸੀ। ਮੈਂ ਪਵਿੱਤਰ ਆਤਮਾ ਦੀ ਯੰਤਰਿਕੀ ਨੂੰ ਨਹੀਂ ਸਮਝਦਾ, ਪਰ ਮੈਂ ਜਾਣਦਾ ਹਾਂ ਕਿ ਉਹ ਮੇਰੇ ਉੱਤੇ ਆਇਆ ਸੀ। ਮੈਂ ਉਸਦੀ ਯੰਤਰਿਕੀ ਬਾਰੇ ਨਹੀਂ ਦੱਸ ਸਕਦਾ, ਪਰ ਮੈਂ ਉਸਦੀਆਂ ਬਰਕਤਾਂ ਬਾਰੇ ਜਾਣਦਾ ਹਾਂ। ਮੈਂ ਬਸ ਪਵਿੱਤਰ ਆਤਮਾ ਦੀਆਂ ਬਰਕਤਾਂ ਬਾਰੇ ਜਾਣਨ ਵੱਲ ਧਿਆਨ ਦਿੰਦਾ ਹਾਂ ਅਤੇ ਯੰਤਰਿਕੀ ਬਾਰੇ ਉਹ ਹੀ ਜਾਣਦਾ ਹੈ। ਇਹ ਉਸਦਾ ਗੁਪਤ ਭੇਦ ਹੈ। ਉਹ ਮੁੰਡਾ ਚੰਗਾ ਨਹੀਂ ਹੋ ਸਕਿਆ ਕਿਉਂਕਿ ਚੇਲਿਆਂ ਕੋਲ ਸਮਰਥ ਸੀ। ਯਿਸੂ ਨੇ ਉਹਨਾਂ ਨੂੰ ਸਮਰਥ ਦਿੱਤੀ ਸੀ ਤਾਂ ਜੋ ਉਹ ਸਭ ਤਰ੍ਹਾਂ ਦੇ ਰੋਗਾਂ ਨੂੰ ਚੰਗਾ ਕਰਨ, ਭੂਤਾਂ ਨੂੰ ਕੱਢਣ, ਕੋੜੀਆਂ ਨੂੰ ਸ਼ੁੱਧ ਕਰਨ ਅਤੇ ਮੁਰਦਿਆਂ ਨੂੰ ਜਿਉਂਦਾ ਕਰਨ। ਯਿਸੂ ਨੇ ਉਹਨਾਂ ਨੂੰ ਸਮਰਥ ਦਿੱਤੀ ਸੀ, ਪਰ ਉਹਨਾਂ ਕੋਲ ਜੋ ਸਮਰਥ ਸੀ ਉਸ ਨੂੰ ਚਲਾਉਣ ਲਈ ਉਹਨਾਂ ਕੋਲ ਵਿਸ਼ਵਾਸ ਨਹੀਂ ਸੀ। ਅਤੇ ਫਿਰ ਉਹਨਾਂ ਯਿਸੂ ਕੋਲੋਂ ਪੁੱਛਿਆ, ਹੁਣ ਅਸੀਂ ਇਹ ਕਿਉਂ ਨਹੀਂ ਕਰ ਸਕੇ? ਹੁਣ ਯਾਦ ਰਹੇ, ਉਹਨਾਂ ਕੋਲ ਵਚਨ ਸੀ ਅਤੇ ਤਦ ਵਚਨ ਦੇ ਧਾਰੀ ਸੀ ਅਤੇ ਵਚਨ ਨੇ ਉਹਨਾਂ ਨੂੰ ਦੱਸਿਆ, ਮੈਂ ਤੁਹਾਨੂੰ ਸਮਰਥ ਦਿੰਦਾ ਹਾਂ। ਆਮੀਨ। ਮੈਂ ਤੁਹਾਨੂੰ ਸਮਰਥ ਦਿੰਦਾ ਹਾਂ। ਉਹਨਾਂ ਕੋਲ ਸਮਰਥ ਸੀ, ਪਰ ਉਹਨਾਂ ਕੋਲ ਉਸ ਵਚਨ ਨੂੰ ਜੋ ਉਹਨਾਂ ਦੇ ਅੰਦਰ ਸੀ ਉਹਨੂੰ ਚਲਾਉਣ ਲਈ ਉਹਨਾਂ ਕੋਲ ਵਿਸ਼ਵਾਸ ਨਹੀਂ ਸੀ। ਸਮਝੇ ਮੇਰਾ ਕੀ ਮਤਲਬ ਹੈ? ਪਰ ਯਿਸੂ ਕੋਲ ਉਹ ਵਿਸ਼ਵਾਸ ਸੀ, ਉਹ ਵਚਨ ਸੀ ਅਤੇ ਉਸ ਕੋਲ ਇਹ ਵਿਸ਼ਵਾਸ ਸੀ ਕਿ ਜੋ ਉਹ ਕਹੇਗਾ ਉਹ ਹੋ ਜਾਵੇਗਾ। ਉਸਨੇ ਕਿਹਾ, ਉਹ ਉਸਨੂੰ ਮੇਰੇ ਕੋਲ ਲੈ ਕੇ ਆਓ, ਮੈਂ ਕਦ ਤੱਕ ਤੁਹਾਡੀ ਸਹਾਂਗਾ। ਉਸਨੂੰ ਆਪਣੀ ਸਮਰਥ ਉੱਤੇ ਵਿਸ਼ਵਾਸ ਸੀ। ਉਸਨੂੰ ਇਹ ਵਿਸ਼ਵਾਸ ਕਿਵੇਂ ਸੀ? ਉਸਨੇ ਕਿਹਾ, ਮੈਂ ਆਪਣੇ ਆਪ ਤੋਂ ਕੁਝ ਵੀ ਨਹੀਂ ਕਰ ਸਕਦਾ। ਕਿਉਂ? ਉਸਨੂੰ ਆਪਣੇ ਆਪ ਤੇ ਭਰੋਸਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਉਹ ਵਚਨ ਸੀ ਅਤੇ ਉਸਨੂੰ ਪਰਮੇਸ਼ਵਰ ਤੇ ਵਿਸ਼ਵਾਸ ਸੀ ਜਿਸ ਨੇ ਉਸਨੂੰ ਵਚਨ ਬਣਾਇਆ ਸੀ। ਉਹ ਪਰਮੇਸ਼ਵਰ ਸੀ ਜੋ ਵਚਨ ਹੈ। ਅਤੇ ਉਹ ਉਸਦੇ ਅੰਦਰ ਸੀ ਅਤੇ ਉਸਨੇ ਹੀ ਉਸਨੂੰ ਵਿਸ਼ਵਾਸ ਦਿੱਤਾ ਸੀ ਕਿਉਂਕਿ ਉਹ ਆਪਣੀ ਜਗ੍ਹਾ ਨੂੰ ਪਛਾਣਦਾ ਸੀ। ਉਹ ਜਾਣਦਾ ਸੀ ਕਿ ਉਹ ਕੌਣ ਸੀ ਕਿਉਂਕਿ ਲਿਖਤਾਂ ਦੱਸਦੀਆਂ ਸਨ ਕਿ ਉਹ ਇਹ ਸੀ। ਅਤੇ ਇੱਥੇ ਹਰੇਕ ਲਿਖਤ ਜੁੜੀ ਹੋਈ ਹੈ ਤਾਂ ਕਿ ਇਹ ਸਾਬਤ ਕਰੇ ਕਿ ਉਹ ਠੀਕ ਉਸੇ ਤਰ੍ਹਾਂ ਸੀ ਜਿਵੇਂ ਲਿਖਤਾਂ ਨੇ ਕਿਹਾ ਸੀ ਕਿ ਉਹ ਹੋਵੇਗਾ, ਅਤੇ ਉਹ ਜਾਣਦਾ ਸੀ ਕਿ ਉਹ ਕੌਣ ਸੀ। ਇਸ ਲਈ ਉਸਨੇ ਉਸ ਉੱਤੇ ਭਰੋਸਾ ਰੱਖਿਆ ਜੋ ਉਸਨੂੰ ਪਰਮੇਸ਼ਵਰ ਨੇ ਬਣਾਇਆ ਸੀ। ਅਤੇ ਜੇਕਰ ਉਸਨੇ ਅਜਿਹਾ ਕੀਤਾ ਤਾਂ ਕੀ ਅਸੀਂ ਇਹ ਭਰੋਸਾ ਨਹੀਂ ਕਰ ਸਕਦੇ ਕਿ ਪਰਮੇਸ਼ਵਰ ਨੇ ਸਾਨੂੰ ਵਿਸ਼ਵਾਸੀ ਬਣਾਇਆ ਹੈ? ਨੇਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ। ਉਸਨੂੰ ਇਸ ਗੱਲ ਦਾ ਵਿਸ਼ਵਾਸ ਸੀ ਕਿ ਉਹ ਕੌਣ ਸੀ। ਅਤੇ ਜੇਕਰ ਤੁਸੀਂ ਇੱਕ ਵਿਸ਼ਵਾਸੀ ਹੋ ਤਾਂ ਤੁਹਾਨੂੰ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਤੁਸੀਂ ਕੌਣ ਹੋ। ਤੁਸੀਂ ਇੱਕ ਵਿਸ਼ਵਾਸੀ ਹੋ। ਅਤੇ ਜੇਕਰ ਤੁਸੀਂ ਪਰਮੇਸ਼ਵਰ ਵਿੱਚ ਵਿਸ਼ਵਾਸ ਕਰਦੇ ਹੋ, ਅਤੇ ਬਾਈਬਲ ਕਹਿੰਦੀ ਹੈ ਜੇਕਰ ਸਾਡਾ ਮਨ ਸਾਡੇ ਉੱਤੇ ਦੋਸ਼ ਲਾਉਂਦਾ ਹੈ ਤਾਂ ਫਿਰ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ। ਪਰ ਜੇ ਸਾਡਾ ਮਨ ਸਾਨੂੰ ਦੋਸ਼ ਨਾ ਲਾਵੇ ਫਿਰ ਸਾਡੇ ਕੋਲ ਵਿਸ਼ਵਾਸ ਹੈ, ਪਰਮੇਸ਼ਵਰ ਦੇ ਅੱਗੇ ਸਾਨੂੰ ਦਲੇਰੀ ਹੈ। ਜੇਕਰ ਤੁਸੀਂ ਇਹ ਪੜ੍ਹਨਾ ਚਾਹੁੰਦੇ ਹੋ ਤਾਂ ਇਹ ਸੰਤ ਯੋਹੰਨਾ ਦੀ ਪਹਿਲੀ ਪਤਰੀ 3:21 ਵਿੱਚ ਲਿਖਿਆ ਹੋਇਆ ਹੈ, ਮੈਂ ਲਿਖਤ ਲਿਖੀ ਹੋਈ ਹੈ। ਹੁਣ ਧਿਆਨ ਦਿਓ, ਸੰਤ ਯੋਹੰਨਾ ਮੇਰਾ ਮਤਲਬ ਹੈ ਯੋਹੰਨਾ ਦੀ ਪਹਿਲੀ ਪਤਰੀ 3:21। ਧਿਆਨ ਦਿਓ, ਜੇ ਸਾਡਾ ਮਨ ਸਾਨੂੰ ਦੋਸ਼ ਨਾ ਲਾਵੇ ਤਾਂ ਪਰਮੇਸ਼ਵਰ ਦੇ ਅੱਗੇ ਸਾਨੂੰ ਦਲੇਰੀ ਹੈ। ਪਰ ਜਿੰਨਾ ਚਿਰ ਤੁਸੀਂ ਉਹ ਕੰਮ ਕਰਦੇ ਰਹਿੰਦੇ ਹੋ ਜੋ ਗਲਤ ਹਨ, ਉਨਾ ਚਿਰ ਤੁਹਾਨੂੰ ਪਰਮੇਸ਼ਵਰ ਦੇ ਅੱਗੇ ਦਲੇਰੀ ਨਹੀਂ ਹੋ ਸਕਦੀ। ਇਸ ਲਈ ਤੁਸੀਂ ਵੇਖਦੇ ਹੋ, ਤੁਸੀਂ ਆਪਣੇ ਆਪ ਜਾਣ ਲਵੋਗੇ ਕਿ ਤੁਸੀਂ ਗਲਤ ਹੋ। ਇਹ ਜਾਣਦੇ ਹੋਏ ਕਿ ਤੁਸੀਂ ਗਲਤ ਹੋ, ਤੁਸੀਂ ਆਪਣੇ ਆਪ ਨੂੰ ਪਾਪੀ ਮੰਨ ਲੈਂਦੇ ਹੋ। ਪਰ ਜਦੋਂ ਤੁਹਾਡਾ ਮਨ ਤੁਹਾਡੇ ਉੱਤੇ ਦੋਸ਼ ਨਹੀਂ ਲਾਉਂਦਾ ਅਤੇ ਤੁਸੀਂ ਜਾਣਦੇ ਹੋ ਕਿ ਤੁਸੀਂ ਇੱਕ ਵਿਸ਼ਵਾਸੀ ਹੋ, ਤੁਹਾਡੇ ਅਤੇ ਪਰਮੇਸ਼ਵਰ ਦੇ ਵਿਚਕਾਰ ਕੁਝ ਵੀ ਨਹੀਂ ਹੈ, ਤਾਂ ਫਿਰ ਤੁਸੀਂ ਜੋ ਚਾਹੋ ਮੰਗ ਸਕਦੇ ਹੋ ਅਤੇ ਤੁਸੀਂ ਜਾਣਦੇ ਹੋ ਕਿ ਇਹ ਮਿਲ ਜਾਵੇਗਾ, ਕਿਉਂਕਿ ਇਹ ਵਚਨ ਤੁਹਾਨੂੰ ਦਿੱਤਾ ਗਿਆ ਹੈ ਉਸੇ ਤਰ੍ਹਾਂ ਜਿਵੇਂ ਚੇਲਿਆਂ ਨੂੰ ਵੀ ਦਿੱਤਾ ਗਿਆ ਸੀ। ਹੁਣ ਫਿਰ ਤੁਹਾਨੂੰ ਇਹੀ ਕਰਨਾ ਹੈ ਕਿ ਤੁਸੀਂ ਉਸ ਵਿੱਚ ਵਿਸ਼ਵਾਸ ਕਰੋ ਜੋ ਤੁਸੀਂ ਹੋ, ਉਸ ਵਿੱਚ ਵਿਸ਼ਵਾਸ ਕਰੋ ਜੋ ਵਚਨ ਤੁਹਾਡੇ ਬਾਰੇ ਕਹਿੰਦਾ ਹੈ। ਅਤੇ ਯਿਸੂ ਨੂੰ ਪਰਮੇਸ਼ਵਰ ਦੇ ਵਚਨ ਉੱਤੇ ਵਿਸ਼ਵਾਸ ਸੀ। ਵਚਨ ਨੇ ਦੱਸਿਆ ਉਹ ਕੌਣ ਸੀ। ਇਹ ਮੇਰੇ ਬਾਰੇ ਲਿਖਿਆ ਹੋਇਆ ਹੈ ਕਿ ਦਾਊਦ ਨੇ ਆਪਣੇ ਭਜਨਾਂ ਵਿੱਚ ਅਤੇ ਉਹਨਾਂ ਸਾਰੇ ਨਬੀਆਂ ਨੇ ਉਸ ਬਾਰੇ ਨਹੀਂ ਬੋਲਿਆ, ਜੀਵਨ ਦੀ ਰੋਟੀ ਮੈਂ ਹਾਂ ਜੋ ਸਵਰਗ ਤੋਂ ਪਰਮੇਸ਼ਵਰ ਨੇ ਭੇਜੀ ਹੈ। ਆਮੀਨ। ਮੈਂ ਅਦਨ ਦੇ ਬਾਗ ਵਾਲਾ ਜੀਵਨ ਦਾ ਬਿਰਛ ਹਾਂ, ਮੈਂ ਇਹ ਸਭ ਕੁਝ ਹਾਂ, ਮੈਂ ਹਾਂ ਜੋ ਮੈਂ ਹਾਂ। ਅਤੇ ਉਹ ਸਿੱਧ ਵਿਸ਼ਵਾਸ ਦੁਆਰਾ ਜਾਣਦਾ ਸੀ ਕਿ ਉਹ ਮਸੀਹਾ ਹੈ ਅਤੇ ਪਰਮੇਸ਼ਵਰ ਦਾ ਆਤਮਾ ਉਸ ਉੱਤੇ ਸੀ। ਉਸਨੇ ਆਖਿਆ, ਹੁਣ ਮੈਂ ਆਪਣੇ ਆਪ ਵਿੱਚ ਕੁਝ ਨਹੀਂ ਕਰਦਾ, ਪਰ ਇਹ ਮੇਰਾ ਪਰਮੇਸ਼ਵਰ ਵਿੱਚ ਵਿਸ਼ਵਾਸ ਹੈ ਜੋ ਇਹ ਕਰਦਾ ਹੈ। ਅਤੇ ਪਰਮੇਸ਼ਵਰ ਉਸ ਵਿੱਚ ਸੀ, ਵਚਨ ਪ੍ਰਗਟ ਹੋਇਆ ਸੀ। ਅਤੇ ਜਦੋਂ ਪਰਮੇਸ਼ਵਰ ਦਾ ਵਚਨ ਤੁਹਾਡੇ ਅੰਦਰ ਆਉਂਦਾ ਹੈ ਤਾਂ ਇਹ ਪ੍ਰਗਟ ਹੁੰਦਾ ਹੈ, ਕਿਉਂਕਿ ਤੁਸੀਂ ਇੱਕ ਵਿਸ਼ਵਾਸੀ ਹੋ, ਸਮਝੇ? ਅਤੇ ਵਿਸ਼ਵਾਸੀ ਦਾ ਕੀ ਮਤਲਬ ਹੈ? ਵਿਸ਼ਵਾਸੀ ਦਾ ਮਤਲਬ ਹੈ ਪਰਮੇਸ਼ਵਰ ਦਾ ਵਿਸ਼ਵਾਸ ਤੁਹਾਡੇ ਅੰਦਰ ਕੰਮ ਕਰਦਾ ਹੈ। ਤੁਹਾਨੂੰ ਇਹ ਪਸੰਦ ਹੈ? ਮੈਂ ਪਸੰਦ ਕਰਦਾ ਹਾਂ। ਮੈਨੂੰ ਇਹ ਦੱਸਣਾ ਚੰਗਾ ਲੱਗਦਾ ਹੈ ਕਿ ਵਿਸ਼ਵਾਸ ਅਸਲ ਵਿੱਚ ਕੀ ਹੈ। ਉਹ ਜਾਣਦਾ ਸੀ ਕਿ ਉਹ ਕੌਣ ਸੀ। ਉਹ ਬਿਨਾਂ ਕਿਸੇ ਸ਼ੱਕ ਤੋਂ ਜਾਣਦਾ ਸੀ ਕਿ ਉਹ ਪਰਮੇਸ਼ਵਰ ਦਾ ਪੁੱਤਰ ਸੀ। ਉਹ ਇਹ ਜਾਣਦਾ ਸੀ ਕਿਉਂਕਿ ਵਚਨ ਇਸ ਗੱਲ ਨੂੰ ਸਾਬਤ ਕਰਦਾ ਸੀ। ਪਰਮੇਸ਼ਵਰ ਦਾ ਵਚਨ ਉਸ ਦੀ ਪਛਾਣ ਕਰਾਉਂਦਾ ਸੀ ਕਿ ਉਹ ਕੌਣ ਸੀ। ਉਸਨੇ ਆਖਿਆ, ਜੇਕਰ ਮੈਂ ਆਪਣੇ ਪਿਤਾ ਦੇ ਕੰਮਾਂ ਨੂੰ ਨਹੀਂ ਕਰਦਾ ਤਾਂ ਫਿਰ ਮੇਰਾ ਵਿਸ਼ਵਾਸ ਨਾ ਕਰੋ, ਪਰ ਜੇਕਰ ਮੈਂ ਉਹ ਕੰਮ ਨਹੀਂ ਕਰਦਾ ਤਾਂ ਮੇਰਾ ਵਿਸ਼ਵਾਸ ਨਾ ਕਰੋ, ਪਰ ਜੇਕਰ ਮੈਂ ਕਰਦਾ ਹਾਂ ਤਾਂ ਮੇਰੇ ਕੰਮਾਂ ਤੇ ਵਿਸ਼ਵਾਸ ਕਰੋ, ਕਿਉਂਕਿ ਜੋ ਕੰਮ ਮੈਂ ਕਰ ਰਿਹਾ ਹਾਂ ਉਹ ਵਾਅਦਾ ਕੀਤੇ ਹੋਏ ਵਚਨ ਦਾ ਪ੍ਰਗਟਾਵਾ ਹਨ। ਉਹ ਜੇਕਰ ਤੁਸੀਂ ਇੱਕ ਮਿੰਟ ਲਈ ਉਸ ਲਈ ਜਾਗ ਸਕਦੇ, ਤੁਸੀਂ ਵੇਖਦੇ ਹੋ ਕਿ ਵਚਨ ਆਪ ਹੀ ਉਸ ਦੀ ਪਛਾਣ ਕਰਾ ਰਿਹਾ ਸੀ ਕਿ ਉਹ ਕੌਣ ਸੀ। ਅਤੇ ਉਸਨੇ ਆਖਿਆ, ਕੌਣ ਮੇਰੇ ਉੱਤੇ ਪਾਪ ਦਾ ਦੋਸ਼ ਲਗਾ ਸਕਦਾ ਹੈ? ਦੂਸਰੇ ਸ਼ਬਦਾਂ ਵਿੱਚ, ਕੌਣ ਮੈਨੂੰ ਇਹ ਦੱਸ ਸਕਦਾ ਹੈ ਕਿ ਮੇਰਾ ਜੀਵਨ ਅਤੇ ਮੇਰੇ ਕੰਮ ਉਸ ਤਰ੍ਹਾਂ ਨਹੀਂ ਹਨ ਜਿਵੇਂ ਮਸੀਹਾ ਨੇ ਕਰਨੇ ਸਨ? ਕੋਈ ਕੁਝ ਨਹੀਂ ਕਹਿ ਸਕਦਾ ਸੀ ਕਿਉਂਕਿ ਉਹ ਮਸੀਹਾ ਸੀ। ਉਸ ਕੋਲ ਵਿਸ਼ਵਾਸ ਸੀ ਕਿ ਉਹ ਜੋ ਵੀ ਕਹੇਗਾ ਉਹ ਹੋ ਜਾਵੇਗਾ। ਫਿਰ ਉਹ ਮੁੜਿਆ ਅਤੇ ਕਿਹਾ, ਜੋ ਕੰਮ ਮੈਂ ਕਰਦਾ ਹਾਂ ਉਹ ਤੁਸੀਂ ਵੀ ਕਰੋਗੇ। ਥੋੜੇ ਚਿਰ ਪਿੱਛੋਂ ਜਗਤ ਮੈਨੂੰ ਫਿਰ ਨਾ ਵੇਖੇਗਾ, ਪਰ ਤੁਸੀਂ ਮੈਨੂੰ ਵੇਖੋਗੇ, ਕਿਉਂਕਿ ਮੈਂ ਤੁਹਾਡੇ ਨਾਲ ਹੋਵਾਂਗਾ, ਬਲਕਿ ਤੁਹਾਡੇ ਅੰਦਰ ਹੋਵਾਂਗਾ। ਤੁਸੀਂ ਕੁਝ ਨਾ ਸੋਚਣਾ ਕਿ ਤੁਸੀਂ ਕੀ ਕਹੋਗੇ, ਕਿਉਂਕਿ ਇਹ ਤੁਸੀਂ ਨਹੀਂ ਜੋ ਬੋਲਦੇ ਹੋ, ਪਰ ਇਹ ਤੁਹਾਡਾ ਪਿਤਾ ਹੈ ਜੋ ਤੁਹਾਡੇ ਵਿੱਚ ਰਹਿੰਦਾ ਹੈ, ਉਹੀ ਹੈ ਜੋ ਬੋਲਦਾ ਹੈ। ਅਤੇ ਇਹ ਮੈਂ ਨਹੀਂ ਹਾਂ, ਇਹ ਤਾਂ ਮੇਰਾ ਪਿਤਾ ਹੈ ਜੋ ਮੇਰੇ ਵਿੱਚ ਰਹਿੰਦਾ ਹੈ, ਉਹੀ ਸਾਰੇ ਕੰਮ ਕਰਦਾ ਹੈ। ਸਮਝੇ ਮੇਰਾ ਕੀ ਮਤਲਬ ਹੈ? ਹੁਣ ਵਚਨ ਦੇ ਅਨੁਸਾਰ ਇੱਕ ਮਸੀਹ ਦੀ ਪਛਾਣ ਮਸੀਹ ਦੁਆਰਾ ਕਹੇ ਇਹਨਾਂ ਵਚਨਾਂ ਤੋਂ ਹੁੰਦੀ ਹੈ। ਨੇਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ। ਹੁਣ ਤੁਸੀਂ ਇਹਨਾਂ ਵਚਨਾਂ ਦਾ ਇਨਕਾਰ ਕਰਕੇ ਆਪਣੇ ਆਪ ਨੂੰ ਮਸੀਹ ਕਿਵੇਂ ਕਹਿ ਸਕਦੇ ਹੋ? ਇਹਨਾਂ ਵਚਨਾਂ ਵਿੱਚੋਂ ਕਿਸੇ ਇੱਕ ਦਾ ਵੀ ਇਨਕਾਰ ਕਰਕੇ ਤੁਸੀਂ ਆਪਣੇ ਆਪ ਨੂੰ ਇੱਕ ਮਸੀਹ ਕਿਵੇਂ ਕਹਿ ਸਕਦੇ ਹੋ? ਸਮਝੇ, ਤੁਸੀਂ ਇਹ ਨਹੀਂ ਕਰ ਸਕਦੇ। ਤੁਸੀਂ ਇੱਕ ਵਿਸ਼ਵਾਸੀ ਨਹੀਂ ਹੋ, ਇਸ ਲਈ ਤੁਹਾਡੇ ਨਾਲ ਨਿਸ਼ਾਨ ਨਹੀਂ ਹਨ, ਕਿਉਂਕਿ ਤੁਸੀਂ ਉਹੀ ਵਿਸ਼ਵਾਸ ਕਰਦੇ ਹੋ ਜੋ ਤੁਸੀਂ ਕਰਨਾ ਚਾਹੁੰਦੇ ਹੋ ਅਤੇ ਬਾਕੀ ਛੱਡ ਦਿੰਦੇ ਹੋ। ਪਰ ਤੁਹਾਨੂੰ ਪੂਰਾ ਵਚਨ ਲੈਣਾ ਪਵੇਗਾ ਅਤੇ ਵਿਸ਼ਵਾਸ ਕਰਨਾ ਪਵੇਗਾ। ਪਰ ਜਦੋਂ ਤੁਸੀਂ ਸੱਚਮੁੱਚ ਵਿਸ਼ਵਾਸ ਕਰਦੇ ਹੋ, ਵਿਸ਼ਵਾਸ ਦਾ ਢੋਂਗ ਨਹੀਂ ਕਰਦੇ ਪਰ ਅਸਲ ਵਿੱਚ ਵਿਸ਼ਵਾਸ ਕਰਦੇ ਹੋ, ਤਦ ਹੀ ਨਿਹਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ। ਓ, ਕੀ ਤੁਸੀਂ ਅੱਜ ਦੇ ਇੱਕ ਮਸੀਹ ਦੀ ਤੁਲਨਾ ਉਸ ਪੁਰਾਣੇ ਸਮੇਂ ਦੇ ਮਸੀਹ ਲੋਕਾਂ ਨਾਲ ਕਰ ਸਕਦੇ ਹੋ? ਕਿਵੇਂ ਉਹ ਚੇਲੇ ਪਵਿੱਤਰ ਆਤਮਾ ਦੀ ਸਮਰੱਥ ਵਿੱਚ ਚੱਲਦੇ ਸਨ? ਉਹ ਕਿਵੇਂ ਪਵਿੱਤਰ ਆਤਮਾ ਦੇ ਚਲਾਏ ਚੱਲਦੇ ਸਨ? ਸਿਰਫ ਇੱਕ ਕੈਦੀ ਦੀ ਤਰ੍ਹਾਂ, ਜਿਵੇਂ ਮੈਂ ਕਿਸੇ ਹੋਰ ਰਾਤ ਪ੍ਰਚਾਰ ਕੀਤਾ ਸੀ। ਉਹ ਪਰਮੇਸ਼ਵਰ ਦੀ ਮਰਜ਼ੀ ਅਤੇ ਵਚਨ ਦੇ ਕੈਦੀ ਸਨ। ਉਹ ਤਦ ਤੱਕ ਹਿਲਦੇ ਵੀ ਨਹੀਂ ਸਨ ਜਦ ਤੱਕ ਪਰਮੇਸ਼ਵਰ ਉਹਨਾਂ ਨੂੰ ਨਹੀਂ ਸੀ ਹਿਲਾਉਂਦਾ। ਕੀ ਤੁਸੀਂ ਉਸ ਤਰ੍ਹਾਂ ਦੀ ਕਲੀਸਿਆ ਨੂੰ ਖੜੇ ਹੁੰਦੇ ਵੇਖਣਾ ਪਸੰਦ ਨਹੀਂ ਕਰੋਗੇ? ਇਹ ਉਸੇ ਤਰ੍ਹਾਂ ਹੋਣ ਜਾ ਰਿਹਾ ਹੈ ਜਿਵੇਂ ਉਸ ਸਮੇਂ ਵਿੱਚ ਸੀ। ਇਹ ਹੋਣਾ ਹੀ ਹੈ, ਇਹ ਠੀਕ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਆਪਣੇ ਰਸਤੇ ਉੱਤੇ ਹੈ, ਕਿਉਂਕਿ ਵਚਨ ਨੇ ਆਪ ਹੀ ਆਪਣੀ ਪਛਾਣ ਕਰਾਈ ਕਿ ਉਹ ਕੌਣ ਸੀ, ਅਤੇ ਉਹੀ ਵਚਨ ਸਾਡੀ ਪਛਾਣ ਦੱਸਦਾ ਹੈ। ਸਮਝੇ, ਜੇਕਰ ਇੱਕ ਮਨੁੱਖ ਮੈਨੂੰ ਪ੍ਰੇਮ ਕਰਦਾ ਹੈ ਤਾਂ ਉਹ ਮੇਰੇ ਹੁਕਮਾਂ ਨੂੰ ਵੀ ਮੰਨਦਾ ਹੈ, ਅਤੇ ਜੇਕਰ ਉਹ ਕਹਿੰਦਾ ਹੈ ਕਿ ਉਹ ਮੈਨੂੰ ਪ੍ਰੇਮ ਕਰਦਾ ਹੈ ਅਤੇ ਮੇਰੇ ਹੁਕਮਾਂ ਨੂੰ ਨਹੀਂ ਮੰਨਦਾ, ਤਾਂ ਉਹ ਝੂਠਾ ਹੈ ਅਤੇ ਸੱਚਾਈ ਉਸ ਦੇ ਵਿੱਚ ਹੈ ਹੀ ਨਹੀਂ। ਤੁਸੀਂ ਆਖਦੇ ਹੋ, ਖੈਰ ਮੈਂ ਸਾਰੇ ਵਚਨ ਤੇ ਵਿਸ਼ਵਾਸ ਨਹੀਂ ਕਰਦਾ। ਠੀਕ ਹੈ, ਫਿਰ ਤੁਸੀਂ ਬਸ ਇੱਕ ਅਵਿਸ਼ਵਾਸੀ ਹੋ, ਇਹੀ ਸਭ ਹੈ। ਜੇਕਰ ਬਾਈਬਲ ਨੇ ਅਜਿਹਾ ਕਿਹਾ ਹੈ ਤਾਂ ਇਹ ਠੀਕ ਹੈ, ਇਹ ਹਮੇਸ਼ਾ ਦੇ ਲਈ ਸਾਰਾ ਮਾਮਲਾ ਖਤਮ ਕਰ ਦਿੰਦਾ ਹੈ। ਬਾਈਬਲ ਜੋ ਵੀ ਕਹਿੰਦੀ ਹੈ ਉਹ ਸੱਚ ਹੈ। ਧਿਆਨ ਦਿਓ, ਜਦੋਂ ਉਸਨੇ ਸਾਨੂੰ ਕਿਹਾ ਜੇਕਰ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰਾ ਵਚਨ ਤੁਹਾਡੇ ਵਿੱਚ ਰਹੇ, ਸੰਤ ਯੋਹੰਨਾ 15, ਜੇਕਰ ਤੁਸੀਂ ਮੇਰੇ ਵਿੱਚ ਰਹੋ, ਵੇਖਿਆ ਉਸ ਵਿੱਚ ਵਿਸ਼ਵਾਸ ਰੱਖੋ, ਜੇਕਰ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰਾ ਵਚਨ ਤੁਹਾਡੇ ਵਿੱਚ ਰਹੇ, ਤਾਂ ਫਿਰ ਤੁਸੀਂ ਜੋ ਵੀ ਚਾਹੋ ਮੰਗ ਸਕਦੇ ਹੋ। ਹੁਣ ਵੇਖੋ, ਉਹ ਜਾਣਦਾ ਸੀ ਕਿ ਉਹ ਕੌਣ ਸੀ, ਇਸ ਲਈ ਉਸ ਕੋਲ ਵਿਸ਼ਵਾਸ ਸੀ। ਵਿਸ਼ਵਾਸ ਤਦ ਹੀ ਆਇਆ ਜਦ ਉਹ ਜਾਣਦਾ ਸੀ ਕਿ ਉਹ ਕੌਣ ਸੀ। ਹੁਣ ਜੇਕਰ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰਾ ਵਚਨ ਤੁਹਾਡੇ ਵਿੱਚ ਰਹੇ, ਫਿਰ ਤੁਸੀਂ ਜਾਣੋਗੇ ਕਿ ਤੁਸੀਂ ਕੌਣ ਹੋ। ਜੋ ਚਾਹੋ ਮੰਗੋ, ਇਹ ਤੁਹਾਨੂੰ ਦਿੱਤਾ ਜਾਵੇਗਾ। ਇਹ ਕਿੰਨਾ ਅਦਭੁਤ ਹੋਵੇਗਾ ਜੇਕਰ ਅੱਜ ਰਾਤ ਹਰ ਇੱਕ ਵਿਅਕਤੀ ਪ੍ਰਾਰਥਨਾ ਦੀ ਕਤਾਰ ਵਿੱਚ ਆਵੇ ਅਤੇ ਕਹੇ, ਮੈਂ ਇੱਕ ਮਸੀਹੀ ਹਾਂ, ਮੇਰੇ ਉੱਤੇ ਕੋਈ ਸਜ਼ਾ ਦਾ ਹੁਕਮ ਨਹੀਂ ਹੈ, ਮੈਂ ਜਾਣਦਾ ਹਾਂ ਕਿ ਮੇਰਾ ਮਨ ਮੇਰੇ ਉੱਤੇ ਦੋਸ਼ ਨਹੀਂ ਲਾਉਂਦਾ, ਕੋਈ ਚੀਜ਼ ਮੈਨੂੰ ਦੱਸ ਰਹੀ ਹੈ ਕਿ ਅੱਜ ਰਾਤ ਮੇਰੇ ਦੁੱਖਾਂ ਦਾ ਅੰਤ ਹੋ ਜਾਵੇਗਾ। ਤੁਸੀਂ ਇਹੀ ਕਰਨ ਜਾ ਰਹੇ ਹੋ, ਤੁਸੀਂ ਇੱਥੋਂ ਕੁਝ ਲੈ ਕੇ ਜਾਵੋਗੇ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੰਨਾ ਭਾਵੁਕ ਹੋ ਕੇ ਆਉਂਦੇ ਹੋ ਜਾਂ ਕਿੰਨਾ ਜ਼ਿਆਦਾ ਇਹ ਕਰਦੇ ਹੋ। ਇਹ ਕੰਮ ਨਹੀਂ ਕਰੇਗਾ ਜਦ ਤੱਕ ਸਿੱਧ ਵਿਸ਼ਵਾਸ ਇੱਕ ਪਦਾਰਥ ਦੀ ਤਰ੍ਹਾਂ ਤੁਹਾਡੇ ਅੰਦਰ ਪ੍ਰਗਟ ਨਹੀਂ ਹੁੰਦਾ ਅਤੇ ਆਪਣੀ ਪਛਾਣ ਨਹੀਂ ਕਰਾਉਂਦਾ, ਅਤੇ ਜਦੋਂ ਇਹ ਤੁਹਾਡੇ ਅੰਦਰ ਆ ਜਾਂਦਾ ਹੈ ਤਾਂ ਤੁਹਾਨੂੰ ਇਸ ਤੋਂ ਕੋਈ ਵੀ ਹਿਲਾ ਨਹੀਂ ਸਕੇਗਾ। ਜੇਕਰ ਤੁਹਾਨੂੰ ਕੈਂਸਰ ਹੁੰਦਾ ਅਤੇ ਡਾਕਟਰ ਨੇ ਤੁਹਾਨੂੰ ਕੱਲ ਹੀ ਦੱਸਿਆ ਹੁੰਦਾ ਕਿ ਤੁਸੀਂ ਸੋਮਵਾਰ ਸਵੇਰ ਹੋਣ ਤੋਂ ਪਹਿਲਾਂ ਮਰ ਜਾਵੋਗੇ, ਤੁਹਾਡਾ ਸਾਰਾ ਦਿਲ, ਤੁਹਾਡੀ ਸਾਹ ਦੀ ਪੂਰੀ ਵਿਵਸਥਾ ਨਸ਼ਟ ਹੋ ਗਈ ਹੁੰਦੀ, ਕੈਂਸਰ ਨੇ ਤੁਹਾਨੂੰ ਖਾ ਲਿਆ ਹੁੰਦਾ, ਤੁਹਾਡਾ ਪੂਰਾ ਖੂਨ ਦਾ ਸੰਚਾਰ ਕੈਂਸਰ ਬਣ ਗਿਆ ਹੁੰਦਾ, ਅਤੇ ਜੋ ਵੀ ਹੁੰਦਾ, ਅਤੇ ਕੋਈ ਤੁਹਾਡੇ ਕੋਲ ਸੱਚੇ ਵਿਸ਼ਵਾਸ ਦਾ ਪਦਾਰਥ ਲੈ ਕੇ ਆਉਂਦਾ ਅਤੇ ਸਿੱਧ ਵਿਸ਼ਵਾਸ ਤੁਹਾਡੇ ਵਿੱਚ ਇੱਕ ਪਦਾਰਥ ਬਣਦਾ, ਤਾਂ ਤੁਸੀਂ ਡਾਕਟਰ ਦੇ ਮੂੰਹ ਤੇ ਹੱਸੋਗੇ। ਤੁਸੀਂ ਏਲੀਆ ਦੀ ਤਰ੍ਹਾਂ ਹੋਵੋਗੇ ਜਦੋਂ ਉਸਨੇ ਮੂਰਤੀ ਦਾ ਮਜ਼ਾਕ ਉਡਾ ਕੇ ਕਿਹਾ ਕਿ ਤੁਸੀਂ ਥੋੜਾ ਹੋਰ ਜ਼ੋਰ ਨਾਲ ਨਹੀਂ ਪੁਕਾਰ ਸਕਦੇ। ਹੋ ਸਕਦਾ ਹੈ ਉਹ ਕਿਤੇ ਲੰਮੇ ਸਫ਼ਰ ਤੇ ਗਿਆ ਹੋਵੇ। ਉਹ ਜਾਣਦਾ ਸੀ ਕਿ ਉਸਨੂੰ ਕੀ ਕਰਨਾ ਹੈ, ਕਿਉਂਕਿ ਪਰਮੇਸ਼ਵਰ ਨੇ ਉਸਨੂੰ ਦੱਸਿਆ ਸੀ ਕੀ ਹੋਣ ਵਾਲਾ ਹੈ। ਉਸਨੇ ਕਿਹਾ, ਜਿਹੜਾ ਪਰਮੇਸ਼ਵਰ ਅੱਗ ਨਾਲ ਉੱਤਰ ਦੇਵੇ ਉਹੀ ਪਰਮੇਸ਼ਵਰ ਹੋਵੇ। ਉਹਨਾਂ ਆਖਿਆ, ਅਸੀਂ ਇਹ ਪ੍ਰਸਤਾਵ ਨੂੰ ਸਵੀਕਾਰ ਕਰਦੇ ਹਾਂ, ਅਤੇ ਉਹਨਾਂ ਨੇ ਜਗਵੇਦੀਆਂ ਉੱਤੇ ਪਾਣੀ ਡੋਲ ਦਿੱਤਾ ਅਤੇ ਉਹਨਾਂ ਆਪਣੇ ਆਪ ਨੂੰ ਜ਼ਖਮੀ ਵੀ ਕੀਤਾ ਅਤੇ ਸਭ ਕੁਝ ਕੀਤਾ ਅਤੇ ਪੁਕਾਰਿਆ, ਹੇ ਬਾਲ, ਹੇ ਬਾਲ, ਉੱਤਰ ਦੇ। ਏਲੀਆ ਜਿੰਨਾ ਸ਼ਾਂਤ ਰਹਿ ਸਕਦਾ ਸੀ ਉਹ ਉਨਾ ਸ਼ਾਂਤ ਬਣਿਆ ਰਿਹਾ। ਉਸਨੇ ਕਿਹਾ, ਥੋੜਾ ਹੋਰ ਜ਼ੋਰ ਨਾਲ ਪੁਕਾਰੋ, ਹੋ ਸਕਦਾ ਹੈ ਉਹ ਲੰਮੇ ਸਫ਼ਰ ਤੇ ਗਿਆ ਹੋਵੇ, ਜਾਂ ਹੋ ਸਕਦਾ ਹੈ ਉਹ ਮੱਛੀਆਂ ਫੜਨ ਗਿਆ ਹੋਵੇ, ਹੋ ਸਕਦਾ ਹੈ ਉਹ ਕੁਝ ਹੋਰ ਕਰ ਰਿਹਾ ਹੋਵੇ। ਤੁਸੀਂ ਵੇਖੋ, ਕਿਤੇ ਬਾਹਰ ਨਾ ਗਿਆ ਹੋਵੇ। ਉਹ ਬਸ ਉਹਨਾਂ ਦਾ ਮਜ਼ਾਕ ਉਡਾ ਰਿਹਾ ਸੀ, ਕਿਉਂਕਿ ਉਹ ਜਾਣਦਾ ਸੀ ਕੀ ਹੋਣ ਵਾਲਾ ਹੈ। ਉਹ ਵੇਖੋ, ਏਲੀਆ ਨੇ ਸਭ ਕੁਝ ਤਿਆਰ ਕਰ ਲਿਆ। ਉਹ ਵੇਦੀ ਕੋਲ ਗਿਆ ਅਤੇ ਆਖਿਆ, ਅਬਰਾਹਮ, ਇਸਹਾਕ ਅਤੇ ਇਸਰਾਇਲ ਦੇ ਪਰਮੇਸ਼ਵਰ। ਉਸਨੇ ਕਦੇ ਵੀ ਉਸਨੂੰ ਯਾਕੂਬ, ਧੋਖੇਬਾਜ ਦਾ ਪਰਮੇਸ਼ਵਰ ਦੇ ਨਾਮ ਨਾਲ ਨਹੀਂ ਪੁਕਾਰਿਆ। ਉਸਨੇ ਉਸਨੂੰ ਇਸਰਾਇਲ, ਪਰਮੇਸ਼ਵਰ ਦਾ ਰਾਜਕੁਮਾਰ ਕਿਹਾ। ਅਬਰਾਹਮ, ਇਸਹਾਕ ਅਤੇ ਰਾਜਕੁਮਾਰ ਯਾਕੂਬ ਦੇ ਪਰਮੇਸ਼ਵਰ, ਅੱਜ ਇਹ ਮਲੂਮ ਹੋ ਜਾਵੇ ਕਿ ਮੈਂ ਤੇਰਾ ਦਾਸ ਹਾਂ, ਅਤੇ ਮੈਂ ਇਹ ਆਪਣੀ ਇੱਛਾ ਨਾਲ ਨਹੀਂ ਕੀਤਾ, ਪਰ ਇਹ ਮੈਂ ਤੇਰੇ ਹੁਕਮ ਨਾਲ ਕੀਤਾ ਹੈ। ਇਹ ਤੇਰੀ ਇੱਛਾ ਹੈ ਤੂੰ ਮੈਨੂੰ ਇਹ ਕਰਨ ਲਈ ਕਿਹਾ ਸੀ, ਤੂੰ ਹੀ ਮੈਨੂੰ ਵਿਖਾਇਆ ਸੀ ਕਿ ਇੱਥੇ ਇਹ ਸਭ ਕੁਝ ਹੋਵੇਗਾ। ਹੁਣ ਮੈਂ ਜਗਵੇਦੀ ਉੱਤੇ ਪਾਣੀ ਡੋਲ ਦਿੱਤਾ ਹੈ, ਮੈਂ ਇਹ ਸਭ ਤੇਰੇ ਹੁਕਮ ਅਨੁਸਾਰ ਕਰ ਦਿੱਤਾ ਹੈ, ਹੁਣ ਇਹ ਮਲੂਮ ਹੋ ਜਾਵੇ। ਅਤੇ ਜਦੋਂ ਉਸਨੇ ਕਿਹਾ, ਆਕਾਸ਼ ਤੋਂ ਅੱਗ ਆਣ ਪਈ। ਉਸ ਨੂੰ ਪੂਰਾ ਭਰੋਸਾ ਸੀ ਕਿ ਅੱਗ ਆਵੇਗੀ, ਕਿਉਂਕਿ ਉਸ ਕੋਲ ਇਹ ਵਿਸ਼ਵਾਸ ਸੀ। ਕਿਉਂ? ਵਚਨ ਨੇ ਕਿਹਾ ਸੀ। ਹੁਣ ਇਹ ਬਾਈਬਲ ਉਸੇ ਪਰਮੇਸ਼ਵਰ ਦਾ ਵਚਨ ਹੈ। ਅਤੇ ਜਦੋਂ ਤੁਸੀਂ ਉਸ ਪਦਾਰਥ ਜੋ ਸਿੱਧ ਵਿਸ਼ਵਾਸ ਹੈ ਨੂੰ ਲੈ ਸਕਦੇ ਹੋ, ਤਾਂ ਇਹ ਜੋ ਵਾਅਦਾ ਪਰਮੇਸ਼ਵਰ ਨੇ ਕੀਤਾ ਹੈ ਉਹ ਤੁਹਾਡਾ ਹੋ ਜਾਂਦਾ ਹੈ। ਭਾਈ ਬ੍ਰਹਮ, ਜਦੋਂ ਤੁਸੀਂ ਇੱਥੇ ਖੜੇ ਹੁੰਦੇ ਹੋ ਅਤੇ ਅਲੱਗ ਅਲੱਗ ਭਾਸ਼ਾਵਾਂ ਵਾਲੇ ਲੋਕਾਂ ਨੂੰ ਆਉਂਦੇ ਵੇਖਦੇ ਹੋ, ਤਾਂ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਕੀ ਤੁਸੀਂ ਡਰੇ ਹੋਏ ਹੁੰਦੇ ਹੋ? ਜੀ ਨਹੀਂ ਸ਼੍ਰੀਮਾਨ, ਬਿਲਕੁਲ ਨਹੀਂ। ਉਸਨੇ ਇਹ ਕਿਹਾ ਹੈ, ਮੈਂ ਕਦੇ ਨਹੀਂ ਡਰਿਆ, ਕਿਉਂਕਿ ਉਸਨੇ ਮੈਨੂੰ ਇਹ ਕਿਹਾ ਸੀ ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਸੱਚ ਹੈ। ਜੇਕਰ ਉਹ ਮੈਨੂੰ ਅੱਜ ਰਾਤ ਰਾਸ਼ਟਰਪਤੀ ਕਬਰਸਤਾਨ ਤੇ ਜਾਣ ਨੂੰ ਕਹੇ ਅਤੇ ਅਗਲੀ ਸਵੇਰ ਜਾਰਜ ਵਾਸ਼ਿੰਗਟਨ ਨੂੰ ਜਿਉਂਦਾ ਕਰਨ ਲਈ ਕਹੇ, ਤਾਂ ਮੈਂ ਸਾਰੇ ਸੰਸਾਰ ਨੂੰ ਸੱਦਾ ਭੇਜਾਂਗਾ ਕਿ ਆਓ ਇਸ ਨੂੰ ਹੁੰਦਿਆਂ ਹੋਇਆਂ ਵੇਖੋ। ਮੈਂ ਆਖਾਂਗਾ, ਹਰੇਕ ਨੂੰ ਲੈ ਕੇ ਆਓ, ਜਿੰਨੇ ਵੀ ਆਲੋਚਕ ਲਿਆ ਸਕਦੇ ਹੋ ਉਹਨਾਂ ਨੂੰ ਲਿਆਓ ਅਤੇ ਉਹਨਾਂ ਨੂੰ ਇੱਥੇ ਖੜੇ ਕਰੋ। ਤੁਸੀਂ ਪਰਮੇਸ਼ਵਰ ਦੀ ਮਹਿਮਾ ਨੂੰ ਵੇਖਣ ਜਾ ਰਹੇ ਹੋ। ਤੁਸੀਂ ਜਿੱਥੇ ਬੈਠਣਾ ਚਾਹੁੰਦੇ ਹੋ ਉੱਥੇ ਆਪਣੀ ਕੁਰਸੀ ਲਾ ਕੇ ਬੈਠ ਸਕਦੇ ਹੋ ਅਤੇ ਥੋੜੀ ਦੇਰ ਆਰਾਮ ਕਰੋ, ਅਤੇ ਜਿਵੇਂ ਹੀ ਮੈਂ ਉਸ ਨੂੰ ਪੁਕਾਰਾਂਗਾ ਉਹ ਛੇਣ ਭਰ ਵਿੱਚ ਹਾਜ਼ਰ ਹੋ ਜਾਵੇਗਾ। ਉਸ ਰਾਤ ਫਿਨਲੈਂਡ ਵਿੱਚ ਉਹ ਛੋਟਾ ਲੜਕਾ, ਇਹ ਰਾਤ ਨਹੀਂ ਬਲਕਿ ਦਿਨ ਦਾ ਸਮਾਂ ਸੀ, ਉਹ ਉੱਥੇ ਮਰਿਆ ਪਿਆ ਸੀ। ਲਗਭਗ ਉਹ ਅੱਧੇ ਘੰਟੇ ਤੋਂ ਮਰਿਆ ਪਿਆ ਸੀ। ਉਹ ਪੂਰੀ ਤਰ੍ਹਾਂ ਕੁਚਲਿਆ ਗਿਆ ਸੀ ਅਤੇ ਖੂਨ ਉਸ ਦੀਆਂ ਅੱਖਾਂ, ਨੱਕ ਅਤੇ ਕੰਨਾਂ ਵਿੱਚੋਂ ਵਹਿ ਰਿਹਾ ਸੀ। ਉਸ ਦੀਆਂ ਛੋਟੀਆਂ ਛੋਟੀਆਂ ਲੱਤਾਂ ਉਸ ਦੀਆਂ ਛੋਟੀਆਂ ਜੁਰਾਬਾਂ ਵਿੱਚ ਟੁੱਟੀਆਂ ਹੋਈਆਂ ਸਨ ਅਤੇ ਉਸਦੇ ਪੈਰ ਜੁਰਾਬਾਂ ਵਿੱਚੋਂ ਬਾਹਰ ਦਿਸ ਰਹੇ ਸਨ ਅਤੇ ਉਸਦੇ ਬੂਟ ਲੱਥੇ ਹੋਏ ਸਨ। ਮੈਂ ਵੇਖਿਆ ਅਤੇ ਸੋਚਿਆ, ਇਹ ਉਹੀ ਲੜਕਾ ਹੋਣਾ ਚਾਹੀਦਾ ਹੈ। ਮੈਂ ਆਖਿਆ, ਭਾਈ ਮੋਰ, ਆਓ ਉਸ ਬਾਈਬਲ ਦੇ ਪਿਛਲੇ ਹਿੱਸੇ ਵਿੱਚ ਵੇਖੀਏ। ਮੈਂ ਭਾਈ ਲਿੰਡਸੇ ਅਤੇ ਭਾਈ ਮੋਰ ਨੂੰ ਆਪਣੇ ਨਾਲ ਲਿਆ ਅਤੇ ਉੱਥੇ ਪਿੱਛੇ ਵੇਖਿਆ ਅਤੇ ਹੋਵੇਗਾ ਯਹੋਵਾ ਇੰਜ ਫਰਮਾਉਂਦਾ ਹੈ, ਉਹ ਮੇਰੇ ਉੱਥੇ ਇੱਕ ਜਗ੍ਹਾ ਤੇ ਬਹੁਤ ਸਾਰੀ ਹਰਿਆਲੀ ਹੋਵੇਗੀ ਅਤੇ ਪੱਥਰ ਇੱਕ ਦੂਸਰੇ ਨਾਲ ਜੁੜੇ ਹੋਣਗੇ। ਇੱਕ ਛੋਟਾ ਜਿਹਾ ਲੜਕਾ ਜਿਸਦੇ ਛੋਟੇ ਛੋਟੇ ਵਾਲ ਹੋਣਗੇ, ਉਸਨੇ ਨਿੱਕਰ ਪਹਿਨੀ ਹੋਵੇਗੀ ਅਤੇ ਉਸਦੇ ਪੈਰਾਂ ਵਿੱਚ ਜੁਰਾਬਾਂ ਉੱਪਰ ਤੱਕ ਹੋਣਗੀਆਂ, ਉਸਦੀਆਂ ਭੂਰੀਆਂ ਅੱਖਾਂ ਹੋਣਗੀਆਂ ਅਤੇ ਉਹ ਪਿਛਾਂ ਪਰਤੀਆਂ ਹੋਣਗੀਆਂ। ਉਹ ਮੋਟਰ ਗੱਡੀ ਦੁਰਘਟਨਾ ਵਿੱਚ ਮਾਰਿਆ ਜਾਵੇਗਾ, ਪਰ ਤੂੰ ਆਪਣੇ ਹੱਥ ਉਸਤੇ ਰੱਖੀ ਅਤੇ ਉਸਦਾ ਜੀਵਨ ਵਾਪਸ ਆ ਜਾਵੇਗਾ। ਇਹ ਉੱਥੇ ਲਿਖਿਆ ਹੋਇਆ ਸੀ, ਉਹ ਲੜਕਾ ਉੱਥੇ ਪਿਆ ਹੋਇਆ ਸੀ। ਆਮੀਨ। ਅਸੀਂ ਵਚਨ ਦਾ ਇੰਤਜ਼ਾਰ ਕਰ ਰਹੇ ਸੀ। ਮੈਂ ਆਖਿਆ, ਜੇਕਰ ਇਹ ਲੜਕਾ ਦੋ ਮਿੰਟਾਂ ਵਿੱਚ ਜਿਉਂਦਾ ਨਹੀਂ ਹੁੰਦਾ ਤਾਂ ਫਿਰ ਮੈਂ ਇੱਕ ਝੂਠਾ ਨਬੀ ਹੋਵਾਂਗਾ ਅਤੇ ਤੁਸੀਂ ਮੈਨੂੰ ਆਪਣੇ ਦੇਸ਼ ਫਿਨਲੈਂਡ ਵਿੱਚੋਂ ਬਾਹਰ ਕੱਢ ਦੇਣਾ। ਪਰ ਜੇਕਰ ਉਹ ਜਿਉਂਦਾ ਹੋ ਗਿਆ ਤਾਂ ਆਪਣੇ ਮੂੰਹ ਪਾੜ ਡਿੱਗ ਕੇ ਤੋਬਾ ਕਰੋ। ਮੈਂ ਆਖਿਆ, ਮੌਤ ਤੂੰ ਉਸ ਨੂੰ ਜਕੜ ਕੇ ਨਹੀਂ ਰੱਖ ਸਕਦੀ। ਮੈਂ ਉਸਦੀ ਆਤਮਾ ਨੂੰ ਪਰਮੇਸ਼ਵਰ ਦੇ ਵਚਨ ਅਨੁਸਾਰ ਯਿਸੂ ਮਸੀਹ ਦੇ ਨਾਮ ਵਿੱਚ ਬੁਲਾਇਆ ਅਤੇ ਉਹ ਉੱਠ ਪਿਆ। ਇਹ ਸੱਚ ਹੈ, ਵੇਖਿਆ ਉਹ ਮੇਰੇ। ਵੇਖੋ, ਵਿਸ਼ਵਾਸ ਨੇ ਇੱਕ ਪਕੜ ਬਣਾ ਲਈ। ਪਰਮੇਸ਼ਵਰ ਨੇ ਇਹ ਆਖਿਆ ਅਤੇ ਹੋ ਗਿਆ। ਹੁਣ ਪਰਮੇਸ਼ਵਰ ਇਹਨਾਂ ਦਿਨਾਂ ਵਿੱਚ ਦਰਸ਼ਨ ਦੁਆਰਾ ਬੋਲ ਰਿਹਾ ਹੈ, ਪਰ ਜੇਕਰ ਇਹ ਦਰਸ਼ਨ ਇਸ ਵਚਨ ਦੇ ਅਨੁਸਾਰ ਨਹੀਂ ਹੈ ਤਾਂ ਇਹ ਗਲਤ ਹੈ। ਇਹ ਵਚਨ ਦਰਸ਼ਨ ਤੋਂ ਵੱਡਾ ਹੈ। ਜੇਕਰ ਕੋਈ ਵੀ ਦਰਸ਼ਨ ਵਚਨ ਦੇ ਅਨੁਸਾਰ ਨਹੀਂ ਹੈ ਤਾਂ ਇਸ ਨੂੰ ਛੱਡ ਦੇਵੋ, ਕਿਉਂਕਿ ਇਹ ਪਰਮੇਸ਼ਵਰ ਵੱਲੋਂ ਨਹੀਂ ਹੈ। ਪਰਮੇਸ਼ਵਰ ਆਪਣੇ ਵਚਨ ਦੇ ਉਲਟ ਕੰਮ ਨਹੀਂ ਕਰਦਾ। ਇਸ ਲਈ ਜੇਕਰ ਵਚਨ ਨੇ ਤੁਹਾਡੇ ਨਾਲ ਕੋਈ ਵਾਅਦਾ ਕੀਤਾ ਹੈ ਤਾਂ ਫਿਰ ਤੁਹਾਡੇ ਕੋਲ ਵੀ ਅਜਿਹੀ ਦਲੇਰੀ ਹੋ ਸਕਦੀ ਹੈ ਕਿ ਇਹ ਹੋਵੇਗਾ। ਜੇਕਰ ਵਚਨ ਕਹਿੰਦਾ ਹੈ ਉਹ ਆਪਣੇ ਹੱਥ ਬਿਮਾਰਾਂ ਉੱਤੇ ਰੱਖਣਗੇ ਅਤੇ ਉਹ ਚੰਗੇ ਹੋ ਜਾਣਗੇ, ਖੈਰ ਜੇਕਰ ਉਹ ਸਿੱਧ ਵਿਸ਼ਵਾਸ ਇਸ ਵਚਨ ਉੱਤੇ ਪਕੜ ਬਣਾ ਲੈਂਦਾ ਹੈ ਤਾਂ ਤੁਸੀਂ ਜਦੋਂ ਤੁਸੀਂ ਪ੍ਰਾਰਥਨਾ ਦੀ ਕਤਾਰ ਵਿੱਚੋਂ ਦੀ ਜਾਵੋਗੇ ਤਾਂ ਤੁਸੀਂ ਉਛਲੋਗੇ ਅਤੇ ਪੁਕਾਰੋਗੇ। ਜਦ ਤੁਸੀਂ ਪ੍ਰਾਰਥਨਾ ਦੀ ਕਤਾਰ ਵਿੱਚੋਂ ਜਾਵੋਗੇ ਤਾਂ ਇਹ ਖਤਮ ਹੋ ਜਾਵੇਗਾ, ਇਹ ਖਤਮ ਹੋ ਜਾਵੇਗਾ, ਇਹ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ। ਜੇਕਰ ਤੁਹਾਡੇ ਦਿਲ ਵਿੱਚ ਕੋਈ ਬੇਨਤੀ ਸੀ ਅਤੇ ਜਦੋਂ ਪ੍ਰਾਰਥਨਾ ਕੀਤੀ ਤਾਂ ਤੁਸੀਂ ਵਿਸ਼ਵਾਸ ਕੀਤਾ ਕਿ ਉਹ ਪ੍ਰਾਰਥਨਾ ਦਾ ਜਵਾਬ ਮਿਲ ਗਿਆ ਹੈ, ਤਾਂ ਫਿਰ ਤੁਸੀਂ ਕੋਈ ਹੋਰ ਗੱਲ ਨਹੀਂ ਕਰਦੇ, ਕਿਉਂਕਿ ਇਹ ਹੋਣ ਜਾ ਰਿਹਾ ਹੈ। ਉਸ ਔਰਤ ਦੀ ਤਰ੍ਹਾਂ ਜਿਸ ਨੂੰ ਲਹੂ ਵਹਿਣ ਦੀ ਬਿਮਾਰੀ ਸੀ, ਯਿਸੂ ਕੋਲ ਸਿੱਧ ਵਿਸ਼ਵਾਸ ਸੀ, ਉਸ ਕੋਲ ਇਹ ਸੀ, ਅਤੇ ਇਹ ਇਸ ਲਈ ਸੀ ਕਿਉਂਕਿ ਉਹ ਵਚਨ ਸੀ। ਅਤੇ ਤੁਸੀਂ ਵਚਨ ਬਣਦੇ ਹੋ ਜਦੋਂ ਤੁਸੀਂ ਵਚਨ ਨੂੰ ਸਵੀਕਾਰ ਕਰਦੇ ਹੋ। ਜੇਕਰ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰਾ ਵਚਨ ਤੁਹਾਡੇ ਵਿੱਚ ਰਹੇ, ਮੇਰਾ ਕਿਹੜਾ ਵਚਨ? ਇਹ ਵਚਨ ਤੁਹਾਡੇ ਵਿੱਚ ਰਹੇ, ਤਾਂ ਫਿਰ ਤੁਸੀਂ ਜੋ ਚਾਹੋ ਮੰਗੋ, ਇਹ ਤੁਹਾਨੂੰ ਦਿੱਤਾ ਜਾਵੇਗਾ। ਵੇਖਿਆ, ਜੇਕਰ ਤੁਸੀਂ ਇਸ ਪਹਾੜ ਨੂੰ ਕਹੋ ਉਖੜ ਜਾ ਅਤੇ ਭਰਮ ਨਾ ਕਰੋ, ਪਰ ਜੋ ਤੁਸੀਂ ਆਖਿਆ ਉਸ ਉੱਤੇ ਵਿਸ਼ਵਾਸ ਕਰੋ, ਫਿਰ ਤੁਸੀਂ ਜੋ ਕਹੋਗੇ ਉਹ ਹੋ ਜਾਵੇਗਾ। ਜਦੋਂ ਤੁਸੀਂ ਪ੍ਰਾਰਥਨਾ ਕਰਕੇ ਕੁਝ ਮੰਗਦੇ ਹੋ ਤਾਂ ਵਿਸ਼ਵਾਸ ਕਰੋ ਕਿ ਜੋ ਮੰਗਿਆ ਹੈ ਉਹ ਤੁਹਾਨੂੰ ਮਿਲ ਗਿਆ ਹੈ ਅਤੇ ਇਹ ਤੁਹਾਡੇ ਕੋਲ ਹੋਵੇਗਾ, ਇਹ ਤੁਹਾਨੂੰ ਦੇ ਦਿੱਤਾ ਜਾਵੇਗਾ। ਸਮਾਂ, ਸਥਾਨ ਜਾਂ ਹੋਰ ਕੋਈ ਵੀ ਚੀਜ਼ ਕਦੇ ਵੀ ਇਸ ਨੂੰ ਬਦਲ ਨਹੀਂ ਸਕਦੇ। ਤੁਸੀਂ ਜਾਣਦੇ ਹੋ ਕਿ ਇਹ ਹੋ ਗਿਆ ਹੈ, ਇਹ ਪਹਿਲਾਂ ਹੀ ਹੋ ਗਿਆ ਹੈ। ਹੁਣ ਧਿਆਨ ਦਿਓ, ਉਸਨੇ ਸਾਨੂੰ ਕਿਹਾ, ਸੰਤ ਜੋਹਨਾ ਵਿੱਚ ਉਸਨੇ ਕਿਹਾ, ਜੇਕਰ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੇ ਵਚਨ ਤੁਹਾਡੇ ਵਿੱਚ ਰਹਿਣ, ਤੁਸੀਂ ਜੋ ਵੀ ਚਾਹੋ ਮੰਗ ਸਕਦੇ ਹੋ, ਇਹ ਹੋ ਜਾਵੇਗਾ। ਤਾਂ ਫਿਰ ਲਿਖਤਾਂ ਵਿੱਚ ਆਪਣੀ ਜਗ੍ਹਾ ਨੂੰ ਪਛਾਣੋ ਕਿ ਤੁਸੀਂ ਇੱਕ ਵਿਸ਼ਵਾਸੀ ਹੋ। ਸਮਝੇ, ਤੁਹਾਨੂੰ ਆਪਣੀ ਜਗ੍ਹਾ ਦੀ ਪਛਾਣ ਕਰਨੀ ਪਵੇਗੀ, ਜਿਵੇਂ ਯਸੂ ਨੇ ਆਪਣੀ ਜਗ੍ਹਾ ਦੀ ਪਛਾਣ ਕਰ ਲਈ ਸੀ। ਕਿ ਇਹ ਲਿਖਿਆ ਹੋਇਆ ਨਹੀਂ ਹੈ ਕਿ ਮਸੀਹਾ ਆਵੇਗਾ ਅਤੇ ਇਹ ਕੁਝ ਕਰੇਗਾ। ਉਸਨੇ ਉਸ ਸਵੇਰ ਕਲਿਓਪਸ ਅਤੇ ਉਸਦੇ ਸਾਥੀ ਨੂੰ ਇਹ ਗੱਲ ਕਹੀ। ਕੀ ਇਹ ਪੁਸਤਕਾਂ ਵਿੱਚ ਲਿਖਿਆ ਨਹੀਂ ਹੋਇਆ ਕਿ ਉਸਨੂੰ ਕਸ਼ਟ ਭੋਗਣਾ ਸੀ ਅਤੇ ਮਰ ਕੇ ਤੀਸਰੇ ਦਿਨ ਜੀ ਉੱਠਣਾ ਸੀ? ਉਸਨੇ ਕਿਹਾ, ਤੁਸੀਂ ਪ੍ਰਤੀਤ ਕਰਨ ਵਿੱਚ ਇੰਨੇ ਢਿੱਲੇ ਕਿਉਂ ਹੋ? ਅਤੇ ਉਹਨਾਂ ਸੋਚਿਆ, ਇਹ ਮਨੁੱਖ ਹੋਰ ਮਨੁੱਖਾਂ ਨਾਲੋਂ ਕੁਝ ਵੱਖਰਾ ਬੋਲਦਾ ਹੈ। ਜਦੋਂ ਉਹ ਉਹਨਾਂ ਦੇ ਨਾਲ ਅੰਦਰ ਗਿਆ, ਤਦ ਉਹਨਾਂ ਨੂੰ ਮਾਲੂਮ ਹੋਇਆ ਕਿ ਉਹ ਯਸੂ ਹੀ ਸੀ। ਵੇਖੋ, ਉਹਨਾਂ ਦੀਆਂ ਅੱਖਾਂ ਉਸ ਨੂੰ ਸਿਆਣਨ ਤੋਂ ਬੰਦ ਕੀਤੀਆਂ ਗਈਆਂ ਸਨ। ਵੇਖਿਆ, ਉਹ ਜਾਣ ਗਏ ਕਿ ਜਿਸ ਵਚਨ ਦੇ ਹਵਾਲੇ ਉਹ ਦੇ ਰਿਹਾ ਸੀ, ਉਹ ਉਸਦੇ ਬਾਰੇ ਹੀ ਸਨ। ਹੁਣ ਤੁਸੀਂ ਜੋ ਵੀ ਮੰਗਦੇ ਹੋ, ਵਿਸ਼ਵਾਸ ਕਰੋ ਕਿ ਇਹ ਤੁਹਾਨੂੰ ਮਿਲ ਗਿਆ ਹੈ। ਜੇਕਰ ਤੁਸੀਂ ਇੱਕ ਵਿਸ਼ਵਾਸੀ ਹੋ, ਤਾਂ ਆਪਣੇ ਆਪ ਨੂੰ ਇੱਕ ਵਿਸ਼ਵਾਸੀ ਦੀ ਤਰ੍ਹਾਂ ਪਛਾਣੋ। ਇਹ ਜਾਣ ਲਵੋ ਕਿ ਇਹ ਸਭ ਚੀਜ਼ਾਂ ਤੁਹਾਡੇ ਲਈ ਹੀ ਹਨ। ਜੇਕਰ ਤੁਹਾਡੇ ਜੀਵਨ ਵਿੱਚ ਕੋਈ ਦੋਸ਼ ਹੈ, ਤਾਂ ਪਹਿਲਾਂ ਉਸ ਨੂੰ ਦੂਰ ਕਰੋ। ਸਮਝੇ, ਜੇਕਰ ਤੁਹਾਡੇ ਵਿੱਚ ਕੋਈ ਦੋਸ਼ ਹੈ, ਤਾਂ ਮੈਂ ਜਾਂ ਤੁਹਾਡੇ ਉੱਤੇ ਪ੍ਰਾਰਥਨਾ ਕਰਨ ਲਈ ਆਰਲ ਰਾਬਰਟਸ ਅਤੇ ਅਜਿਹੇ ਦਰਜਨ ਲੋਕ ਹੋ ਸਕਦੇ ਹਨ ਜਿਨ੍ਹਾਂ ਕੋਲ ਵਿਸ਼ਵਾਸ ਹੋਵੇ, ਅਤੇ ਉਹ ਉੱਪਰ ਥੱਲੇ ਕੁੱਦ ਸਕਦੇ ਹਨ ਅਤੇ ਤੁਹਾਡੇ ਸਿਰ ਉੱਤੇ ਢੇਰ ਸਾਰਾ ਤੇਲ ਰੋੜ ਸਕਦੇ ਹਨ, ਪਰ ਫਿਰ ਵੀ ਇਸ ਨਾਲ ਕੁੱਝ ਨਹੀਂ ਹੋਏਗਾ। ਇਹ ਸੱਚ ਹੈ। ਆਰਲ ਰਾਬਰਟਸ ਦੀਆਂ ਸਭਾਵਾਂ ਵਿੱਚ ਉਹਨਾਂ ਲੋਕਾਂ ਤੋਂ ਕੀ ਦੂਰ ਹੁੰਦਾ ਹੈ? ਮੈਂ ਉਹਨਾਂ ਨੂੰ ਪ੍ਰਾਰਥਨਾ ਦੀ ਕਤਾਰ ਵਿੱਚ ਵੇਖਦਾ ਹਾਂ। ਤੁਸੀਂ ਆਰਲ ਰਾਬਰਟਸ ਨੂੰ ਇਹ ਕਹਿੰਦੇ ਸੁਣਦੇ ਹੋ, ਤੁਹਾਡੇ ਲਈ ਪਹਿਲਾਂ ਵੀ ਪ੍ਰਾਰਥਨਾ ਹੋਈ ਹੈ। ਇੱਕ ਕਾਲੇ ਵਾਲਾਂ ਵਾਲੇ ਵੱਡੇ ਵੱਡੇ ਜਬੜਿਆਂ ਵਾਲੇ ਮਨੁੱਖ ਨੇ ਤੁਹਾਡੇ ਲਈ ਪਹਿਲਾਂ ਵੀ ਪ੍ਰਾਰਥਨਾ ਕੀਤੀ ਸੀ। ਇਹ ਆਰਲ ਰਾਬਰਟਸ ਹੈ, ਸਮਝੇ, ਅਤੇ ਫਲਾਣੇ ਫਲਾਣੇ ਸ਼ਹਿਰ ਵਿੱਚ ਸੀ ਅਤੇ ਉਸਨੇ ਫਲਾਣੀ ਫਲਾਣੀ ਗੱਲ ਕਹੀ। ਹਾਂ, ਇਹ ਠੀਕ ਹੈ। ਸਮਝੇ, ਤੁਹਾਡੇ ਲਈ ਇੱਕ ਫਲਾਣੇ ਫਲਾਣੇ ਮਨੁੱਖ ਦੁਆਰਾ ਪ੍ਰਾਰਥਨਾ ਕੀਤੀ ਗਈ ਸੀ। ਵੇਖਿਆ, ਇਸ ਤਰ੍ਹਾਂ ਹੁੰਦਾ ਹੈ, ਪਰ ਤੁਹਾਡੀ ਪਰੇਸ਼ਾਨੀ ਇੱਥੇ ਹੈ। ਸਮਝੇ, ਜਾਓ, ਜਾ ਕੇ ਉਹ ਮਾਮਲਾ ਠੀਕ ਕਰੋ। ਜਾਓ, ਆਪਣੇ ਪਤੀ ਜਾਂ ਆਪਣੀ ਪਤਨੀ ਨਾਲ ਆਪਣੇ ਪਾਪ ਦਾ ਇਕਰਾਰ ਕਰੋ। ਜਾਓ, ਜਾ ਕੇ ਇਹ ਕੰਮ ਕਰੋ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ਲਈ ਕਿਸ ਨੇ ਪ੍ਰਾਰਥਨਾ ਕੀਤੀ ਹੈ। ਜਦ ਤੱਕ ਤੁਸੀਂ ਇਹ ਠੀਕ ਨਹੀਂ ਕਰ ਲੈਂਦੇ, ਇਹ ਪ੍ਰਾਰਥਨਾ ਕੁਝ ਨਹੀਂ ਕਰੇਗੀ। ਦੋਸ਼ ਤੁਹਾਡੇ ਹਿਰਦੇ ਵਿੱਚ ਹੈ ਅਤੇ ਪਰਮੇਸ਼ਵਰ ਉਸ ਦੋਸ਼ੀ ਹਿਰਦੇ ਵਿੱਚ ਨਹੀਂ ਆਵੇਗਾ। ਸਮਝੇ, ਪਰਮੇਸ਼ਵਰ ਉਸ ਤਰ੍ਹਾਂ ਦੇ ਹਿਰਦੇ ਵਿੱਚ ਨਹੀਂ ਰਹਿੰਦਾ। ਤੁਹਾਨੂੰ ਇਹ ਠੀਕ ਕਰਨਾ ਹੀ ਪੈਣਾ ਹੈ, ਅਤੇ ਜਦੋਂ ਤੁਸੀਂ ਇਹ ਕਰਦੇ ਹੋ, ਤਾਂ ਤੁਹਾਡੇ ਕੋਲ ਵਿਸ਼ਵਾਸ ਹੋਣਾ ਚਾਹੀਦਾ ਹੈ। ਜੇਕਰ ਸਭ ਕੁਝ ਠੀਕ ਹੈ, ਤਾਂ ਤੁਹਾਨੂੰ ਇਸ ਤੇ ਵਿਸ਼ਵਾਸ ਅਤੇ ਭਰੋਸਾ ਹੋਣਾ ਚਾਹੀਦਾ ਹੈ। ਡਰੋ ਨਾ, ਅਜੂਬ ਦੀ ਪੁਸਤਕ ਵਿੱਚ ਲਿਖਿਆ ਹੈ, ਅਜੂਬ ਡਰਿਆ ਅਤੇ ਜਿਸ ਚੀਜ਼ ਦਾ ਉਸ ਨੂੰ ਡਰ ਸੀ, ਉਹ ਅਸਲ ਵਿੱਚ ਹੋ ਗਈ। ਕੌਣ ਇਸ ਨੂੰ ਲੈ ਕੇ ਆਇਆ? ਉਸਦਾ ਡਰ। ਇਹ ਉਸਦਾ ਡਰ ਹੀ ਸੀ ਜਿਸ ਨਾਲ ਉਹ ਹੋਇਆ। ਉਸਦਾ ਵਿਸ਼ਵਾਸ ਉਸ ਨੂੰ ਉਹਨਾਂ ਗੱਲਾਂ ਤੋਂ ਬਚਾ ਸਕਦਾ ਸੀ, ਪਰ ਉਸਦਾ ਡਰ ਉਸ ਲਈ ਇਹ ਗੱਲਾਂ ਲੈ ਕੇ ਆਇਆ। ਉਹ ਡਰਿਆ ਹੋਇਆ ਸੀ ਕਿ ਇੰਜ ਹੋ ਜਾਵੇਗਾ, ਅਤੇ ਉਸੇ ਤਰ੍ਹਾਂ ਹੋ ਗਿਆ। ਹੁਣ ਜੇਕਰ ਉਹ ਵਿਸ਼ਵਾਸ ਕਰਦਾ ਕਿ ਇਸ ਤਰ੍ਹਾਂ ਨਹੀਂ ਹੋਵੇਗਾ, ਤਾਂ ਉਸ ਤਰ੍ਹਾਂ ਨਹੀਂ ਹੁੰਦਾ। ਸਮਝੇ, ਮੇਰਾ ਇਹ ਕਹਿਣ ਦਾ ਕੀ ਮਤਲਬ ਹੈ? ਜਦ ਤੁਸੀਂ ਪ੍ਰਾਰਥਨਾ ਦੀ ਕਤਾਰ ਵਿੱਚ ਆਉਂਦੇ ਹੋ ਅਤੇ ਡਰੇ ਹੋਏ ਹੁੰਦੇ ਹੋ ਅਤੇ ਸੋਚਦੇ ਹੋ ਸਕਦਾ ਹੈ ਮੇਰੇ ਕੋਲ ਇੰਨਾ ਵਿਸ਼ਵਾਸ ਨਹੀਂ ਹੈ, ਤਾਂ ਫਿਰ ਇਹ ਕਦੇ ਨਹੀਂ ਹੋਵੇਗਾ। ਸਮਝੇ, ਪਰ ਜੇਕਰ ਤੁਸੀਂ ਜਾਣਦੇ ਹੋ ਕਿ ਇਹ ਹੋ ਜਾਵੇਗਾ, ਤਾਂ ਫਿਰ ਹੋ ਕੇ ਹੀ ਰਹੇਗਾ। ਵੇਖਿਆ, ਇਹ ਇੱਕ ਪੱਕਾ ਭਰੋਸਾ ਹੈ। ਅਜੂਬ ਨੂੰ ਡਰ ਸੀ ਕਿ ਉਸ ਨਾਲ ਇਹ ਕੁਝ ਹੋ ਸਕਦਾ ਹੈ, ਅਤੇ ਹੋ ਗਿਆ। ਜੇਕਰ ਤੁਹਾਨੂੰ ਡਰ ਹੈ ਕਿ ਤੁਹਾਡੀ ਬਿਮਾਰੀ ਤੁਹਾਨੂੰ ਛੱਡ ਕੇ ਨਹੀਂ ਜਾਣ ਵਾਲੀ, ਤਾਂ ਇਹ ਕਦੇ ਨਹੀਂ ਜਾਵੇਗੀ। ਪਰ ਜੇਕਰ ਤੁਹਾਡੇ ਕੋਲ ਵਿਸ਼ਵਾਸ ਹੈ, ਤਾਂ ਇਹ ਤੁਹਾਨੂੰ ਛੱਡ ਕੇ ਚਲੀ ਜਾਵੇਗੀ। ਜਦ ਤੁਸੀਂ ਕਿਸੇ ਵੀ ਡਾਕਟਰ ਕੋਲ ਇਲਾਜ ਲਈ ਜਾਂਦੇ ਹੋ, ਤਾਂ ਸਭ ਤੋਂ ਪਹਿਲਾਂ ਉਹ ਇਹ ਕੋਸ਼ਿਸ਼ ਕਰੇਗਾ ਕਿ ਜੋ ਦਵਾਈ ਉਹ ਤੁਹਾਨੂੰ ਦੇ ਰਿਹਾ ਹੈ, ਉਸ ਲਈ ਤੁਹਾਡੇ ਦਿਲ ਵਿੱਚ ਵਿਸ਼ਵਾਸ ਪੈਦਾ ਕਰੇ। ਜੇਕਰ ਉਸ ਦਵਾਈ ਵਿੱਚ ਤੁਹਾਡਾ ਵਿਸ਼ਵਾਸ ਨਹੀਂ ਹੈ, ਤਾਂ ਬਿਹਤਰ ਹੋਵੇਗਾ ਕਿ ਤੁਸੀਂ ਉਸ ਦਵਾਈ ਨੂੰ ਨਾ ਲਵੋ। ਸਮਝੇ, ਫਿਰ ਇਹ ਕੀ ਹੈ? ਇਹ ਵਿਸ਼ਵਾਸ ਹੈ ਜੋ ਚੰਗਾ ਕਰਦਾ ਹੈ। ਇਹ ਵਿਸ਼ਵਾਸ ਹੀ ਹੈ ਜੋ ਹਰ ਵਾਰ ਇਹ ਕਰਦਾ ਹੈ। ਪਤਰਸ, ਜਦ ਤੱਕ ਉਹ ਡਰਿਆ ਨਹੀਂ, ਉਹ ਸਭ ਕੁਝ ਠੀਕ ਕਰ ਰਿਹਾ ਸੀ। ਵਚਨ ਨੇ ਉਸ ਨੂੰ ਦੱਸਿਆ ਸੀ ਕਿ ਉਹ ਪਾਣੀ ਉੱਤੇ ਤੁਰ ਸਕਦਾ ਸੀ। ਪਹਿਲਾਂ ਉਹ ਡਰਿਆ ਹੋਇਆ ਸੀ, ਉਸਨੇ ਸੋਚਿਆ ਕਿ ਉਹ ਇੱਕ ਭੂਤ ਹੈ, ਅਤੇ ਉਸਨੇ ਕਿਹਾ, ਪ੍ਰਭੂ, ਜੇਕਰ ਇਹ ਤੂੰ ਹੈ, ਤਾਂ ਮੈਨੂੰ ਆਗਿਆ ਦੇ ਕਿ ਮੈਂ ਪਾਣੀ ਉੱਤੇ ਚੱਲ ਕੇ ਤੇਰੇ ਕੋਲ ਆਵਾਂ। ਯਿਸੂ ਨੇ ਕਿਹਾ, ਆਜਾ। ਹੁਣ ਉਸੇ ਪਰਮੇਸ਼ਵਰ ਨੇ ਜੋ ਯਾਕੂਬ 5:14 ਆਇਤ ਅਤੇ ਮਰਕੁਸ 16 ਵਿੱਚ ਹੈ, ਉਸੇ ਪਰਮੇਸ਼ਵਰ ਨੇ ਇਹ ਕਿਹਾ ਸੀ। ਉਸਨੇ ਕਿਹਾ, ਆਜਾ, ਅਤੇ ਉਸਨੇ ਪਾਣੀ ਤੇ ਤੁਰਨਾ ਸ਼ੁਰੂ ਕਰ ਦਿੱਤਾ। ਉਸਨੇ ਸਭ ਠੀਕ ਕੀਤਾ ਸੀ। ਉਹ ਬੇੜੀ ਵਿੱਚੋਂ ਉਤਰਿਆ ਅਤੇ ਬਸ ਤੁਰਨਾ ਸ਼ੁਰੂ ਕਰ ਦਿੱਤਾ। ਤੁਸੀਂ ਜਾਣਦੇ ਹੋ ਕਿ ਉਸ ਵੇਲੇ ਸਮੁੰਦਰ ਵਿੱਚ ਵੱਡਾ ਤੂਫਾਨ ਆਇਆ ਹੋਇਆ ਸੀ। ਵੱਡੀਆਂ ਵੱਡੀਆਂ ਅਤੇ ਉੱਚੀਆਂ ਲਹਿਰਾਂ ਜੋ ਇਹਨਾਂ ਪਹਾੜੀਆਂ ਨਾਲੋਂ ਵੀ ਉੱਚੀਆਂ ਸਨ। ਲਹਿਰਾਂ ਦੇ ਉੱਤੋਂ ਝੱਗ ਡਿੱਗ ਰਹੀ ਸੀ। ਹੋ ਸਕਦਾ ਹੈ 15 ਜਾਂ 20 ਫੁੱਟ ਉੱਚੀ ਝੱਗ ਹੋਵੇ ਅਤੇ ਭਿਆਨਕ ਸੀ ਅਤੇ ਪਤਰਸ ਲਈ ਇਹ ਪੁੱਛਣਾ ਇੱਕ ਭਿਆਨਕ ਗੱਲ ਸੀ। ਪ੍ਰਭੂ ਜੇਕਰ ਤੂੰ ਹੈ। ਵੇਖਿਆ ਉਹ ਇੱਕ ਪਰਛਾਵੇਂ ਜਾਂ ਆਤਮਾ ਦੀ ਤਰ੍ਹਾਂ ਦਿਸ ਰਿਹਾ ਸੀ। ਪਤਰਸ ਨੇ ਕਿਹਾ, ਪ੍ਰਭੂ ਜੇਕਰ ਤੂੰ ਹੈ ਤਾਂ ਮੈਨੂੰ ਆਗਿਆ ਦੇ ਕਿ ਮੈਂ ਵੀ ਪਾਣੀ ਉੱਤੇ ਚੱਲ ਕੇ ਤੇਰੇ ਕੋਲ ਆਵਾਂ। ਯਿਸੂ ਨੇ ਕਿਹਾ, ਆ ਜਾ। ਅਤੇ ਉਹ ਬੇੜੀ ਵਿੱਚੋਂ ਉਤਰਿਆ ਅਤੇ ਕਿਹਾ, ਇਹ ਪ੍ਰਭੂ ਹੈ, ਮੈਂ ਵੀ ਪਾਣੀ ਉੱਤੇ ਚੱਲਾਂਗਾ। ਪਰ ਜਦੋਂ ਉਸਨੇ ਲਹਿਰਾਂ ਵੱਲ ਵੇਖਿਆ ਤਾਂ ਉਹ ਡਰ ਗਿਆ। ਉਸਦੇ ਮਨ ਵਿੱਚ ਕੀ ਆਇਆ? ਪਹਿਲੀ ਗੱਲ ਜੋ ਉਸਦੇ ਮਨ ਵਿੱਚ ਆਈ, ਉਸਨੇ ਕਿਹਾ, ਮੈਂ ਪਾਣੀ ਉੱਤੇ ਤੁਰ ਸਕਦਾ ਹਾਂ ਕਿਉਂਕਿ ਵਚਨ ਨੇ ਮੈਨੂੰ ਤੁਰਨ ਲਈ ਕਿਹਾ ਹੈ। ਅਤੇ ਅਗਲੀ ਗੱਲ, ਉਸਨੇ ਆਪਣੇ ਹਾਲਾਤਾਂ ਵੱਲ ਵੇਖਿਆ, ਉਸਨੇ ਵੇਖਿਆ ਅਤੇ ਡਰ ਗਿਆ ਕਿਉਂਕਿ ਉਹ ਲਹਿਰਾਂ ਬਹੁਤ ਵੱਡੀਆਂ ਸਨ। ਅਤੇ ਜਦੋਂ ਉਸਨੇ ਕੀਤਾ ਤਾਂ ਉਹ ਡੁੱਬਣ ਲੱਗਾ। ਜਿਸ ਚੀਜ਼ ਦਾ ਉਸਨੂੰ ਡਰ ਸੀ ਉਹ ਹੋ ਗਿਆ, ਜਿਸ ਚੀਜ਼ ਦਾ ਉਸਨੂੰ ਵਿਸ਼ਵਾਸ ਸੀ ਉਹ ਹੋ ਗਿਆ। ਜਦੋਂ ਉਸਨੇ ਵਿਸ਼ਵਾਸ ਕੀਤਾ ਕਿ ਉਹ ਤੁਰ ਸਕਦਾ ਹੈ ਤਾਂ ਉਹ ਤੁਰਿਆ। ਜਦੋਂ ਉਸਨੇ ਆਪਣੇ ਵਿਸ਼ਵਾਸ ਵਿੱਚ ਡਰ ਨੂੰ ਜਗ੍ਹਾ ਦਿੱਤੀ ਤਾਂ ਉਹ ਵਿਸ਼ਵਾਸ ਉਸਨੂੰ ਛੱਡ ਕੇ ਚਲਾ ਗਿਆ। ਵੇਖਿਆ, ਉਹ ਅਜੇ ਵੀ ਆਪਣੇ ਵਿਸ਼ਵਾਸ ਦਾ ਦਾਅਵਾ ਕਰ ਰਿਹਾ ਸੀ, ਪਰ ਉਸ ਕੋਲ ਇਹ ਨਹੀਂ ਸੀ। ਜੇਕਰ ਉਸ ਕੋਲ ਵਿਸ਼ਵਾਸ ਹੁੰਦਾ ਤਾਂ ਉਹ ਉੱਚੀਆਂ ਲਹਿਰਾਂ ਦੇ ਉੱਪਰ ਚੱਲ ਕੇ ਯਿਸੂ ਕੋਲ ਜਾ ਸਕਦਾ ਸੀ। ਵੇਖਿਆ, ਜੇਕਰ ਉਸ ਕੋਲ ਉਹ ਸਿੱਧ ਵਿਸ਼ਵਾਸ ਹੁੰਦਾ, ਸਮਝੇ? ਪਰ ਉਸ ਕੋਲ ਸਿੱਧ ਵਿਸ਼ਵਾਸ ਨਹੀਂ ਸੀ। ਉਸਨੇ ਸੋਚਿਆ ਉਸ ਕੋਲ ਇਹ ਸੀ। ਪਹਿਲਾਂ ਉਸਨੇ ਵਿਸ਼ਵਾਸ ਕੀਤਾ ਅਤੇ ਬੇੜੀ ਵਿੱਚੋਂ ਬਾਹਰ ਆਉਣ ਦਾ ਹੌਸਲਾ ਕੀਤਾ। ਕਿਉਂ? ਕਿਉਂਕਿ ਪਰਮੇਸ਼ਵਰ ਨੇ ਮੈਨੂੰ ਇਹ ਕਰਨ ਲਈ ਕਿਹਾ ਹੈ ਅਤੇ ਹੋਣਾ ਹੀ ਹੈ। ਇਸ ਲਈ ਉਹ ਬੇੜੀ ਵਿੱਚੋਂ ਉਤਰਿਆ ਅਤੇ ਤੁਰਨਾ ਸ਼ੁਰੂ ਕਰ ਦਿੱਤਾ। ਉਸਨੇ ਲਹਿਰਾਂ ਬਾਰੇ ਕਦੇ ਨਹੀਂ ਸੋਚਿਆ ਕਿ ਉਹ ਕਿੰਨਾ ਉਸਦੇ ਵਿਰੋਧ ਵਿੱਚ ਸਨ। ਉਸਦੇ ਦਿਮਾਗ ਵਿੱਚ ਇਹ ਕਦੇ ਨਹੀਂ ਆਇਆ। ਹੁਣ ਜਦ ਤੁਸੀਂ ਸੋਚਣ ਲੱਗਦੇ ਹੋ, ਖੈਰ ਹੁਣ ਇੰਤਜ਼ਾਰ ਕਰੋ, ਤੁਸੀਂ ਜਾਣਦੇ ਹੋ ਮੈਂ ਲੰਮੇ ਸਮੇਂ ਤੋਂ ਬਿਮਾਰ ਹਾਂ, ਮੈਂ ਰੁਕ ਜਾਓ, ਤੁਸੀਂ ਬਸ ਵਾਪਸ ਬੇੜੀ ਵੱਲ ਚਲੇ ਜਾਂਦੇ ਹੋ, ਸਮਝੇ? ਪਰ ਜਦੋਂ ਤੁਸੀਂ ਉਸ ਬਾਰੇ ਸੋਚਣਾ ਬੰਦ ਕਰ ਦਿੰਦੇ ਹੋ, ਅਬਰਾਹਮ ਨੇ ਆਪਣੀ ਦੇਹ ਵੱਲ ਧਿਆਨ ਨਾ ਦਿੱਤਾ ਜੋ ਮੁਰਦੇ ਵਰਗੀ ਹੋ ਗਈ ਸੀ, ਅਤੇ ਨਾ ਹੀ ਸਾਰਾ ਦੀ ਕੁੱਖ ਵੱਲ ਜਿਸ ਨੂੰ ਸੋਕਾ ਲੱਗ ਗਿਆ ਸੀ। ਉਸਨੇ ਉਸ ਬਾਰੇ ਨਹੀਂ ਸੋਚਿਆ ਅਤੇ ਨਾ ਹੀ ਉਸ ਤੇ ਧਿਆਨ ਦਿੱਤਾ। ਉਸਨੇ ਤਾਂ ਇਹ ਸਮਝਣ ਦੀ ਵੀ ਕੋਸ਼ਿਸ਼ ਨਹੀਂ ਕੀਤੀ। ਉਸਨੇ ਇਸ ਤੇ ਜਰਾ ਵੀ ਧਿਆਨ ਨਾ ਕੀਤਾ, ਪਰ ਉਸਨੇ ਉਸ ਤੇ ਧਿਆਨ ਕੀਤਾ ਜੋ ਪਰਮੇਸ਼ਵਰ ਨੇ ਕਿਹਾ ਸੀ, ਅਤੇ ਅੱਗੇ ਵਧਦਾ ਗਿਆ। ਜਦ ਤੱਕ ਪਤਰਸ ਨੇ ਵੀ ਇਸੇ ਤਰ੍ਹਾਂ ਕੀਤਾ, ਉਹ ਤੁਰਦਾ ਰਿਹਾ ਸੀ। ਪਰ ਯਿਸੂ ਇੱਕ ਅਜਿਹੇ ਆਲਮ ਵਿੱਚ ਰਹਿੰਦਾ ਸੀ ਜਿਸ ਬਾਰੇ ਕੋਈ ਨਹੀਂ ਜਾਣਦਾ ਸੀ। ਉਹ ਇੱਕ ਵਿਚਿੱਤਰ ਆਦਮੀ ਸੀ। ਉਹ ਸਿੱਧ ਪਰਮੇਸ਼ਵਰ ਦੀ, ਸਿੱਧ ਵਿਸ਼ਵਾਸ ਦੀ ਦੁਨੀਆਂ ਵਿੱਚ ਰਹਿੰਦਾ ਸੀ। ਜੇਕਰ ਅਸੀਂ ਮਸੀਹ ਦੀ ਸਿੱਧ ਵਿਸ਼ਵਾਸ ਦੀ ਦੁਨੀਆਂ ਵਿੱਚ ਰਹੀਏ ਤਾਂ ਅਸੀਂ ਇਸ ਸੰਸਾਰ ਲਈ ਰਹੱਸ ਬਣ ਜਾਵਾਂਗੇ। ਲੋਕ ਤੁਹਾਨੂੰ ਸਮਝ ਨਹੀਂ ਸਕਣਗੇ। ਤੁਸੀਂ ਆਤਮਾ ਵਿੱਚ ਚੱਲੋਗੇ। ਆਤਮਾ ਜੋ ਕਹੇਗਾ ਤੁਸੀਂ ਉਹੀ ਕਰੋਗੇ। ਜੋ ਕੁਝ ਇਹ ਕਰਨ ਤੋਂ ਰੋਕੇਗਾ ਤੁਸੀਂ ਨਹੀਂ ਕਰੋਗੇ। ਫਿਰ ਤੁਸੀਂ ਲੋਕਾਂ ਲਈ ਇੱਕ ਰਹੱਸਪੂਰਨ ਵਿਅਕਤੀ ਬਣ ਜਾਓਗੇ। ਸਾਰੇ ਵਿਸ਼ਵਾਸੀਆਂ ਨਾਲ ਇਸੇ ਤਰ੍ਹਾਂ ਹੈ। ਉਹ ਇੱਕ ਭੇਤ ਹਨ। ਲੋਕ ਉਹਨਾਂ ਨੂੰ ਨਹੀਂ ਸਮਝ ਸਕਦੇ ਕਿਉਂਕਿ ਉਹ ਆਪਣੀ ਹੀ ਦੁਨੀਆਂ ਵਿੱਚ ਰਹਿੰਦੇ ਹਨ। ਯਿਸੂ ਇੱਕ ਅਜਿਹੀ ਦੁਨੀਆਂ ਵਿੱਚ ਰਹਿੰਦਾ ਸੀ ਜਿਸ ਨੂੰ ਹੋਰ ਕੋਈ ਛੂ ਵੀ ਨਹੀਂ ਸਕਦਾ ਸੀ। ਚੇਲੇ ਉਸ ਨੂੰ ਸਮਝ ਨਹੀਂ ਸਕੇ ਸਨ। ਜਦੋਂ ਉਹ ਉਹਨਾਂ ਨਾਲ ਬੋਲਦਾ ਸੀ, ਉਹਨਾਂ ਨੇ ਆਖਿਆ, ਤੂੰ ਬੁਝਾਰਤਾਂ ਵਿੱਚ ਕਿਉਂ ਗੱਲਾਂ ਕਰਦਾ ਹੈ? ਅਸੀਂ ਇਹ ਨਹੀਂ ਸਮਝਦੇ, ਇਹ ਕਿਵੇਂ ਹੋ ਸਕਦਾ ਹੈ? ਵੇਖਿਆ, ਉਹ ਉਸ ਦੁਨੀਆਂ ਵਿੱਚ ਨਹੀਂ ਸਨ ਜਿਸ ਵਿੱਚ ਯਿਸੂ ਰਹਿੰਦਾ ਸੀ। ਵੇਖਿਆ, ਉਹ ਉਸ ਨੂੰ ਸਮਝ ਨਹੀਂ ਸਕੇ ਸਨ। ਕੋਈ ਉਸ ਨੂੰ ਸਮਝ ਨਹੀਂ ਸਕਿਆ ਸੀ। ਜਦੋਂ ਇੱਕ ਮਨੁੱਖ ਵਿਸ਼ਵਾਸ ਦੁਆਰਾ ਜੀਵਨ ਬਤੀਤ ਕਰਦਾ ਹੈ ਅਤੇ ਵਿਸ਼ਵਾਸ ਦੁਆਰਾ ਚੱਲਦਾ ਹੈ, ਮੇਰਾ ਮਤਲਬ ਹੈ ਪੱਕਾ ਵਿਸ਼ਵਾਸ, ਤਾਂ ਉਹ ਸਾਰੀ ਦੁਨੀਆਂ ਤੋਂ ਵੱਖ ਹੋ ਜਾਂਦਾ ਹੈ ਅਤੇ ਇੱਕ ਨਵੀਂ ਸ੍ਰਿਸ਼ਟ ਬਣ ਜਾਂਦਾ ਹੈ। ਹੁਣ ਇੱਥੇ ਹੀ ਤੁਸੀਂ ਦੁਲਹਨ ਵਸਤੂ ਵਿੱਚ ਪ੍ਰਵੇਸ਼ ਕਰਦੇ ਹੋ, ਸਮਝੇ? ਹੁਣ ਤੁਸੀਂ ਉਠਾਏ ਜਾਣ ਵਾਲੀ ਸਥਿਤੀ ਵਿੱਚ ਆ ਰਹੇ ਹੋ। ਇਹ ਸਾਡੇ ਸਾਰਿਆਂ ਲਈ ਹੈ, ਬਸ ਇਹ ਸਿਰਫ ਪਾਸਟਰ, ਡਿਕਨਾ ਅਤੇ ਟ੍ਰਸਟੀਆਂ ਲਈ ਹੀ ਨਹੀਂ ਹੈ। ਇਹ ਹਰੇਕ ਉਸ ਵਿਅਕਤੀ ਲਈ ਹੈ ਜੋ ਸਿਰਫ ਪਰਮੇਸ਼ਵਰ ਦੇ ਨਾਲ ਚੱਲਦਾ ਹੈ। ਤੁਹਾਡਾ ਉਸ ਦੇ ਰਾਜ ਵਿੱਚ ਬਪਤਿਸਮਾ ਹੋਇਆ ਹੈ ਅਤੇ ਉਸ ਰਾਜ ਵਿੱਚ ਤੁਹਾਡੇ ਅਤੇ ਪਰਮੇਸ਼ਵਰ ਤੋਂ ਅਲਾਵਾ ਹੋਰ ਕੋਈ ਵੀ ਨਹੀਂ ਹੈ, ਸਮਝੇ? ਉਹ ਹੁਕਮ ਦਿੰਦਾ ਹੈ ਅਤੇ ਤੁਸੀਂ ਉਸ ਦੀ ਪਾਲਣਾ ਕਰਦੇ ਹੋ। ਉਹ ਜੋ ਕੁਝ ਵੀ ਕਹਿੰਦਾ ਹੈ ਤੁਸੀਂ ਉਸ ਤੇ ਜਰਾ ਵੀ ਸ਼ੱਕ ਨਹੀਂ ਕਰਦੇ ਅਤੇ ਉਸੇ ਤਰ੍ਹਾਂ ਚੱਲਦੇ ਰਹਿੰਦੇ ਹੋ। ਜੇਕਰ ਪਰਮੇਸ਼ਵਰ ਨੇ ਇਹ ਕਿਹਾ ਹੈ ਤਾਂ ਇਸ ਸੰਸਾਰ ਵਿੱਚ ਕੋਈ ਵੀ ਨਹੀਂ ਜੋ ਇਸ ਤੋਂ ਬਾਹਰ ਤੁਹਾਡੇ ਨਾਲ ਗੱਲ ਕਰ ਸਕੇ। ਤੁਸੀਂ ਬਸ ਸਿੱਧੇ ਚੱਲਦੇ ਰਹਿੰਦੇ ਹੋ। ਹੁਣ ਤੁਸੀਂ ਸਿੱਧ ਵਿਸ਼ਵਾਸ ਵਿੱਚ ਆ ਰਹੇ ਹੋ। ਸਿੱਧਤਾ ਜੋ ਕਦੇ ਅਸਫਲ ਨਹੀਂ ਹੋ ਸਕਦੀ, ਸਿੱਧ ਵਿਸ਼ਵਾਸ ਕਦੇ ਅਸਫਲ ਨਹੀਂ ਹੁੰਦਾ। ਜੀ ਹਾਂ, ਉਹ ਆਪਣੇ ਸਿੱਧ ਵਿਸ਼ਵਾਸ ਦੇ ਕਾਰਨ ਉਹਨਾਂ ਲਈ ਇੱਕ ਭੇਤ ਸੀ। ਅਤੇ ਅੱਜ ਜਿਨ੍ਹਾਂ ਕੋਲ ਸਿੱਧ ਵਿਸ਼ਵਾਸ ਹੈ ਉਹਨਾਂ ਨਾਲ ਵੀ ਇਹੀ ਮਾਮਲਾ ਹੈ, ਉਹ ਹੋਰਾਂ ਲਈ ਭੇਤ ਹਨ। ਸਾਨੂੰ ਸਿਖਾਇਆ ਗਿਆ ਹੈ ਕਿ ਤੁਸੀਂ ਸ਼ੈਤਾਨ ਦਾ ਸਾਹਮਣਾ ਕਰੋ ਅਤੇ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ। ਹੁਣ ਸਾਹਮਣਾ ਕਰਨ ਦਾ ਬਸ ਇਹੀ ਅਰਥ ਹੈ ਕਿ ਉਸਦਾ ਇਨਕਾਰ ਕਰ ਦਿਓ। ਬਸ ਉਸ ਦਾ ਸਾਹਮਣਾ ਕਰੋ। ਇਸ ਦਾ ਅਰਥ ਹੈ ਜੋ ਕਹਿੰਦਾ ਹੈ ਉਸ ਤੋਂ ਦੂਰ ਚਲੇ ਜਾਓ। ਪਰਮੇਸ਼ਵਰ ਨੇ ਕੁਝ ਕਿਹਾ ਹੈ, ਕੋਈ ਫਰਕ ਨਹੀਂ ਪੈਂਦਾ ਕਿ ਸ਼ੈਤਾਨ ਤੁਹਾਨੂੰ ਕੀ ਦੱਸਣ ਦੀ ਕੋਸ਼ਿਸ਼ ਕਰਦਾ ਹੈ, ਤੁਸੀਂ ਬਸ ਉਸ ਦੀ ਸੁਣੋ ਹੀ ਨਾ। ਤੁਹਾਡੇ ਕੰਨ ਬਸ ਉਹੀ ਸੁਣ ਸਕਦੇ ਹਨ ਜੋ ਆਤਮਾ ਕਹਿੰਦਾ ਹੈ, ਅਤੇ ਬਾਕੀ ਸਭ ਚੀਜ਼ਾਂ ਲਈ ਤੁਸੀਂ ਬੋਲੇ ਹੋ। ਸਮਝ ਗਏ? ਜਿਸ ਕੋਲ ਕੰਨ ਹਨ ਉਹ ਸੁਣੇ ਭਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਜਿਸ ਨੂੰ ਸੁਣਨ ਦਾ ਸਥਾਨ ਮਿਲਿਆ ਹੈ ਉਹ ਉਹਨਾਂ ਗੱਲਾਂ ਨੂੰ ਸੁਣਦਾ ਹੈ ਜੋ ਆਤਮਾ ਕਲੀਸਿਆ ਨੂੰ ਆਖਦਾ ਹੈ। ਸਮਝੇ? ਸ਼ੈਤਾਨ ਕੀ ਕਹਿੰਦਾ ਹੈ? ਅੱਛਾ, ਜੇਕਰ ਤੂੰ ਇਹ ਪ੍ਰਚਾਰ ਕਰੇਗਾ ਤਾਂ ਸੰਸਥਾ ਤੈਨੂੰ ਬਾਹਰ ਕਰ ਦੇਵੇਗੀ। ਇਸ ਨਾਲ ਵਿਸ਼ਵਾਸੀ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਬਸ ਉਸੇ ਤਰ੍ਹਾਂ ਚੱਲਦਾ ਰਹਿੰਦਾ ਹੈ। ਜਿਸ ਕੋਲ ਕੰਨ ਹਨ ਉਹ ਸੁਣੇ ਭਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਤੁਸੀਂ ਨਹੀਂ ਜਾਣਦੇ, ਬਾਈਬਲ ਵਿੱਚ ਇਹ ਬਾਰ ਬਾਰ ਕਿਹਾ ਗਿਆ ਹੈ, ਉਹ ਜਿਸ ਕੋਲ ਵਿਸ਼ਵਾਸ ਹੈ, ਜਿਸ ਕੋਲ ਕੰਨ ਹਨ ਉਹ ਸੁਣੇ। ਸਮਝੇ? ਜਿਸ ਕੋਲ ਬੁੱਧ ਹੈ ਉਹ ਉਸ ਦਰਿੰਦੇ ਦੇ ਅੰਕ ਗਿਣ ਲਵੇ, ਅਤੇ ਸਭ ਗੱਲਾਂ ਜਿਵੇਂ ਜਿਹਦੇ ਕੋਲ ਹੈ ਉਹ ਇਸ ਨੂੰ ਹੋਰਾਂ ਨੂੰ ਵੀ ਦੱਸੇ, ਤਾਂ ਜੋ ਉਹਨਾਂ ਕੋਲ ਵੀ ਇਹ ਹੋ ਜਾਵੇ। ਅਤੇ ਹੁਣ ਇਹ ਵਿਸ਼ਵਾਸ ਹੈ ਜਿਸ ਦੇ ਬਾਰੇ ਅਸੀਂ ਗੱਲਾਂ ਕਰ ਰਹੇ ਹਾਂ, ਉਹ ਸਿੱਧ ਵਿਸ਼ਵਾਸ ਜੋ ਤੁਹਾਡੇ ਕੋਲ ਹੋਣਾ ਚਾਹੀਦਾ ਹੈ, ਉਹ ਵਿਸ਼ਵਾਸ ਜੋ ਕਹਿੰਦਾ ਹੈ ਹਾਂ। ਜਦੋਂ ਪਰਮੇਸ਼ਵਰ ਹਾਂ ਕਹਿੰਦਾ ਹੈ ਤਾਂ ਕੋਈ ਵੀ ਨਾ ਨਹੀਂ ਕਹਿ ਸਕਦਾ। ਸਮਝੇ? ਜਦੋਂ ਕਹਿੰਦਾ ਹੈ ਹਾਂ, ਇਸ ਦਾ ਮਤਲਬ ਹੈ ਹਾਂ, ਅਤੇ ਕੋਈ ਵੀ ਤੁਹਾਡੇ ਕੋਲੋਂ ਇਹ ਖੋ ਨਹੀਂ ਸਕਦਾ। ਆਪਣੇ ਸਿੱਧ ਵਿਸ਼ਵਾਸ ਨਾਲ ਯਿਸੂ ਬਹੁਤ ਵਿਚਿੱਤਰ ਸੀ, ਅਤੇ ਸ਼ੈਤਾਨ ਉਸ ਦੇ ਲਾਗੇ ਜ਼ਿਆਦਾ ਚਿਰ ਨਾ ਰੁਕ ਸਕਿਆ। ਅੱਜ ਸਵੇਰੇ ਅਸੀਂ ਇਸੇ ਬਾਰੇ ਪ੍ਰਚਾਰ ਕੀਤਾ ਸੀ, ਜਦੋਂ ਵੱਡੇ ਵੱਡੇ ਛਲ ਨਾਲ ਭਰੇ ਹੋਏ ਬੌਧਿਕ ਵਿਚਾਰਾਂ ਨੂੰ ਲੈ ਕੇ ਆਇਆ। ਜਦੋਂ ਉਸਨੇ ਯਿਸੂ ਨੂੰ ਛਲਣਾ ਚਾਹਿਆ ਤਾਂ ਉਸ ਨੂੰ ਲੱਗਾ ਕਿ ਉਹ 10,000 ਵੋਲਟ ਦੀ ਤਾਰ ਨਾਲ ਟਕਰਾ ਗਿਆ ਹੈ, ਜਿਸ ਨੇ ਉਸ ਨੂੰ ਫਿਰ ਪਛਾਣ ਸੁੱਟ ਦਿੱਤਾ। ਜੀ ਹਾਂ ਸ਼੍ਰੀਮਾਨ, ਉਸ ਨੇ ਕਿਹਾ ਇਹ ਲਿਖਿਆ ਹੋਇਆ ਹੈ ਕਿ ਮਨੁੱਖ ਕੇਵਲ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ। ਉਸ ਨੂੰ ਤਦ ਇੱਕ ਝਟਕਾ ਲੱਗਾ। ਅਗਲੀ ਵਾਰ ਉਹ ਥੋੜਾ ਨਰਮ ਹੋ ਕੇ ਆਇਆ। ਜਦ ਉਸਨੇ ਕਿਹਾ ਤੂੰ ਇੱਕ ਮਹਾਨ ਵਿਅਕਤੀ ਹੈ, ਤੂੰ ਆਪਣੇ ਆਪ ਵਿੱਚ ਫੁੱਲ ਸਕਦਾ ਹੈ, ਕੁਝ ਬਣ ਸਕਦਾ ਹੈ। ਯਿਸੂ ਨੇ ਕਿਹਾ ਹੇ ਸ਼ੈਤਾਨ, ਮੇਰੇ ਕੋਲੋਂ ਦੂਰ ਹੋ ਜਾ, ਉਹ ਮੇਰੇ। ਉਸਨੇ ਕਿਸ ਨਾਲ ਟੱਕਰ ਲੈ ਲਈ ਸੀ? ਅਤੇ ਉਸਨੇ ਕਿਹਾ ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਨਾ ਪਰਤਾ। ਵੇਖਿਆ, ਉਸਨੇ ਸ਼ੈਤਾਨ ਨੂੰ ਇਹ ਸਾਬਤ ਕਰ ਦਿੱਤਾ ਕਿ ਉਹ ਹੀ ਪ੍ਰਭੂ ਪਰਮੇਸ਼ਵਰ ਸੀ, ਕਿਉਂਕਿ ਇਹ ਲਿਖਿਆ ਹੋਇਆ ਹੈ ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਨਾ ਪਰਤਾ। ਹੁਣ ਜੇਕਰ ਸ਼ੈਤਾਨ ਇਹ ਨਾ ਜਾਣਦਾ ਕਿ ਉਹ ਪ੍ਰਭੂ ਪਰਮੇਸ਼ਵਰ ਹੈ, ਤਾਂ ਉਹ ਕਹਿੰਦਾ ਇੱਕ ਮਿੰਟ ਰੁਕ, ਤੂੰ ਉਹ ਨਹੀਂ ਹੈ। ਪਰ ਉਹ ਇਹ ਜਾਣਦਾ ਸੀ, ਇਸ ਲਈ ਉਸਨੇ ਬਿਹਤਰ ਸਮਝਿਆ ਕਿ ਯਿਸੂ ਨਾਲ ਜ਼ਿਆਦਾ ਬਹਿਸ ਨਾ ਕੀਤੀ ਜਾਵੇ। ਯਿਸੂ ਜਾਣਦਾ ਸੀ ਕਿ ਉਸਨੂੰ ਕਿੱਥੇ ਖੜਾ ਹੋਣਾ ਹੈ। ਉਸਨੇ ਕਿਹਾ ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਨਾ ਪਰਤਾ, ਅਤੇ ਉਹ ਹੀ ਪਰਮੇਸ਼ਵਰ ਸੀ। ਅਤੇ ਸ਼ੈਤਾਨ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਕਿਉਂਕਿ ਯਿਸੂ ਦੇ ਕੰਮਾਂ ਨੇ ਪਹਿਲਾਂ ਹੀ ਸਾਬਤ ਕਰ ਦਿੱਤਾ ਸੀ ਕਿ ਉਹ ਪ੍ਰਭੂ ਪਰਮੇਸ਼ਵਰ ਸੀ। ਹੁਣ ਜਰਾ ਧਿਆਨ ਦਿਓ, ਸਿੱਧ ਵਿਸ਼ਵਾਸ ਸਾਰਿਆਂ ਹਾਲਾਤਾਂ ਦਾ ਸੁਆਮੀ ਹੈ। ਸਿੱਧ ਵਿਸ਼ਵਾਸ ਸਾਰੇ ਹਾਲਾਤਾਂ ਤੇ ਕਾਬੂ ਪਾ ਲੈਂਦਾ ਹੈ। ਕੋਈ ਫਰਕ ਨਹੀਂ ਪੈਂਦਾ ਕਿ ਇਹ ਕਿਹੋ ਜਿਹੇ ਹਾਲਾਤ ਹਨ, ਉਹ ਬਸ ਉਸ ਤੇ ਕਾਬੂ ਪਾ ਲੈਂਦਾ ਹੈ। ਹੁਣ ਬਸ ਧਿਆਨ ਦਿਓ, ਜਦੋਂ ਤੁਸੀਂ ਕਿਸੇ ਗੱਲ ਤੇ ਵਿਸ਼ਵਾਸ ਕਰਦੇ ਹੋ, ਅਤੇ ਤੁਸੀਂ ਕੋਈ ਕੰਮ ਕਰਦੇ ਹੋ, ਅਤੇ ਜੋ ਤੁਸੀਂ ਕਰ ਰਹੇ ਹੁੰਦੇ ਹੋ ਉਸ ਵਿੱਚ ਤੁਹਾਡਾ ਵਿਸ਼ਵਾਸ ਹੈ, ਹਾਲਾਤ ਕਿਹੋ ਜਿਹੇ ਹਨ ਇਸ ਨਾਲ ਕੁਝ ਫਰਕ ਨਹੀਂ ਪੈਂਦਾ। ਸਮਝੇ? ਇਹ ਵਿਸ਼ਵਾਸ ਉਸ ਹਾਲਾਤ ਤੇ ਕਾਬੂ ਪਾ ਲੈਂਦਾ ਹੈ। ਜੇਕਰ ਇਹ ਇੱਕ ਬਿਮਾਰਾਂ ਦੇ ਕਮਰੇ ਵਿੱਚ ਹੈ, ਅਤੇ ਜੇਕਰ ਪਰਮੇਸ਼ਵਰ ਨੇ ਤੁਹਾਡੇ ਉੱਤੇ ਪ੍ਰਗਟ ਕੀਤਾ ਹੈ ਕੀ ਹੋਣ ਵਾਲਾ ਹੈ, ਤਾਂ ਤੁਸੀਂ ਬਸ ਇਸ ਬਾਰੇ ਬੋਲਦੇ ਰਹੋ। ਉਹ ਕਿਵੇਂ? ਕੋਈ ਸਵਾਲ ਨਾ ਕਰੋ, ਇਹ ਪਹਿਲਾਂ ਹੀ ਹੋ ਗਿਆ ਹੈ, ਬਸ ਤੁਸੀਂ ਚੱਲਦੇ ਰਹੋ। ਵਿਸ਼ਵਾਸ ਸਾਰਿਆਂ ਹਾਲਾਤਾਂ ਉੱਤੇ ਕਾਬੂ ਕਰ ਲੈਂਦਾ ਹੈ। ਅੱਛਾ, ਜੇਕਰ ਤੁਸੀਂ ਇਹ ਕਰਦੇ ਹੋ, ਫਲਾਣਾ ਫਲਾਣਾ ਕਰਨ ਜਾ ਰਿਹਾ ਹੈ, ਤੁਸੀਂ ਵੇਖਦੇ ਹੋ ਇਸ ਤੇ ਪਹਿਲਾਂ ਹੀ ਕਾਬੂ ਪਾ ਲਿਆ ਗਿਆ ਹੈ। ਵੇਖਿਆ, ਵਿਸ਼ਵਾਸ ਇਹ ਭਰੋਸਾ ਕਰਦਾ ਹੈ ਕਿ ਪਰਮੇਸ਼ਵਰ ਇਹ ਕੰਮ ਨੂੰ ਕਰੇਗਾ। ਮੈਂ ਨਹੀਂ ਜਾਣਦਾ ਉਹ ਕਿਵੇਂ ਕਰੇਗਾ, ਪਰ ਉਹ ਇਸ ਨੂੰ ਕਿਸੇ ਵੀ ਤਰ੍ਹਾਂ ਕਰੇਗਾ। ਵੇਖਿਆ, ਇਹ ਸਾਰੇ ਹਾਲਾਤਾਂ ਉੱਤੇ ਕਾਬੂ ਪਾ ਲੈਂਦਾ ਹੈ। ਵਿਸ਼ਵਾਸ ਅਤੇ ਪ੍ਰੇਮ ਦਾ ਆਪਸ ਵਿੱਚ ਇੱਕ ਰਿਸ਼ਤਾ ਹੈ, ਕਿਉਂਕਿ ਤੁਸੀਂ ਬਿਨਾਂ ਪ੍ਰੇਮ ਦੇ ਵਿਸ਼ਵਾਸ ਕਰ ਹੀ ਨਹੀਂ ਸਕਦੇ, ਕਿਉਂਕਿ ਤੁਹਾਡਾ ਵਿਸ਼ਵਾਸ ਉਸ ਪਰਮੇਸ਼ਵਰ ਵਿੱਚ ਹੈ ਜੋ ਪ੍ਰੇਮ ਦਾ ਮੁੱਖ ਕੇਂਦਰ ਹੈ। ਵਿਸ਼ਵਾਸ ਅਤੇ ਪ੍ਰੇਮ ਇਕੱਠੇ ਕੰਮ ਕਰਦੇ ਹਨ, ਇੱਕ ਜਵਾਨ ਜੋੜੇ ਦੀ ਤਰ੍ਹਾਂ ਹੈ। ਮਿਸਾਲ ਲਈ, ਇੱਕ ਜਵਾਨ ਆਦਮੀ ਅਤੇ ਜਵਾਨ ਔਰਤ ਜਦੋਂ ਇੱਕ ਦੂਸਰੇ ਨਾਲ ਪ੍ਰੇਮ ਕਰਨ ਲੱਗਦੇ ਹਨ, ਅਤੇ ਜਿਵੇਂ ਉਹ ਇਕੱਠੇ ਚੱਲਦੇ ਹਨ ਅਤੇ ਇੱਕ ਦੂਜੇ ਬਾਰੇ ਜਾਣਨਾ ਸ਼ੁਰੂ ਕਰਦੇ ਹਨ, ਤਾਂ ਉਹਨਾਂ ਦੇ ਦਿਲ ਇਸ ਤਰ੍ਹਾਂ ਧੜਕਣ ਲੱਗਦੇ ਹਨ ਜਿਵੇਂ ਇੱਕ ਹੋਣ। ਸਮਝੇ? ਉਹ ਅਜੇ ਪਤੀ ਪਤਨੀ ਨਹੀਂ ਹਨ, ਪਰ ਉਹਨਾਂ ਦਾ ਪ੍ਰੇਮ ਉਹਨਾਂ ਨੂੰ ਇੱਕ ਦੂਸਰੇ ਨਾਲ ਜੋੜਦਾ ਹੈ, ਅਤੇ ਉਹ ਇੱਕ ਦੂਸਰੇ ਉੱਤੇ ਭਰੋਸਾ ਕਰਦੇ ਹਨ। ਹੁਣ ਜੇਕਰ ਉਹ ਅਸਲ ਵਿੱਚ ਇੱਕ ਦੂਸਰੇ ਨਾਲ ਪ੍ਰੇਮ ਕਰਦੇ ਹਨ, ਅਤੇ ਜੇਕਰ ਤੁਸੀਂ ਜਾਣਦੇ ਹੋ ਕਿ ਇਹ ਲੜਕੀ ਤੁਹਾਡੇ ਨਾਲ ਪ੍ਰੇਮ ਕਰਦੀ ਹੈ, ਅਤੇ ਉਹ ਵੀ ਜਾਣਦੀ ਹੈ ਕਿ ਤੁਸੀਂ ਉਸ ਨਾਲ ਪ੍ਰੇਮ ਕਰਦੇ ਹੋ, ਤੁਸੀਂ ਇੱਕ ਦੂਸਰੇ ਉੱਤੇ ਭਰੋਸਾ ਕਰਦੇ ਹੋ ਜੇਕਰ ਤੁਹਾਨੂੰ ਇੱਕ ਦੂਸਰੇ ਉੱਤੇ ਵਿਸ਼ਵਾਸ ਹੈ। ਪਰ ਜੇਕਰ ਤੁਸੀਂ ਨਹੀਂ ਕਰਦੇ, ਤਾਂ ਇਹ ਬਿਹਤਰ ਹੋਵੇਗਾ ਕਿ ਤੁਸੀਂ ਉਸ ਨਾਲ ਵਿਆਹ ਨਾ ਕਰੋ। ਸਮਝੇ? ਧਿਆਨ ਦਿਓ, ਤੁਹਾਡੇ ਕੋਲ ਵਿਸ਼ਵਾਸ ਹੋਣਾ ਹੀ ਚਾਹੀਦਾ ਹੈ। ਅਤੇ ਜੇਕਰ ਤੁਸੀਂ ਉਹਨਾਂ ਨੂੰ ਵੱਖ ਵੱਖ ਕਰਕੇ ਇੱਕ ਨੂੰ ਦੱਖਣ ਅਤੇ ਦੂਜੇ ਨੂੰ ਉੱਤਰੀ ਕੋਨੇ ਵਿੱਚ ਰੱਖ ਦੇਵੋ, ਫਿਰ ਵੀ ਇੱਕ ਦੂਸਰੇ ਲਈ ਪ੍ਰੇਮ ਉਹਨਾਂ ਦੇ ਦਿਲ ਵਿੱਚ ਧੜਕੇਗਾ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿੱਥੇ ਹਨ, ਉਹ ਇੱਕ ਦੂਸਰੇ ਲਈ ਉਨੇ ਹੀ ਸੱਚੇ ਹਨ ਜਿੰਨੇ ਉਹ ਹੋ ਸਕਦੇ ਹਨ, ਕਿਉਂਕਿ ਉਹ ਇੱਕ ਦੂਸਰੇ ਨੂੰ ਪ੍ਰੇਮ ਕਰਦੇ ਹਨ। ਅਤੇ ਜੇਕਰ ਤੁਸੀਂ ਪਰਮੇਸ਼ਵਰ ਨਾਲ ਪ੍ਰੇਮ ਕਰਦੇ ਹੋ, ਸਿਰਫ ਇਸ ਲਈ ਨਹੀਂ ਕਿਉਂਕਿ ਤੁਸੀਂ ਨਰਕ ਜਾਣ ਤੋਂ ਬਚਣਾ ਚਾਹੁੰਦੇ ਹੋ, ਪਰ ਤੁਸੀਂ ਪਰਮੇਸ਼ਵਰ ਨੂੰ ਪ੍ਰੇਮ ਕਰਦੇ ਹੋ, ਤਦ ਹੀ ਤੁਸੀਂ ਪਰਮੇਸ਼ਵਰ ਉੱਤੇ ਵਿਸ਼ਵਾਸ ਕਰ ਸਕਦੇ ਹੋ। ਵੇਖਿਆ, ਜੇਕਰ ਤੁਸੀਂ ਉਸ ਨੂੰ ਪ੍ਰੇਮ ਕਰਦੇ ਹੋ, ਜਿਵੇਂ ਇੱਕ ਜਵਾਨ ਲੜਕੀ ਦੀ ਤਰ੍ਹਾਂ, ਜਿਵੇਂ ਹਾਲ ਹੀ ਵਿੱਚ ਲੂਈਵਿਲ ਵਿੱਚ ਹੋਇਆ ਹੈ, ਇਸ ਗੱਲ ਨੂੰ ਹੋਏ ਜ਼ਿਆਦਾ ਚਿਰ ਨਹੀਂ ਹੋਇਆ। ਇਹ ਲੜਕੀ ਕਈ ਸਾਲਾਂ ਤੋਂ ਮਸੀਹ ਸੀ, ਪਰ ਉਸਦਾ ਪਤੀ ਅਜੇ ਉਸ ਆਦਮੀ ਨਾਲ ਪ੍ਰੇਮ ਕਰਨ ਲੱਗੀ। ਉਹ ਕੋਈ 2 ਕੁ ਸਾਲਾਂ ਤੋਂ ਮਸੀਹ ਸੀ ਅਤੇ ਇਸ ਲਈ ਉਹਨਾਂ ਨੇ ਵਿਆਹ ਕਰ ਲਿਆ। ਉਹ ਇੱਕ ਦੂਸਰੇ ਨਾਲ ਪ੍ਰੇਮ ਕਰਦੇ ਸਨ ਅਤੇ ਉਹਨਾਂ ਨੂੰ ਇੱਕ ਦੂਸਰੇ ਉੱਤੇ ਭਰੋਸਾ ਸੀ, ਅਤੇ ਉਹਨਾਂ ਨੇ ਵਿਆਹ ਕਰ ਲਿਆ। ਅਤੇ ਉਸ ਲੜਕੀ ਨੇ ਉਸ ਆਦਮੀ ਨੂੰ ਕਿਹਾ, ਪਿਆਰੇ, ਤੂੰ ਅਜੇ ਇੱਕ ਨਵਾਂ ਨਵਾਂ ਮਸੀਹ ਹੈ ਅਤੇ ਤੇਰੇ ਲਈ ਇਹ ਬਹੁਤ ਔਖਾ ਹੋਵੇਗਾ, ਤੈਨੂੰ ਇਸ ਤੋਂ ਛੁਟਕਾਰਾ ਪਾਉਣ ਲਈ ਬਹੁਤ ਮਿਹਨਤ ਕਰਨੀ ਪਵੇਗੀ। ਉਸਦੇ ਪਤੀ ਨੂੰ ਸ਼ਰਾਬ ਪੀਣ ਦੀ ਆਦਤ ਸੀ। ਉਸਨੇ ਕਿਹਾ, ਤੈਨੂੰ ਬਹੁਤ ਮਿਹਨਤ ਕਰਨੀ ਪਵੇਗੀ, ਅਤੇ ਕਿਹਾ, ਮੈਂ ਜਾਣਦੀ ਹਾਂ ਕਿ ਤੈਨੂੰ ਬਹੁਤ ਜ਼ਿਆਦਾ ਔਖੀ ਪਰਖ ਵਿੱਚੋਂ ਲੰਘਣਾ ਪਵੇਗਾ, ਅਤੇ ਕਿਹਾ, ਮੈਂ ਤੈਨੂੰ ਇੱਕ ਗੱਲ ਦੱਸਣਾ ਚਾਹੁੰਦੀ ਹਾਂ, ਜੇਕਰ ਤੂੰ ਕਦੇ ਪਰਤਾਵੇ ਵਿੱਚ ਪਵੇਂ ਅਤੇ ਉਹ ਤੇਰੇ ਉੱਤੇ ਹਾਵੀ ਹੋ ਜਾਵੇ, ਤਾਂ ਤੂੰ ਘਰੋਂ ਬਾਹਰ ਨਾ ਰਹੀ, ਤੂੰ ਘਰ ਵਾਪਸ ਮੁੜ ਆਵੀ, ਤੂੰ ਬਸ ਸਿੱਧਾ ਇੱਥੇ ਘਰ ਆ ਜਾਵੀ, ਕਿਉਂਕਿ ਮੈਂ ਇੱਥੇ ਤੇਰਾ ਇੰਤਜ਼ਾਰ ਕਰ ਰਹੀ ਹੋਵਾਂਗੀ, ਅਤੇ ਮੈਂ ਤੇਰੀ ਮਦਦ ਕਰਾਂਗੀ ਅਤੇ ਪ੍ਰਾਰਥਨਾ ਕਰਾਂਗੀ ਕਿ ਤੂੰ ਇਸ ਨੂੰ ਜਿੱਤ ਸਕੇ। ਮੈਂ ਤੇਰੇ ਨਾਲ ਹੀ ਰਹਾਂਗੀ ਕਿਉਂਕਿ ਮੈਂ ਤੇਰੇ ਨਾਲ ਵਿਆਹ ਕੀਤਾ ਹੈ, ਕਿਉਂਕਿ ਮੈਂ ਤੇਰੇ ਨਾਲ ਪ੍ਰੇਮ ਕੀਤਾ ਹੈ, ਅਤੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੂੰ ਕੀ ਹੈ, ਮੈਂ ਅਜੇ ਵੀ ਤੇਰੇ ਨਾਲ ਪ੍ਰੇਮ ਕਰਦੀ ਹਾਂ। ਅਤੇ ਫਿਰ ਕੁਝ ਦਿਨਾਂ ਬਾਅਦ ਉਹ ਆਪਣੇ ਦਫ਼ਤਰ ਵਿੱਚ ਆਪਣੇ ਸਾਥੀਆਂ ਨਾਲ ਦੁਪਹਿਰ ਦਾ ਭੋਜਨ ਕਰ ਰਿਹਾ ਸੀ। ਉਹ ਉਹਨਾਂ ਨੂੰ ਇਸ ਬਾਰੇ ਦੱਸ ਰਿਹਾ ਸੀ। ਉਸਨੇ ਕਿਹਾ, ਜਦ ਕੋਈ ਤੁਹਾਨੂੰ ਇਸ ਤਰ੍ਹਾਂ ਪ੍ਰੇਮ ਕਰਦਾ ਹੋਵੇ ਤਾਂ ਤੁਸੀਂ ਕਿਵੇਂ ਗਲਤੀ ਕਰ ਸਕਦੇ ਹੋ, ਸਮਝੇ? ਇੱਥੇ ਹੋ ਤੁਸੀਂ, ਤੁਸੀਂ ਕਿਵੇਂ ਉਸ ਭਰੋਸੇ ਨੂੰ ਤੋੜ ਸਕਦੇ ਹੋ? ਅਤੇ ਜਿਵੇਂ ਮੈਂ ਇਸ ਸਵੇਰੇ ਕਹਿ ਰਿਹਾ ਸੀ ਕਿ ਜਦ ਅਸੀਂ ਪਾਪੀ ਹੀ ਸੀ, ਪਾਪ ਦੀ ਗੁਲਾਮੀ ਵਿੱਚ ਸੀ, ਅਤੇ ਇਸ ਸੰਸਾਰ ਵਿੱਚ ਪਰਮੇਸ਼ਵਰ ਦੇ ਬਿਨਾਂ ਪਾਪ ਦੀ ਦਲਦਲ ਵਿੱਚ ਫਸੇ ਹੋਏ ਸੀ, ਤਦ ਪਰਮੇਸ਼ਵਰ ਸਾਡੇ ਕੋਲ ਆਇਆ। ਪਰਮੇਸ਼ਵਰ ਨੇ ਤੁਹਾਡੀ ਭਾਲ ਕੀਤੀ, ਤੁਸੀਂ ਕਦੇ ਵੀ ਪਰਮੇਸ਼ਵਰ ਦੀ ਭਾਲ ਨਹੀਂ ਕੀਤੀ। ਕੋਈ ਮਨੁੱਖ ਮੇਰੇ ਕੋਲ ਨਹੀਂ ਆ ਸਕਦਾ ਜਿੰਨਾ ਚਿਰ ਪਿਤਾ ਹੀ ਉਸ ਨੂੰ ਨਾ ਬੁਲਾਵੇ। ਅਤੇ ਪਰਮੇਸ਼ਵਰ ਉਸ ਦਲਦਲ ਵਿੱਚ ਆ ਗਿਆ ਜਿੱਥੇ ਤੁਸੀਂ ਪਏ ਹੋਏ ਸੀ, ਅਤੇ ਤੁਹਾਨੂੰ ਲੱਭ ਕੇ ਤੁਹਾਨੂੰ ਉਸ ਦਲਦਲ ਵਿੱਚੋਂ ਬਾਹਰ ਕੱਢਿਆ, ਅਤੇ ਇਸ ਨਾਲ ਹੀ ਤੁਹਾਡੇ ਅੰਦਰ ਸਿੱਧ ਪ੍ਰੇਮ ਉਤਪੰਨ ਹੋਣਾ ਚਾਹੀਦਾ ਹੈ। ਆਪਣੇ ਵੱਲ ਵੇਖੋ ਕਿ ਤੁਸੀਂ ਕੀ ਸੀ ਅਤੇ ਹੁਣ ਤੁਸੀਂ ਕੀ ਹੋ। ਕਿਸ ਨੇ ਇਹ ਕੀਤਾ? ਕੋਈ ਜੋ ਤੁਹਾਨੂੰ ਪ੍ਰੇਮ ਕਰਦਾ ਹੈ, ਤਾਂ ਫਿਰ ਕੀ ਤੁਸੀਂ ਉਸਦੇ ਵਾਅਦਿਆਂ ਤੇ ਵਿਸ਼ਵਾਸ ਨਹੀਂ ਕਰ ਸਕਦੇ ਜੋ ਉਸਨੇ ਤੁਹਾਡੇ ਨਾਲ ਕੀਤੇ ਹਨ? ਸੱਚਾ ਅਤੇ ਅਸਲ ਪ੍ਰੇਮ ਹੀ ਤੁਹਾਡਾ ਉਸਦੇ ਵਚਨ ਵਿੱਚ ਵਿਸ਼ਵਾਸ ਪੈਦਾ ਕਰੇਗਾ। ਜਦ ਮੈਂ ਕੁਝ ਵੀ ਨਹੀਂ ਸੀ ਤਾਂ ਉਸਨੇ ਮੈਨੂੰ ਪਕੜ ਲਿਆ। ਮੈਂ ਅਜੇ ਵੀ ਕੁਝ ਨਹੀਂ ਹਾਂ, ਪਰ ਮੈਂ ਉਸਦੇ ਹੱਥਾਂ ਵਿੱਚ ਹਾਂ। ਵੇਖੋ, ਉਸਨੇ ਮੈਨੂੰ ਪਕੜ ਲਿਆ, ਉਸਨੇ ਮੈਨੂੰ ਤਦ ਪ੍ਰੇਮ ਕੀਤਾ ਜਦ ਮੈਂ ਪ੍ਰੇਮ ਦੇ ਲਾਇਕ ਨਹੀਂ ਸੀ। ਉਸਨੇ ਤੁਹਾਨੂੰ ਪ੍ਰੇਮ ਕੀਤਾ ਜਦ ਤੁਸੀਂ ਪ੍ਰੇਮ ਦੇ ਲਾਇਕ ਹੀ ਨਹੀਂ ਸੀ, ਪਰ ਉਸਨੇ ਤੁਹਾਨੂੰ ਬਦਲ ਦਿੱਤਾ ਹੈ। ਜਿਵੇਂ ਉਸ ਭੈਣ ਨੇ ਆਪਣੀ ਗਵਾਹੀ ਵਿੱਚ ਕਿਹਾ ਸੀ, ਉਸਨੇ ਕਿਹਾ, ਮੈਂ ਉਹ ਨਹੀਂ ਜੋ ਮੈਨੂੰ ਹੋਣਾ ਚਾਹੀਦਾ ਹੈ, ਅਤੇ ਮੈਂ ਉਹ ਵੀ ਨਹੀਂ ਜੋ ਮੈਂ ਹੋਣਾ ਚਾਹੁੰਦੀ ਹਾਂ, ਪਰ ਮੈਂ ਉਹ ਵੀ ਨਹੀਂ ਜੋ ਮੈਂ ਪਹਿਲਾਂ ਹੁੰਦੀ ਸੀ। ਉਹ ਜਾਣਦੀ ਸੀ ਕਿ ਕੁਝ ਤਾਂ ਹੋਇਆ ਹੈ, ਅਤੇ ਇਹੀ ਤਰੀਕਾ ਹੈ। ਜੇਕਰ ਪਰਮੇਸ਼ਵਰ, ਜਦ ਮੈਂ ਉਸ ਤੋਂ ਦੂਰ ਸੀ, ਮੇਰੇ ਨਾਲ ਇੰਨਾ ਪ੍ਰੇਮ ਕਰ ਸਕਦਾ ਹੈ ਕਿ ਉਹ ਮੈਨੂੰ ਉੱਪਰ ਚੁੱਕਣ ਲਈ ਹੇਠਾਂ ਝੁਕਿਆ, ਇਹੀ ਗੱਲ ਮੈਨੂੰ ਵਿਸ਼ਵਾਸ ਦਿੰਦੀ ਹੈ ਕਿ ਉਹ ਮੇਰਾ ਇਸਤੇਮਾਲ ਕਰਨਾ ਚਾਹੁੰਦਾ ਹੈ। ਉਸਦਾ ਇਹ ਕਰਨ ਦਾ ਕੋਈ ਤਾਂ ਮਕਸਦ ਸੀ। ਉਸਨੇ ਮੇਰੇ ਵਿੱਚ ਕੁਝ ਵੇਖਿਆ, ਉਸਨੇ ਤੁਹਾਡੇ ਵਿੱਚ ਕੁਝ ਵੇਖਿਆ, ਉਸ ਕੋਲ ਤੁਹਾਨੂੰ ਬਚਾਉਣ ਦਾ ਕੋਈ ਕਾਰਨ ਸੀ। ਉਹਨਾਂ ਲੋਕਾਂ ਵੱਲ ਵੇਖੋ ਜੋ ਅੱਜ ਬਚੇ ਹੋਏ ਨਹੀਂ ਹਨ, ਉਹਨਾਂ ਲੱਖਾਂ ਲੋਕਾਂ ਵੱਲ ਵੇਖੋ ਜਿਨ੍ਹਾਂ ਨੂੰ ਉਹ ਤੁਹਾਡੀ ਜਗ੍ਹਾ ਚੁਣ ਸਕਦਾ ਸੀ, ਪਰ ਉਸਨੇ ਤੁਹਾਨੂੰ ਚੁਣਿਆ। ਆਮੀਨ। ਕੋਈ ਵੀ ਤੁਹਾਡੀ ਜਗ੍ਹਾ ਨਹੀਂ ਲੈ ਸਕਦਾ। ਆਮੀਨ। ਤੁਸੀਂ ਪਰਮੇਸ਼ਵਰ ਦੀ ਯੋਜਨਾ ਵਿੱਚ ਹੋ, ਕੋਈ ਇਹ ਨਹੀਂ ਕਰ ਸਕਦਾ। ਇਹ ਬਸ ਉਸਦਾ ਤੁਹਾਡੇ ਲਈ ਪ੍ਰੇਮ ਹੈ, ਤਾਂ ਫਿਰ ਤੁਹਾਡਾ ਪ੍ਰੇਮ ਤੁਹਾਨੂੰ ਉਸ ਕੋਲ ਲੈ ਕੇ ਨਾ ਜਾਵੇਗਾ, ਅਤੇ ਇਹ ਇੱਕ ਪ੍ਰੇਮ ਸੰਬੰਧ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਹਾਲਾਤ ਕਿਹੋ ਜਿਹੇ ਹਨ, ਇਹ ਹਾਲਾਤ ਪ੍ਰੇਮ ਦੁਆਰਾ ਹੀ ਕਾਬੂ ਕੀਤੇ ਜਾਂਦੇ ਹਨ, ਜਿਸ ਨਾਲ ਵਿਸ਼ਵਾਸ ਪੈਦਾ ਹੁੰਦਾ ਹੈ ਕਿ ਪਰਮੇਸ਼ਵਰ ਤੁਹਾਨੂੰ ਪ੍ਰੇਮ ਕਰਦਾ ਹੈ, ਅਤੇ ਤੁਸੀਂ ਪਰਮੇਸ਼ਵਰ ਨੂੰ ਪ੍ਰੇਮ ਕਰਦੇ ਹੋ, ਅਤੇ ਤੁਸੀਂ ਇੱਕ ਦੂਸਰੇ ਨੂੰ ਪ੍ਰੇਮ ਕਰਦੇ ਹੋ, ਅਤੇ ਵਿਸ਼ਵਾਸ ਨੂੰ ਲੈ ਕੇ ਆਉਂਦਾ ਹੈ, ਤਾਂ ਫਿਰ ਇਹ ਨਹੀਂ ਹੋ ਸਕਦਾ ਕਿ ਜੋ ਪਰਮੇਸ਼ਵਰ ਨੇ ਵਾਅਦਾ ਕੀਤਾ ਹੈ ਉਸ ਦੇ ਅਨੁਸਾਰ ਨਾ ਹੋਵੇ। ਹੁਣ ਧਿਆਨ ਦਿਓ, ਸਿੱਧ ਵਿਸ਼ਵਾਸ ਸ਼ੁੱਧ ਹੁੰਦਾ ਹੈ। ਇਹ ਪ੍ਰੇਮ ਦੀ ਤਰ੍ਹਾਂ ਹੀ ਸ਼ੁੱਧ ਹੁੰਦਾ ਹੈ, ਸਮਝੇ। ਹੁਣ ਜੇਕਰ ਤੁਸੀਂ ਕਿਸੇ ਨੂੰ ਪ੍ਰੇਮ ਕਰਦੇ ਹੋ, ਜਿਵੇਂ ਤੁਸੀਂ ਆਪਣੇ ਪਤੀ ਜਾਂ ਆਪਣੀ ਪਤਨੀ ਨੂੰ ਪ੍ਰੇਮ ਕਰਦੇ ਹੋ, ਹੁਣ ਕਿਸੇ ਨੂੰ ਆ ਕੇ ਤੁਹਾਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਤੁਸੀਂ ਨਹੀਂ ਕਰਦੇ, ਕਿਉਂਕਿ ਤੁਸੀਂ ਪ੍ਰੇਮ ਕਰਦੇ ਹੋ ਅਤੇ ਤੁਸੀਂ ਜਾਣਦੇ ਹੋ ਕਿ ਤੁਸੀਂ ਕਰਦੇ ਹੋ। ਹੁਣ ਜੇਕਰ ਮੈਂ ਤੁਹਾਡੇ ਕੋਲੋਂ ਪੁੱਛਾਂ, ਤੁਸੀਂ ਕਿਵੇਂ ਸਾਬਤ ਕਰ ਸਕਦੇ ਹੋ ਕਿ ਤੁਸੀਂ ਪ੍ਰੇਮ ਕਰਦੇ ਹੋ? ਓ, ਜਿਸ ਤਰ੍ਹਾਂ ਮੈਂ ਉਸ ਲਈ ਜੀਵਨ ਬਤੀਤ ਕਰਦਾ ਹਾਂ, ਮੈਂ ਉਸ ਨਾਲ ਇਹ ਸਾਬਤ ਕਰ ਸਕਦਾ ਹਾਂ, ਸਮਝੇ। ਮੈਂ ਇੱਕ ਸੱਚੀ ਅਤੇ ਵਫ਼ਾਦਾਰ ਪਤਨੀ ਹਾਂ, ਮੈਂ ਇੱਕ ਇਮਾਨਦਾਰ ਅਤੇ ਵਫ਼ਾਦਾਰ ਪਤੀ ਹਾਂ, ਅਤੇ ਸਾਬਤ ਕਰਦਾ ਹੈ ਕਿ ਮੈਂ ਆਪਣੀ ਪਤਨੀ ਨੂੰ ਪ੍ਰੇਮ ਕਰਦਾ ਹਾਂ ਜਾਂ ਮੈਂ ਆਪਣੇ ਪਤੀ ਨੂੰ ਪ੍ਰੇਮ ਕਰਦੀ ਹਾਂ। ਵੇਖੋ, ਤੁਹਾਡਾ ਜੀਵਨ ਇਹ ਸਾਬਤ ਕਰਦਾ ਹੈ ਕਿ ਤੁਸੀਂ ਕੌਣ ਹੋ। ਇਸੇ ਤਰ੍ਹਾਂ ਮਸੀਹਤ ਵਿੱਚ ਹੈ, ਸਮਝੇ। ਤੁਹਾਨੂੰ ਇੱਕ ਦੂਸਰੇ ਉੱਤੇ ਭਰੋਸਾ ਹੈ ਅਤੇ ਸ਼ੁੱਧ ਹੈ, ਅਤੇ ਇਹ ਇੱਕ ਅਸਲ ਚੀਜ਼ ਹੈ ਜੋ ਤੁਸੀਂ ਹੋਰ ਕਿਸੇ ਨੂੰ ਵਿਖਾ ਨਹੀਂ ਸਕਦੇ, ਪਰ ਫਿਰ ਵੀ ਇਹ ਤੁਹਾਡੇ ਕੋਲ ਹੁੰਦੀ ਹੈ ਅਤੇ ਤੁਹਾਡੇ ਕੰਮ ਹੀ ਇਸ ਨੂੰ ਸਾਬਤ ਕਰਦੇ ਹਨ। ਅਤੇ ਜਦੋਂ ਤੁਹਾਡੇ ਕੋਲ ਸ਼ੁੱਧ ਬਿਨਾਂ ਮਿਲਾਵਟ ਦੇ ਵਿਸ਼ਵਾਸ ਹੁੰਦਾ ਹੈ, ਜਿਵੇਂ ਤੁਸੀਂ ਆਪਣੇ ਜੀਵਨ ਸਾਥੀ ਨੂੰ ਪ੍ਰੇਮ ਕਰਦੇ ਹੋ, ਤਾਂ ਤੁਸੀਂ ਆਪਣੇ ਕੰਮਾਂ ਦੁਆਰਾ ਇਸ ਨੂੰ ਸਾਬਤ ਕਰਦੇ ਹੋ, ਤਦ ਤੁਹਾਨੂੰ ਸ਼ਿਕਾਇਤ ਨਹੀਂ ਕਰਨੀ ਪੈਂਦੀ, ਕਿਉਂਕਿ ਤੁਸੀਂ ਜਾਣਦੇ ਹੋ ਕਿ ਇਹ ਹੋ ਗਿਆ ਹੈ ਅਤੇ ਤੁਸੀਂ ਇਕੱਠੇ ਚੱਲਦੇ ਰਹਿੰਦੇ ਹੋ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਹਾਲਾਤ ਕਿਹੋ ਜਿਹੇ ਦਿਸਦੇ ਹਨ ਅਤੇ ਲੋਕ ਕੀ ਕਹਿੰਦੇ ਹਨ। ਤੁਸੀਂ ਜਾਣਦੇ ਹੋ ਕਿ ਕੀ ਹੋਇਆ ਹੈ, ਤੁਸੀਂ ਜਾਣਦੇ ਹੋ ਕਿ ਇਹ ਸਮਾਪਤ ਹੋ ਗਿਆ ਹੈ, ਜਿਵੇਂ ਤੁਸੀਂ ਜਾਣਦੇ ਹੋ ਕਿ ਤੁਸੀਂ ਆਪਣੇ ਪਤੀ ਨਾਲ ਪ੍ਰੇਮ ਕਰਦੇ ਹੋ ਅਤੇ ਜਿਵੇਂ ਤੁਸੀਂ ਜਾਣਦੇ ਹੋ। ਵੇਖੋ, ਪ੍ਰੇਮ ਅਤੇ ਵਿਸ਼ਵਾਸ ਨੂੰ ਇਕੱਠੇ ਕੰਮ ਕਰਨਾ ਪੈਣਾ ਹੈ, ਉਹ ਇੱਕ ਦੂਸਰੇ ਦੇ ਸੰਬੰਧੀ ਹਨ। ਪ੍ਰੇਮ ਵਿਸ਼ਵਾਸ ਪੈਦਾ ਕਰਦਾ ਹੈ। ਜਦੋਂ ਸ਼ੈਤਾਨ ਸਾਨੂੰ ਪਰਤਾਉਂਦਾ ਹੈ, ਤਾਂ ਸਾਨੂੰ ਸਿੱਧ ਵਚਨ ਵਿੱਚ ਸਿੱਧ ਵਿਸ਼ਵਾਸ ਦੁਆਰਾ ਉਸ ਦਾ ਸਾਹਮਣਾ ਕਰਨਾ ਚਾਹੀਦਾ ਹੈ, ਜਿਵੇਂ ਯਿਸੂ ਨੇ ਕੀਤਾ ਸੀ। ਪਰਮੇਸ਼ਵਰ ਦਾ ਵਚਨ ਸਿੱਧ ਹੈ, ਸਾਡੇ ਕੋਲ ਸਿੱਧ ਵਚਨ ਵਿੱਚ ਸਿੱਧ ਵਿਸ਼ਵਾਸ ਹੋਣਾ ਚਾਹੀਦਾ ਹੈ ਅਤੇ ਸ਼ੈਤਾਨ ਦਾ ਸਾਹਮਣਾ ਕਰਨਾ ਚਾਹੀਦਾ ਹੈ। ਹੁਣ ਅਸੀਂ ਜਿੰਨੀ ਛੇਤੀ ਕਰ ਸਕਦੇ ਹਾਂ ਓਨੀ ਛੇਤੀ ਕਰਾਂਗੇ। ਉਸ ਦੇ ਵਚਨ ਵਿੱਚ ਵਿਸ਼ਵਾਸ ਦੁਆਰਾ ਅਸੀਂ ਕੁਝ ਵੀ ਜਿੱਤ ਸਕਦੇ ਹਾਂ। ਅਸੀਂ ਮੌਤ, ਕਬਰ ਅਤੇ ਨਰਕ ਕਿਸੇ ਵੀ ਚੀਜ਼ ਨੂੰ ਜਿੱਤ ਸਕਦੇ ਹਾਂ। ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਪਰਮੇਸ਼ਵਰ ਹੈ। ਅਸੀਂ ਇਹ ਜਾਣਦੇ ਹਾਂ ਕਿ ਪਰਮੇਸ਼ਵਰ ਦੇ ਸਿੱਧ ਵਚਨ ਵਿੱਚ ਸਿੱਧ ਵਿਸ਼ਵਾਸ ਦੁਆਰਾ ਹੀ ਯਿਸੂ ਨੇ ਉਹ ਸਭ ਕੁਝ ਜਿੱਤ ਲਿਆ ਜੋ ਉਸਦੇ ਅੱਗੇ ਆਇਆ। ਮੌਤ ਉਸਦੀ ਹਜ਼ੂਰੀ ਵਿੱਚ ਟਿਕ ਨਹੀਂ ਸਕੀ, ਬਿਮਾਰੀ ਉਸਦੀ ਹਜ਼ੂਰੀ ਵਿੱਚ ਟਿਕ ਨਹੀਂ ਸਕੀ। ਉਸਦੇ ਬਸਤਰ ਵਿੱਚੋਂ ਲਗਾਤਾਰ ਸਮਰਥ ਦੀਆਂ ਨਦੀਆਂ ਵਹਿ ਰਹੀਆਂ ਸਨ। ਉਹ ਲੋਕ ਉਸਦੇ ਪਰਛਾਵੇਂ ਵਿੱਚ ਲੰਮੇ ਪੈ ਜਾਂਦੇ ਸਨ, ਬਸ ਆਪਣੀ ਉਂਗਲੀ ਉਸਦੇ ਬਸਤਰ ਨਾਲ ਛੁਆ ਕੇ ਚੰਗੇ ਹੋ ਜਾਂਦੇ ਸਨ। ਜਦੋਂ ਉਸ ਔਰਤ ਨੇ ਉਸਦੇ ਬਸਤਰ ਨੂੰ ਛੁਇਆ ਅਤੇ ਚੰਗੀ ਹੋ ਗਈ, ਤਾਂ ਫਿਰ ਹਰ ਕੋਈ ਉਸਦੇ ਬਸਤਰ ਨੂੰ ਛੂਹਣਾ ਚਾਹੁੰਦਾ ਸੀ, ਕਿਉਂਕਿ ਉਹਨਾਂ ਵੇਖਿਆ ਕਿ ਸਮਰਥ ਉਸਦੇ ਵਿੱਚੋਂ ਲਗਾਤਾਰ ਨਦੀਆਂ ਵਾਂਗੂ ਵਹਿ ਰਹੀ ਸੀ। ਉਹ ਸਿੱਧ ਵਿਸ਼ਵਾਸ ਦੀ ਦੁਨੀਆਂ ਵਿੱਚ ਚੱਲ ਰਿਹਾ ਸੀ, ਕਿਉਂਕਿ ਉਹ ਵਚਨ ਸੀ। ਅਤੇ ਹੁਣ ਜੇਕਰ ਤੁਸੀਂ ਮੇਰੇ ਵਿੱਚ ਰਹੋ, ਯਿਸੂ ਦੇ ਦੁਆਰਾ ਹੀ ਪਰਮੇਸ਼ਵਰ ਤੁਹਾਡੇ ਤੱਕ ਵਚਨ ਲੈ ਕੇ ਆਇਆ ਅਤੇ ਮੇਰੇ ਵਚਨ ਤੁਹਾਡੇ ਵਿੱਚ ਰਹਿਣ, ਫਿਰ ਤੁਸੀਂ ਉਸੇ ਤਰ੍ਹਾਂ ਦੇ ਰਸਤੇ ਉੱਤੇ ਚੱਲ ਸਕਦੇ ਹੋ। ਸਮਰਥ ਤੁਹਾਡੇ ਵਿੱਚੋਂ ਵਹੇਗੀ, ਪਰਮੇਸ਼ਵਰ ਦੇ ਜੀਵਨ ਦੀਆਂ ਜਲ ਦੀਆਂ ਨਦੀਆਂ ਤੁਹਾਡੇ ਵਿੱਚੋਂ ਹੋ ਕੇ ਲੋਕਾਂ ਲਈ ਵਹਿਣਗੀਆਂ। ਸਮਝੇ ਮੇਰਾ ਕੀ ਮਤਲਬ ਹੈ? ਤੁਸੀਂ ਇਸ ਨਾਲ ਚੱਲ ਨਹੀਂ ਕਰ ਰਹੇ ਅਤੇ ਨਾ ਹੀ ਤੁਸੀਂ ਕਲਪਨਾ ਕਰ ਰਹੇ ਹੋ, ਇਹ ਅਸਲ ਵਿੱਚ ਹੋ ਰਿਹਾ ਹੈ ਅਤੇ ਤੁਸੀਂ ਇਹ ਵੇਖ ਰਹੇ ਹੋ। ਜੇਕਰ ਤੁਸੀਂ ਬਸ ਇਹ ਕਲਪਨਾ ਕਰ ਰਹੇ ਹੋ, ਤਾਂ ਇਸ ਨਾਲ ਕੋਈ ਭਲਾ ਨਹੀਂ ਹੋਵੇਗਾ। ਹੁਣ ਧਿਆਨ ਦਿਓ, ਵੇਖੋ, ਜਦੋਂ ਉਸਨੇ ਖਲੋ ਕੇ ਕਿਹਾ, ਜੇਕਰ ਤੁਸੀਂ ਇਸ ਸਾਈਕਲ ਨੂੰ ਇਸ ਦੇਹ ਨੂੰ ਢਾ ਦਿਓ, ਤਾਂ ਮੈਂ ਇਸ ਨੂੰ ਤਿੰਨਾਂ ਦਿਨਾਂ ਵਿੱਚ ਖੜਾ ਕਰ ਦਿਆਂਗਾ। ਕਿਉਂ? ਉਸ ਨੂੰ ਪੂਰਾ ਭਰੋਸਾ ਸੀ ਕਿ ਉਹ ਅਜਿਹਾ ਕਰ ਸਕਦਾ ਹੈ, ਕਿਉਂਕਿ ਪਵਿੱਤਰ ਲਿਖਤਾਂ ਇਹ ਦੱਸਦੀਆਂ ਸੀ ਕਿ ਉਹ ਮਸੀਹਾ ਇਹ ਕਰੇਗਾ। ਮੈਂ ਉਸਦੇ ਪ੍ਰਾਣ ਨੂੰ ਪਤਾਲ ਵਿੱਚ ਨਾ ਛੱਡਾਂਗਾ, ਨਾ ਹੀ ਆਪਣੇ ਪਵਿੱਤਰ ਪੁਰਖ ਨੂੰ ਗੌਰ ਵੇਖਣ ਦੇਵਾਂਗਾ। ਇੱਕ ਨਵੀ ਜਿਸ ਕੋਲ ਇਹ ਵਚਨ ਆਇਆ ਸੀ, ਉਸਨੇ ਕਿਹਾ ਸੀ ਕਿ ਇਹ ਹੋਵੇਗਾ, ਅਤੇ ਯਿਸੂ ਜਾਣਦਾ ਸੀ ਕਿ ਉਹ ਉਹੀ ਮਨੁੱਖ ਹੈ। ਅਤੇ ਜਦੋਂ ਯਿਸੂ ਨੇ ਕਿਹਾ, ਵਿਸ਼ਵਾਸ ਦੀ ਪ੍ਰਾਰਥਨਾ ਦੁਆਰਾ ਰੋਗੀ ਬਚ ਜਾਵੇਗਾ, ਜਾਂ ਉਹ ਬਿਮਾਰਾਂ ਉੱਤੇ ਆਪਣੇ ਹੱਥ ਰੱਖਣਗੇ ਅਤੇ ਉਹ ਚੰਗੇ ਹੋ ਜਾਣਗੇ, ਤੁਹਾਡੇ ਕੋਲ ਉਹੀ ਸਿੱਧ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਜਦ ਮੇਰੇ ਉੱਤੇ ਹੱਥ ਰੱਖੇ ਜਾਣਗੇ, ਤਾਂ ਮੈਂ ਚੰਗਾ ਹੋ ਜਾਵਾਂਗਾ। ਕਿਉਂਕਿ ਉਸਨੇ ਕਿਹਾ ਸੀ, ਉਸਨੇ ਕਿਹਾ, ਇਸ ਦੇਹ ਨੂੰ ਢਾ ਦਿਓ ਅਤੇ ਮੈਂ ਇਸ ਨੂੰ ਖੜਾ ਕਰ ਦਿਆਂਗਾ, ਕਿਉਂਕਿ ਉਹ ਜਾਣਦਾ ਸੀ ਕਿ ਉਹ ਮਸੀਹਾ ਹੈ। ਮੈਂ ਆਪਣੇ ਪਵਿੱਤਰ ਪੁਰਖ ਨੂੰ ਗੌਰ ਨਹੀਂ ਵੇਖਣ ਦਿਆਂਗਾ, ਉਹ ਜਾਣਦਾ ਸੀ ਕਿ ਉਹ ਪਵਿੱਤਰ ਪੁਰਖ ਹੈ, ਨਾ ਹੀ ਮੈਂ ਉਸਦੇ ਪ੍ਰਾਣ ਨੂੰ ਪਤਾਲ ਵਿੱਚ ਛੱਡਾਂਗਾ, ਅਤੇ ਨਾ ਹੀ ਉਸਨੇ ਛੱਡਿਆ। ਉਹ ਜਾਣਦਾ ਸੀ ਕਿ ਉਹ ਇਹ ਕਰੇਗਾ। ਉਸਨੂੰ ਪੂਰਾ ਭਰੋਸਾ ਸੀ ਕਿ ਉਹ ਮੌਤ ਅਤੇ ਪਤਾਲ ਨੂੰ ਜਿੱਤ ਲਵੇਗਾ। ਉਸਨੇ ਕਿਹਾ, ਜੇਕਰ ਤੁਸੀਂ ਚਾਹੁੰਦੇ ਹੋ, ਤਾਂ ਇਸ ਨੂੰ ਢਾ ਦਿਓ, ਮੈਂ ਤਿੰਨ ਦਿਨਾਂ ਵਿੱਚ ਫਿਰ ਇਸ ਨੂੰ ਖੜਾ ਕਰ ਦਿਆਂਗਾ। ਉਹ ਮੇਰੇ ਮੈਨੂੰ ਆਪਣੀ ਜਾਨ ਦੇਣ ਦਾ ਅਤੇ ਉਸਨੂੰ ਵਾਪਸ ਲੈਣ ਦਾ ਅਧਿਕਾਰ ਹੈ। ਉਹ ਜਾਣਦਾ ਸੀ ਕਿ ਉਹ ਕੌਣ ਸੀ। ਤੁਸੀਂ ਇੱਕ ਮਸੀਹ ਹੋ, ਤੁਹਾਡੇ ਕੋਲ ਇਹ ਅਧਿਕਾਰ ਹੈ ਕਿ ਤੁਸੀਂ ਉਹਨਾਂ ਸਾਰੀਆਂ ਬਰਕਤਾਂ ਨੂੰ ਹਾਸਲ ਕਰੋ ਜਿਨ੍ਹਾਂ ਲਈ ਮਸੀਹ ਤੁਹਾਡੇ ਲਈ ਮਰਿਆ। ਇਹ ਸਭ ਕੁਝ ਤੁਹਾਡਾ ਹੈ, ਇਹਨਾਂ ਦਾ ਮੁੱਲ ਪਹਿਲਾਂ ਹੀ ਤਾਰਿਆ ਗਿਆ ਹੈ, ਤੁਸੀਂ ਬਸ ਵਿਸ਼ਵਾਸ ਕਰਨਾ ਹੈ। ਕਲਪਨਾ ਨਾ ਕਰੋ ਪਰ ਵਿਸ਼ਵਾਸ ਕਰੋ ਅਤੇ ਜਾਣ ਲਵੋ ਕਿ ਇਹ ਤੁਹਾਡੀਆਂ ਹਨ ਅਤੇ ਤੁਸੀਂ ਇਹਨਾਂ ਬਰਕਤਾਂ ਉੱਤੇ ਅਧਿਕਾਰ ਕਰ ਸਕਦੇ ਹੋ। ਓ, ਇਹ ਜੇਤੂ ਵਿਸ਼ਵਾਸ ਹੈ, ਜਾਣਦੇ ਹੋ? ਹਾਂ, ਉਹ ਪਹਿਲਾਂ ਹੀ ਜਾਣਦਾ ਸੀ ਕਿ ਕੀ ਹੋਵੇਗਾ। ਉਹ ਇਸ ਦੇ ਹੋਣ ਬਾਰੇ ਭਵਿੱਖਬਾਣੀ ਕਰ ਸਕਦਾ ਸੀ ਕਿਉਂਕਿ ਉਹ ਜਾਣਦਾ ਸੀ ਕੀ ਹੋਵੇਗਾ ਅਤੇ ਉਸਨੇ ਜੋ ਵੀ ਭਵਿੱਖਬਾਣੀ ਕੀਤੀ ਉਹ ਪੂਰੀ ਹੋਈ। ਹੁਣ ਧਿਆਨ ਦਿਓ, ਉਸਨੇ ਜੋ ਵੀ ਕਿਹਾ, ਪਰਮੇਸ਼ਵਰ ਨੇ ਉਸਦੀ ਕਹੀ ਹੋਈ ਹਰੇਕ ਗੱਲ ਨੂੰ ਆਦਰ ਬਖਸ਼ਿਆ। ਇਸ ਦੇ ਬਾਰੇ ਸੋਚੋ, ਯਸੂ ਨੇ ਜੋ ਵੀ ਕਿਹਾ ਪਰਮੇਸ਼ਵਰ ਨੇ ਉਹ ਪੂਰਾ ਕੀਤਾ। ਇਸ ਲਈ ਯਸੂ ਜਾਣਦਾ ਸੀ ਕਿ ਉਸਦੇ ਵਚਨ ਪਰਮੇਸ਼ਵਰ ਦੇ ਹੀ ਵਚਨ ਸਨ। ਹੁਣ ਧਿਆਨ ਦਿਓ, ਇਹ ਲਿਖਤ ਅੱਜ ਫੇਰ ਸਾਡੇ ਲਈ ਹੈ। ਜੇਕਰ ਤੁਸੀਂ ਇਸ ਪਹਾੜ ਨੂੰ ਕਹੋ, ਓ ਮੇਰੇ, ਮੈਂ ਬਸ ਥੋੜਾ ਹੋਰ ਇਸ ਬਾਰੇ ਬੋਲਾਂਗਾ ਕਿਉਂਕਿ ਤੁਸੀਂ ਜਾਣਦੇ ਹੋ ਅਸੀਂ ਪ੍ਰਾਰਥਨਾ ਦੀ ਕਤਾਰ ਬੁਲਾਉਣ ਜਾ ਰਹੇ ਹਾਂ। ਅਸੀਂ ਜਲਦੀ ਹੀ ਸਭਾ ਸਮਾਪਤ ਕਰਾਂਗੇ ਅਤੇ ਬਿਮਾਰਾਂ ਲਈ ਪ੍ਰਾਰਥਨਾ ਕਰਾਂਗੇ ਅਤੇ ਜੋ ਜਾਣਾ ਚਾਹੁੰਦੇ ਹਨ। ਧਿਆਨ ਦਿਓ, ਉਹ ਜਾਣਦਾ ਸੀ ਕਿ ਉਸਨੇ ਪਰਮੇਸ਼ਵਰ ਨੂੰ ਖੁਸ਼ ਕੀਤਾ ਹੈ। ਉਹ ਜਾਣਦਾ ਸੀ ਕਿ ਉਸਦੇ ਜੀਵਨ ਵਿੱਚ ਕੁਝ ਵੀ ਨਹੀਂ ਹੈ। ਪਰਮੇਸ਼ਵਰ ਨੇ ਪਹਿਲਾਂ ਹੀ ਗਵਾਹੀ ਦੇ ਦਿੱਤੀ ਸੀ, ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਵਿੱਚ ਰਹਿ ਕੇ ਮੈਂ ਪ੍ਰਸੰਨ ਹਾਂ। ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਵਿੱਚ ਰਹਿ ਕੇ ਮੈਂ ਪ੍ਰਸੰਨ ਹਾਂ, ਇਹ ਉਸਦੇ ਬਪਤਿਸਮੇ ਵਾਲੇ ਦਿਨ ਕਿਹਾ ਗਿਆ ਸੀ। ਮੈਂ ਇਸ ਵਿੱਚ ਆਪਣਾ ਡੇਰਾ ਲਾ ਕੇ ਪ੍ਰਸੰਨ ਹਾਂ, ਇਸ ਵਿੱਚ ਕੋਈ ਵੀ ਦੋਸ਼ ਨਹੀਂ ਹੈ। ਹੁਣ ਜਦੋਂ ਉਹੀ ਪਰਮੇਸ਼ਵਰ ਤੁਹਾਡੇ ਕੋਲ ਆਉਂਦਾ ਹੈ ਅਤੇ ਤੁਹਾਡੇ ਵਿੱਚ ਰਹਿ ਕੇ ਪ੍ਰਸੰਨ ਹੁੰਦਾ ਹੈ, ਉਹ ਤੁਹਾਡੇ ਸ਼ਬਦਾਂ ਨੂੰ ਅਤੇ ਜੋ ਵੀ ਤੁਹਾਡਾ ਫੈਸਲਾ ਹੁੰਦਾ ਹੈ ਉਸ ਨੂੰ ਆਦਰ ਦੇ ਕੇ ਪ੍ਰਸੰਨ ਹੁੰਦਾ ਹੈ। ਯਹੋਸ਼ੂਆ ਦਾ ਕੀ ਫੈਸਲਾ ਸੀ? ਸੂਰਜ ਥੰਮ ਜਾ, ਅਤੇ ਉਹ ਥੰਮ ਗਿਆ, ਅਮੀਨ, ਯਕੀਨਨ। ਮੂਸਾ ਦਾ ਕੀ ਫੈਸਲਾ ਸੀ? ਉਸਨੇ ਸਮੁੰਦਰ ਦੇ ਉੱਤੇ ਆਪਣਾ ਟਾਂਗਾ ਇਸ ਤਰ੍ਹਾਂ ਵਧਾਇਆ ਅਤੇ ਉਸਨੂੰ ਕਿਹਾ ਖੁੱਲ ਜਾ, ਅਤੇ ਉਹ ਖੁੱਲ ਗਿਆ। ਵੇਖਿਆ, ਜੋ ਵੀ ਤੁਸੀਂ ਮੰਗੋਗੇ ਅਤੇ ਜੇਕਰ ਤੁਸੀਂ ਇਸ ਪਹਾੜ ਨੂੰ ਕਹੋ ਉਖੜ ਜਾ ਅਤੇ ਸ਼ੱਕ ਨਾ ਕਰੋ, ਪਰ ਆਪਣੇ ਦਿਲ ਵਿੱਚ ਵਿਸ਼ਵਾਸ ਕਰੋ ਕਿ ਜੋ ਤੁਸੀਂ ਕਿਹਾ ਹੈ ਉਹ ਹੋ ਜਾਵੇਗਾ। ਇਹ ਤੁਹਾਨੂੰ ਮੁੜ ਵਚਨ ਵਿੱਚ ਰੱਖਦਾ ਹੈ। ਹੁਣ ਇਹ ਮਲਾਈ ਉਤਾਰਿਆ ਹੋਇਆ ਦੁੱਧ ਨਹੀਂ ਹੈ, ਸਮਝੇ? ਇਹ ਤੁਹਾਨੂੰ ਮੁੜ ਵਚਨ ਵਿੱਚ ਰੱਖਦਾ ਹੈ। ਮੈਂ ਜਾਣਦਾ ਹਾਂ ਕਿ ਇਹ ਗੱਲਾਂ ਤੁਹਾਡੇ ਸਿਰ ਉੱਤੋਂ ਲੰਘ ਜਾਣਗੀਆਂ, ਇਹ ਹੋ ਸਕਦਾ ਹੈ ਕਿਉਂਕਿ ਮੈਂ ਤੁਹਾਨੂੰ ਇਹ ਸਮਝਾ ਨਹੀਂ ਸਕਦਾ, ਪਰ ਅਸਲ ਸ਼ੁੱਧ ਵਿਸ਼ਵਾਸ ਇਸ ਨੂੰ ਹੁਣੇ ਪਕੜ ਲਵੇਗਾ। ਦੋਸਤੋ, ਮੈਂ ਇਸ ਨੂੰ ਹੁੰਦੇ ਹੋਏ ਵੇਖਿਆ ਹੈ, ਇੱਥੇ ਮੇਰੇ ਸਾਹਮਣੇ ਬਾਈਬਲ ਖੁੱਲੀ ਪਈ ਹੈ, ਮੈਂ ਇਸ ਨੂੰ ਹੁੰਦੇ ਹੋਏ ਵੇਖਿਆ ਹੈ ਅਤੇ ਮੈਂ ਜਾਣਦਾ ਹਾਂ ਕਿ ਇਹ ਸੱਚ ਹੈ। ਮੈਂ ਜਾਣਦਾ ਹਾਂ ਸਵਰਗ ਦਾ ਪਰਮੇਸ਼ਵਰ ਇਹ ਜਾਣਦਾ ਹੈ। ਹੋ ਸਕਦਾ ਹੈ ਕਿ ਇਹ ਸੰਦੇਸ਼ ਖਤਮ ਹੋਣ ਤੱਕ ਮੈਂ ਇੱਥੇ ਨਾ ਰਹਾਂ, ਪਰ ਮੈਂ ਜਾਣਦਾ ਹਾਂ ਕਿ ਇਹ ਹੋਇਆ ਸੀ। ਮੈਂ ਆਪ ਇਸ ਨੂੰ ਵੇਖਿਆ ਹੈ, ਮੈਂ ਇਸ ਵਚਨ ਨੂੰ ਪੂਰਾ ਹੁੰਦਿਆਂ ਹੋਇਆ ਵੇਖਿਆ ਹੈ ਅਤੇ ਮੈਂ ਇਸ ਦਾ ਗਵਾਹ ਹਾਂ। ਮੈਂ ਜਾਣਦਾ ਹਾਂ ਕਿ ਇਹ ਸੱਚਾਈ ਹੈ। ਇਸ ਨੂੰ ਬੋਲ ਅਤੇ ਉੱਥੇ ਖਲੋ ਕੇ ਸ੍ਰਿਸ਼ਟੀਕਰਤਾ ਨੂੰ ਜੀਵਿਤ ਪ੍ਰਾਣੀ ਦੀ ਰਚਨਾ ਕਰਦੇ ਹੋਏ ਵੇਖ, ਠੀਕ ਤੇਰੀਆਂ ਅੱਖਾਂ ਦੇ ਸਾਹਮਣੇ। ਤੂੰ ਆਪਣਾ ਸਿਰ ਹਿਲਾ ਅਤੇ ਅਚਰਜ ਮੰਨ ਅਤੇ ਫਿਰ ਉਸ ਨੂੰ ਉਸੇ ਤਰ੍ਹਾਂ ਦੂਸਰੀ ਸ੍ਰਿਸ਼ਟੀ ਕਰਦੇ ਹੋਇਆ ਵੇਖੀ, ਕਿਉਂਕਿ ਤੂੰ ਇਹ ਕਿਹਾ ਸੀ। ਅਤੇ ਇੱਧਰ ਮੁੜ ਅਤੇ ਕਹਿ, ਉੱਥੇ ਇੱਕ ਹੋਰ ਹੋ ਜਾਵੇ, ਅਤੇ ਵੇਖੋ ਉੱਥੇ ਇੱਕ ਹੋਰ ਹੋ ਗਈ। ਹੁਣ ਇਹ ਸੱਚਾਈ ਹੈ। ਓ, ਸਾਨੂੰ ਕਿੱਥੇ ਹੋਣਾ ਚਾਹੀਦਾ ਹੈ? ਜਿੱਥੇ ਸਿੱਧ ਵਿਸ਼ਵਾਸ ਹੈ, ਕੋਈ ਦਰਸ਼ਨ ਨਹੀਂ, ਬਸ ਵਚਨ ਨੂੰ ਬੋਲ। ਮੈਂ ਉੱਥੇ ਪਹਿਲਾਂ ਕਦੇ ਗਲੈਰੀ ਨਹੀਂ ਵੇਖੀ ਸੀ। ਉਸਨੇ ਬਸ ਇਹ ਲਿਖਤ ਬੋਲੀ, ਇਸ ਨੂੰ ਬੋਲ ਅਤੇ ਸ਼ੱਕ ਨਾ ਕਰ, ਜੋ ਤੂੰ ਕਹੇਗਾ ਉਹ ਹੋ ਜਾਵੇਗਾ। ਮੈਂ ਪਰਮੇਸ਼ਵਰ ਦੇ ਵਚਨ ਤੇ ਵਿਸ਼ਵਾਸ ਕੀਤਾ ਅਤੇ ਹੋ ਗਿਆ, ਇਹ ਸੱਚ ਹੈ। ਉਹ ਅੱਜ ਵੀ ਉਨਾ ਹੀ ਸ਼ਕਤੀਸ਼ਾਲੀ ਹੈ। ਦੋਸਤੋ, ਜਿਵੇਂ ਤੁਹਾਡੇ ਪਾਸਟਰ ਨੇ ਕਿਹਾ, ਪਰਮੇਸ਼ਵਰ ਅੱਜ ਵੀ ਉਨਾ ਹੀ ਸ਼ਕਤੀਸ਼ਾਲੀ ਹੈ ਜਿੰਨਾ ਉਹ ਤਦ ਸੀ ਜਦ ਉਸਨੇ ਯਹੋਸ਼ੂਆ ਦੇ ਕਹਿਣ ਤੇ ਸੂਰਜ ਨੂੰ ਥੰਮ ਦਿੱਤਾ ਸੀ, ਕਿਉਂਕਿ ਸੂਰਜ ਪਹਿਲਾਂ ਹੀ ਉੱਥੇ ਸੀ ਅਤੇ ਸਾਰੀਆਂ ਚੀਜ਼ਾਂ ਗਤੀ ਵਿੱਚ ਸਨ ਅਤੇ ਉਸਨੇ ਉਸ ਗਤੀ ਨੂੰ ਰੋਕ ਦਿੱਤਾ। ਪਰ ਇਸ ਜਗ੍ਹਾ ਤੇ ਉਸਨੇ ਉਹ ਚੀਜ਼ ਦੀ ਰਚਨਾ ਕੀਤੀ ਜੋ ਪਹਿਲਾਂ ਉੱਥੇ ਨਹੀਂ ਸੀ, ਉਸਨੇ ਰਚਨਾ ਕੀਤੀ। ਮੈਂ ਉਸ ਪਰਮੇਸ਼ਵਰ ਨੂੰ ਜਾਣ ਕੇ ਖੁਸ਼ ਹਾਂ ਜੋ ਕਿਸੇ ਦਿਨ ਇਸ ਧਰਤੀ ਤੋਂ ਮਿੱਟੀ ਨੂੰ ਲਵੇਗਾ ਜਦੋਂ ਮੈਨੂੰ ਕਬਰ ਵਿੱਚ ਦੱਬਿਆ ਗਿਆ ਹੋਵੇਗਾ, ਅਤੇ ਉਹ ਬਿਨਾਂ ਕਿਸੇ ਚੀਜ਼ ਦੇ ਮੈਨੂੰ ਵਾਪਸ ਜੀਵਨ ਵਿੱਚ ਬੁਲਾ ਸਕਦਾ ਹੈ। ਉਹ ਮੇਰੇ ਇੱਥੇ ਹੈ, ਮੇਰਾ ਵਿਸ਼ਵਾਸ ਤੇਰੀ ਵੱਲ ਵੇਖਦਾ ਹੈ, ਤੂੰ ਜੋ ਕਲਵਰੀ ਦਾ ਮੇਮਣਾ ਹੈ। ਤੁਸੀਂ ਜੋ ਕਿਹਾ ਉਸ ਤੇ ਸ਼ੱਕ ਨਾ ਕਰੋ, ਪਰ ਜੋ ਤੁਸੀਂ ਕਿਹਾ ਹੈ ਉਸ ਤੇ ਵਿਸ਼ਵਾਸ ਕਰੋ, ਅਤੇ ਜੋ ਤੁਸੀਂ ਕਹੋਗੇ ਉਹ ਪੂਰਾ ਹੋ ਜਾਵੇਗਾ। ਸਮਝੇ? ਵਿਸ਼ਵਾਸ ਕਰੋ ਕਿ ਇਹ ਹੋ ਜਾਵੇਗਾ। ਦਾਊਦ ਨੇ ਆਪਣੇ ਭਜਨਾਂ ਵਿੱਚ ਉਸ ਦੇ ਬਾਰੇ ਆਖਿਆ ਸੀ ਅਤੇ ਇਸ ਨਾਲ ਉਸਨੇ ਆਪਣੀ ਸਮਰਥ ਪ੍ਰਾਪਤ ਕੀਤੀ ਅਤੇ ਦੂਸਰਿਆਂ ਦੀ ਸੇਵਾ ਕੀਤੀ। ਉਸਨੇ ਬਸ ਇਹ ਆਪਣੇ ਕੋਲ ਹੀ ਨਹੀਂ ਰੱਖੀ ਪਰ ਇਸ ਨਾਲ ਦੂਸਰਿਆਂ ਦੀ ਸੇਵਾ ਕੀਤੀ ਅਤੇ ਦੂਸਰਿਆਂ ਨੂੰ ਬਚਾਇਆ ਵੀ ਅਤੇ ਉਹ ਹੁਣ ਵੀ ਉਹੀ ਕੰਮ ਕਰ ਸਕਦਾ ਹੈ ਅਤੇ ਉਹੀ ਵਿਸ਼ਵਾਸ ਦਾ ਵਾਅਦਾ ਉਸਨੇ ਆਪਣੇ ਵਿਸ਼ਵਾਸੀਆਂ ਦੇ ਲਈ ਆਪਣੇ ਵਚਨ ਵਿੱਚ ਕੀਤਾ ਹੈ ਅਤੇ ਅਸੀਂ ਜਿਵੇਂ ਹੁਣੇ ਹੁਣੇ ਪੜਿਆ ਹੈ ਉਸਨੇ ਇਸ ਵਾਅਦੇ ਯੂਹੰਨਾ 14 ਅਧਿਆਏ 12 ਆਇਤ ਮਰਕੁਸ 16 ਅਤੇ ਮਰਕੁਸ 11 ਅਧਿਆਏ 23 ਆਇਤ ਵਿੱਚ ਕੀਤੇ ਹਨ। ਹੁਣ ਧਿਆਨ ਦਿਓ, ਹੁਣ ਉਹ ਸਾਡੇ ਉੱਤੇ ਉਸੇ ਤਰ੍ਹਾਂ ਪ੍ਰਗਟ ਹੋਇਆ ਜਿਵੇਂ ਉਹ ਉਹਨਾਂ ਉੱਤੇ ਪੁਰਾਣੇ ਨੇਮ ਵਿੱਚ ਪ੍ਰਗਟ ਹੋਇਆ ਸੀ ਅਤੇ ਜਿਵੇਂ ਉਸਨੇ ਨਵੇਂ ਨੇਮ ਵਿੱਚ ਵੀ ਕੀਤਾ ਅਤੇ ਉਸੇ ਵਚਨ ਨਾਲ ਉਸਨੇ ਮਸੀਹ ਨੂੰ ਵੀ ਪ੍ਰਗਟ ਕੀਤਾ ਅਤੇ ਮੈਂ ਤੁਹਾਡੇ ਸਾਹਮਣੇ ਐਲਾਨ ਕਰਦਾ ਹਾਂ ਕਿ ਮਸੀਹ ਹੀ ਪਵਿੱਤਰ ਆਤਮਾ ਹੈ। ਮਸੀਹ ਸ਼ਬਦ ਦਾ ਅਰਥ ਹੈ ਮਸਾ ਕੀਤਾ ਹੋਇਆ। ਉਹ ਮਨੁੱਖ ਜੋ ਮਸਾ ਕੀਤਾ ਹੋਇਆ ਹੈ ਉਹ ਮਸੀਹ ਹੈ, ਇੱਕ ਮਸਾ ਕੀਤਾ ਹੋਇਆ। ਕਿੰਨੇ ਇਹ ਜਾਣਦੇ ਹਨ ਕਿ ਇਹ ਸਹੀ ਹੈ? ਮਸਾ ਕੀਤਾ ਹੋਇਆ, ਉੱਥੇ ਇੱਕ ਮਸਾ ਕੀਤਾ ਹੋਇਆ ਮਨੁੱਖ ਹੋਵੇਗਾ। ਕਿਸ ਚੀਜ਼ ਨਾਲ ਮਸਾ ਕੀਤਾ ਹੋਇਆ? ਬਾਈਬਲ ਰਸੂਲਾਂ ਦੇ ਕਰਤੱਵ 2 ਅਧਿਆਏ ਵਿੱਚ ਦੱਸਦੀ ਹੈ ਕਿ ਨਾਸਰਤ ਦਾ ਯਿਸੂ ਪਰਮੇਸ਼ਵਰ ਦੁਆਰਾ ਪ੍ਰਵਾਨ ਕੀਤਾ ਹੋਇਆ, ਪਵਿੱਤਰ ਆਤਮਾ ਦੁਆਰਾ ਮਸਾ ਕੀਤਾ ਹੋਇਆ, ਉਸਨੇ ਮਹਾਨ ਕਰਾਮਾਤਾਂ ਕੀਤੀਆਂ। ਵੇਖਿਆ, ਪਰਮੇਸ਼ਵਰ ਨੇ ਇਹ ਸਾਬਤ ਕੀਤਾ ਕਿ ਉਹ ਉਸ ਮਨੁੱਖ ਵਿੱਚ ਸੀ ਅਤੇ ਹੁਣ ਅਸੀਂ ਉਸੇ ਆਤਮਾ ਦੁਆਰਾ ਮਸਾ ਕੀਤੇ ਹੋਏ ਹਾਂ। ਅਸੀਂ ਮਸਾ ਕੀਤੇ ਹੋਏ ਮਸੀਹਾ ਹਾਂ। ਅਸੀਂ ਇਹਨਾਂ ਅੰਤਮ ਦਿਨਾਂ ਲਈ ਮਸੀਹਾ ਹਾਂ ਤਾਂ ਕਿ ਯਿਸੂ ਮਸੀਹ ਦੇ ਜੀ ਉੱਠਣ ਦੀ ਖਬਰ ਨੂੰ ਚਮਕਾ ਸਕੀਏ ਅਤੇ ਇਹ ਵਿਖਾ ਸਕੀਏ ਕਿ ਉਹ ਮਰਿਆ ਹੋਇਆ ਨਹੀਂ ਹੈ ਪਰ ਪਵਿੱਤਰ ਆਤਮਾ ਦੇ ਰੂਪ ਵਿੱਚ ਅੱਜ ਵੀ ਜਿਉਂਦਾ ਹੈ। ਉਹ ਆਪਣੇ ਲੋਕਾਂ ਵਿੱਚ ਹੈ, ਆਪਣੀ ਦੁਲਹਨ ਵਿੱਚ ਚੱਲ ਰਿਹਾ ਹੈ, ਉਸ ਨਾਲ ਉਸਦਾ ਪ੍ਰੇਮ ਸੰਬੰਧ ਹੈ ਅਤੇ ਇਸ ਲਈ ਉਹ ਆਪਣਾ ਆਪ ਉਸ ਵਿੱਚ ਪਾ ਰਿਹਾ ਹੈ। ਉਹ ਵਿਆਹ ਦੇ ਭੋਜ ਲਈ ਇੱਕ ਹੋ ਰਹੇ ਹਨ ਅਤੇ ਉਹੀ ਨਿਸ਼ਾਨ ਜਿਨ੍ਹਾਂ ਦਾ ਉਸੇ ਪਰਮੇਸ਼ਵਰ ਨੇ ਆਪਣੇ ਵਚਨ ਵਿੱਚ ਵਾਅਦਾ ਕੀਤਾ ਸੀ ਉਹ ਉਸ ਨੂੰ ਉਸੇ ਤਰ੍ਹਾਂ ਹੀ ਪ੍ਰਗਟ ਕਰ ਰਿਹਾ ਹੈ। ਸਾਡੇ ਵਾਸਤੇ ਕਰਨ ਲਈ ਹੋਰ ਕੁਝ ਨਹੀਂ ਬਚਿਆ ਹੈ ਪਰ ਸਾਨੂੰ ਇੰਨਾ ਹੀ ਕਰਨਾ ਹੈ ਕਿ ਅਸੀਂ ਇਹ ਵਿਸ਼ਵਾਸ ਕਰੀਏ ਅਤੇ ਇਹ ਵਿਸ਼ਵਾਸ ਹੀ ਪੱਕਾ ਭਰੋਸਾ ਹੈ ਜੋ ਸਿੱਧ ਵਿਸ਼ਵਾਸ ਦੀ ਰਚਨਾ ਕਰਦਾ ਹੈ। ਜਰਾ ਸੋਚੋ ਕਿ ਅਸੀਂ ਕਿੰਨੇ ਸੁੰਨ ਹੋ ਗਏ ਹਾਂ। ਹੁਣ ਇਸ ਬਾਰੇ ਜਰਾ ਇੱਕ ਮਿੰਟ ਲਈ ਸੋਚੋ। ਹੁਣ ਚਲੋ ਵੇਖਦੇ ਹਾਂ ਕਿ ਉਸਨੇ ਸਭ ਚੀਜ਼ਾਂ ਠੀਕ ਕਰ ਦਿੱਤੀਆਂ ਹਨ। ਕੀ ਕਦੇ ਅਜਿਹਾ ਹੋਇਆ ਕਿ ਜਿਵੇਂ ਉਸਨੇ ਸਾਨੂੰ ਦੱਸਿਆ ਉਸੇ ਤਰ੍ਹਾਂ ਨਾ ਹੋਇਆ ਹੋਵੇ? ਕੀ ਉਸਨੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਅਤੇ ਕੀ ਅੱਗ ਦਾ ਖੰਭਾ ਸਾਡੇ ਵਿਚਕਾਰ ਨਹੀਂ ਸੀ ਅਤੇ ਕੀ ਉਸਨੇ ਵਾਅਦੇ ਅਨੁਸਾਰ ਕੰਮ ਨਹੀਂ ਕੀਤੇ? ਕੀ ਅਸੀਂ ਇਹ ਨਹੀਂ ਵੇਖਿਆ ਕਿ ਵਿਗਿਆਨ ਨੇ ਇਸ ਨੂੰ ਨਹੀਂ ਵੇਖਿਆ ਜਦ ਇਸ ਦੀ ਭਵਿੱਖਬਾਣੀ ਹੋਈ ਸੀ ਕਿ ਇਹ ਹੋਵੇਗਾ, ਕਿ ਮੈਂ ਉੱਥੇ ਜਾਵਾਂਗਾ ਅਤੇ ਇਸ ਦੀਆਂ ਤਸਵੀਰਾਂ ਅਖਬਾਰਾਂ ਅਤੇ ਰਸਾਲਿਆਂ ਵਿੱਚ ਸੀ, ਜਦ ਕਿ ਮੈਂ ਕਈ ਮਹੀਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਸ ਤਰ੍ਹਾਂ ਹੋਵੇਗਾ? ਕਿ ਉਸਨੇ ਉਸੇ ਤਰ੍ਹਾਂ ਨਹੀਂ ਕੀਤਾ ਜਿਵੇਂ ਉਸਨੇ ਪੁਰਾਣੇ ਅਤੇ ਨਵੇਂ ਨੇਮ ਵਿੱਚ ਕੀਤਾ ਸੀ? ਅਤੇ ਉਹ ਅੱਜ ਵੀ ਉਹੀ ਹੈ। ਉਹੀ ਪਵਿੱਤਰ ਆਤਮਾ ਆਉਂਦਾ ਹੈ ਅਤੇ ਗੁਪਤ ਭੇਤਾਂ ਨੂੰ ਬੁਝਦਾ ਹੈ ਅਤੇ ਪਰਮੇਸ਼ਵਰ ਦਾ ਵਚਨ ਦੋ ਧਾਰੀ ਤਲਵਾਰ ਨਾਲੋਂ ਵੀ ਤਿੱਖਾ ਹੈ ਜੋ ਮਨ ਦੀਆਂ ਵਿਚਾਰਾਂ ਅਤੇ ਧਾਰਨਾ ਨੂੰ ਜਾਂਚ ਲੈਂਦਾ ਹੈ ਕਿ ਇਹ ਸਹੀ ਨਹੀਂ ਹੈ, ਕਿ ਇਹ ਉਹੀ ਪਰਮੇਸ਼ਵਰ ਨਹੀਂ ਹੈ। ਹੁਣ ਉਹੀ ਪਰਮੇਸ਼ਵਰ ਇੱਥੇ ਹੈ, ਉਹ ਕਿਸੇ ਹੋਰ ਜਗ੍ਹਾ ਤੋਂ ਆਇਆ ਹੋਇਆ ਕੋਈ ਅਜਨਬੀ ਨਹੀਂ ਹੈ। ਉਹ ਇੱਥੇ ਹੈ ਤਾਂ ਜੋ ਸਾਡੇ ਅੰਦਰ ਸਿੱਧ ਵਿਸ਼ਵਾਸ ਦੀ ਰਚਨਾ ਕਰੇ। ਮੈਂ ਉਸ ਨੂੰ ਮਹਿਸੂਸ ਕਰ ਸਕਦਾ ਹਾਂ। ਮੈਂ ਜਾਣਦਾ ਹਾਂ ਕਿ ਉਹ ਹੁਣ ਇੱਥੇ ਹੈ। ਮੈਂ ਜਾਣਦਾ ਹਾਂ ਕਿ ਉਸਦੀ ਆਤਮਾ ਇੱਥੇ ਹੈ। ਮੈਂ ਜਾਣਦਾ ਹਾਂ ਕਿ ਉਹ ਸਭ ਚੀਜ਼ਾਂ ਜਾਣਦਾ ਹੈ। ਆਮੀਨ। ਅਤੇ ਮੈਂ ਜਾਣਦਾ ਹਾਂ ਕਿ ਉਹ ਕੁਝ ਕਰਨਾ ਚਾਹੁੰਦਾ ਹੈ। ਉਹ ਲੋਕਾਂ ਅੰਦਰ ਸਿੱਧ ਵਿਸ਼ਵਾਸ ਦੀ ਰਚਨਾ ਕਰਨਾ ਚਾਹੁੰਦਾ ਹੈ ਕਿ ਅਸੀਂ ਨੂੰਹ ਦੇ ਦਿਨਾਂ ਦੀ ਤਰ੍ਹਾਂ ਅਨੰਤਾ ਵਿੱਚ ਪ੍ਰਵੇਸ਼ ਕਰਾਂਗੇ ਜਦ ਸਿਰਫ 8 ਪ੍ਰਾਣ ਬਚੇ ਸਨ, ਕਿ ਅਸੀਂ ਲੂਤ ਦੀ ਤਰ੍ਹਾਂ ਜਾਵਾਂਗੇ ਜਦ ਸਿਰਫ ਸਦੂਮ ਵਿੱਚੋਂ 3 ਪ੍ਰਾਣ ਬਚੇ ਸਨ, ਕਿ ਅਸੀਂ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਵਾਂਗ ਅਨੰਤਾ ਵਿੱਚ ਜਾਵਾਂਗੇ ਜਦ ਸਿਰਫ 6 ਵਿਸ਼ਵਾਸੀ ਸਨ? ਆਓ ਅਸੀਂ ਵਿਸ਼ਵਾਸ ਕਰੀਏ ਕਿਉਂਕਿ ਉਸਦੇ ਕੰਮ ਸੰਪੂਰਨ ਹਨ। ਉਹ ਹਰ ਰੋਜ਼ ਸਾਡੇ ਸਾਹਮਣੇ ਸਿੱਧਤਾ ਨਾਲ ਪ੍ਰਗਟ ਹੁੰਦੇ ਹਨ ਅਤੇ ਦਿਖਾਉਂਦੇ ਹਨ ਕਿ ਇਹ ਉਸਦਾ ਵਚਨ ਹੈ। ਇਬਰਾਨੀਆਂ 4 ਅਧਿਆਏ ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਦਾ ਵਚਨ ਜਿਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾ ਨੂੰ ਜਾਂਚ ਲੈਂਦਾ ਹੈ। ਇਸ ਬਾਰੇ ਸੋਚੋ, ਪਰਮੇਸ਼ਵਰ ਦਾ ਵਚਨ ਇਹ ਹੈ, ਉਹ ਮਨ ਦੀਆਂ ਧਾਰਨਾਵਾਂ ਨੂੰ ਜਾਂਚ ਲੈਂਦਾ ਹੈ ਕਿਉਂਕਿ ਪਰਮੇਸ਼ਵਰ ਦਾ ਵਚਨ ਜਿਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਅਰ ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰਕੇ ਵਿੰਨ ਸੁੱਟਦਾ ਹੈ ਅਤੇ ਮਨ ਦੇ ਵਿਚਾਰਾਂ ਅਤੇ ਧਾਰਨਾ ਨੂੰ ਜਾਂਚ ਲੈਂਦਾ ਹੈ। ਵਚਨ ਦੇਹਧਾਰੀ ਹੋਇਆ, ਹਲੇਲੂਇਆ। ਪਰਮੇਸ਼ਵਰ ਦਾ ਵਚਨ ਮਨੁੱਖੀ ਦੇਹ ਵਿੱਚ ਕੰਮ ਕਰ ਰਿਹਾ ਹੈ। ਉਹ ਭੌਤਿਕ ਅਤੇ ਵਚਨ ਦੇ ਨਿਸ਼ਾਨਾਂ ਦੁਆਰਾ ਕੰਮ ਕਰ ਰਿਹਾ ਹੈ ਅਤੇ ਉਹ ਸਿੱਧਾ ਨਾਲ ਕੰਮ ਕਰ ਰਿਹਾ ਹੈ ਤਾਂ ਕਿ ਤੁਹਾਨੂੰ ਸਿੱਧਾ ਵਿੱਚ ਉਠਾਏ ਜਾਣ ਲਈ ਸਿੱਧ ਵਿਸ਼ਵਾਸ ਵਿੱਚ ਲੈ ਕੇ ਆ ਸਕੇ। ਕਿਉਂ ਅਸੀਂ ਇਸ ਵੱਲ ਨਹੀਂ ਵੇਖ ਸਕਦੇ? ਇਹ ਕੋਈ ਭੇਤ ਨਹੀਂ ਹੈ। ਸ਼ੈਤਾਨ ਨੇ ਤੁਹਾਡੇ ਸਾਹਮਣੇ ਇਸ ਸੰਸਾਰ ਵਿੱਚ ਜੋ ਵੀ ਦੁਨਿਆਵੀ ਚੀਜ਼ਾਂ ਹਨ ਤੁਹਾਡੇ ਸਾਹਮਣੇ ਲਿਆ ਕੇ ਰੱਖ ਦਿੱਤੀਆਂ ਹਨ ਤਾਂ ਕਿ ਉਹ ਇਹਨਾਂ ਦੁਆਰਾ ਤੁਹਾਨੂੰ ਵਚਨ ਵਿੱਚ ਵਿਸ਼ਵਾਸ ਕਰਨ ਤੋਂ ਰੋਕੇ। ਉਹ ਤੁਹਾਨੂੰ ਸੁਭਾਵਾਂ ਵਿੱਚ ਲੈ ਕੇ ਜਾਵੇਗਾ ਅਤੇ ਤੁਹਾਡੇ ਸਾਹਮਣੇ ਜਿੰਨੀਆਂ ਵੀ ਚੀਜ਼ਾਂ ਉਹ ਰੱਖ ਸਕਦਾ ਹੈ ਉਹ ਰੱਖੇਗਾ। ਤੁਸੀਂ ਇਹਨਾਂ ਨੂੰ ਝਾੜ ਕੇ ਆਪਣੇ ਤੋਂ ਦੂਰ ਸੁੱਟ ਦਿਓ। ਬਾਈਬਲ ਆਖਦੀ ਹੈ, ਉੱਠੋ ਅਤੇ ਆਪਣੇ ਆਪ ਨੂੰ ਝੰਜੋੜੋ, ਆਪਣੇ ਆਪ ਨੂੰ ਚੁੰਡੀ ਵੱਡੋ। ਉਹੀ ਆਤਮਾ ਇੱਥੇ ਹੈ, ਉਹ ਤੁਹਾਨੂੰ ਜਾਣਦਾ ਹੈ। ਤੁਸੀਂ ਇੱਕ ਹੀ ਕੰਮ ਕਰਨਾ ਹੈ ਅਤੇ ਉਹ ਇਹ ਹੈ ਕਿ ਤੁਸੀਂ ਉਸ ਤੇ ਵਿਸ਼ਵਾਸ ਕਰੋ ਅਤੇ ਉਸ ਨੂੰ ਸਵੀਕਾਰ ਕਰੋ। ਉਹ ਜਾਣਦਾ ਹੈ ਕਿ ਤੁਸੀਂ ਵਿਸ਼ਵਾਸ ਕਰਦੇ ਹੋ। ਉਹ ਜਾਣਦਾ ਹੈ ਕਿ ਤੁਹਾਡੇ ਅੰਦਰ ਕੀ ਹੈ। ਉਹ ਜਾਣਦਾ ਹੈ ਕਿ ਤੁਸੀਂ ਕੌਣ ਹੋ। ਉਹ ਜਾਣਦਾ ਹੈ ਕਿ ਤੁਹਾਡੀ ਕੀ ਇੱਛਾ ਹੈ। ਉਹ ਜਾਣਦਾ ਹੈ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ। ਜਿਮ, ਕੀ ਤੂੰ ਵਿਸ਼ਵਾਸ ਕਰਦਾ ਹੈ ਕਿ ਉਸ ਛੋਟੇ ਬੱਚੇ ਬਾਰੇ ਜਾਣਦਾ ਹੈ? ਇੱਥੇ ਆਉਣ ਤੋਂ ਪਹਿਲਾਂ ਜਦ ਤੁਸੀਂ ਉਸਦਾ ਬੁਖਾਰ ਮਾਪਿਆ ਸੀ ਤਾਂ ਉਹ 105 ਡਿਗਰੀ ਸੀ। ਕੀ ਤੂੰ ਵਿਸ਼ਵਾਸ ਕਰਦਾ ਹੈ ਕਿ ਉਹ ਇਸ ਬੱਚੇ ਨੂੰ ਚੰਗਾ ਕਰ ਦੇਵੇਗਾ? ਇਹ ਬੁਖਾਰ ਅੱਜ ਹੀ ਉਸ ਉੱਤੇ ਆਇਆ ਹੈ ਅਤੇ ਇਸ ਨੂੰ ਛੱਡ ਦੇਵੇਗਾ। ਮੈਂ ਜਦ ਉਧਰ ਧਿਆਨ ਮਾਰਿਆ ਤਾਂ ਮੈਂ ਵੇਖਿਆ ਕਿ ਉਹਨਾਂ ਘਰ ਛੱਡਣ ਤੋਂ ਪਹਿਲਾਂ ਕੀ ਕੀਤਾ ਸੀ। ਹੁਣ ਇਹ ਸੱਚ ਹੈ। ਸ਼੍ਰੀਮਤੀ ਲਿਟਲ, ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਵਰ ਤੁਹਾਨੂੰ ਸ਼ੱਕਰ ਰੋਗ ਉੱਤੇ ਜੇਤੂ ਬਣਾਵੇਗਾ? ਤੁਹਾਡੇ ਨਾਲ ਇੱਕ ਔਰਤ ਬੈਠੀ ਹੈ ਜਿਸ ਨੂੰ ਤੁਸੀਂ ਨਹੀਂ ਜਾਣਦੇ, ਪਰ ਆਤਮਾ ਉਸਦੇ ਉੱਪਰ ਹੈ। ਉਹ ਕਿਸੇ ਛੋਟੇ ਬੱਚੇ ਬਾਰੇ ਚਿੰਤਾ ਵਿੱਚ ਹੈ। ਉਸਦਾ ਇੱਕ ਬੱਚਾ ਹੈ ਜਿਸਦੀ ਅੱਖ ਜਾਂ ਕਿਸੇ ਹੋਰ ਚੀਜ਼ ਦਾ ਆਪਰੇਸ਼ਨ ਹੋਣਾ ਹੈ। ਉਹ ਸ਼ਿਕਾਗੋ ਤੋਂ ਹੈ। ਪਰਮੇਸ਼ਵਰ ਦਾ ਵਚਨ ਜਿਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਤਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਮਨ ਦੇ ਵਿਚਾਰਾਂ ਅਤੇ ਧਾਰਨਾ ਨੂੰ ਜਾਂਚ ਲੈਂਦਾ ਹੈ। ਇਹ ਕੀ ਹੈ? ਇਹ ਵਚਨ ਹੈ। ਕੀ ਤੁਸੀਂ ਵਿਸ਼ਵਾਸ ਕਰਦੇ ਹੋ? ਯਕੀਨਨ। ਉੱਥੇ ਅਗਲੀ ਕਤਾਰ ਵਿੱਚ ਇੱਕ ਔਰਤ ਬੈਠੀ ਹੋਈ ਹੈ ਜਿਸਦਾ ਹਾਲ ਵਿੱਚ ਹੀ ਅੱਖ ਦਾ ਆਪਰੇਸ਼ਨ ਹੋਇਆ ਹੈ, ਪਰ ਇਹ ਜ਼ਿਆਦਾ ਸਹੀ ਨਹੀਂ ਹੋਇਆ। ਪਰ ਕੀ ਤੂੰ ਵਿਸ਼ਵਾਸ ਕਰਦੀ ਹੈ ਕਿ ਤੂੰ ਪੂਰੀ ਤਰ੍ਹਾਂ ਠੀਕ ਹੋ ਜਾਵੇਂਗੀ? ਕੀ ਤੂੰ ਵਿਸ਼ਵਾਸ ਕਰਦੀ ਹੈ? ਸਭ ਠੀਕ ਹੈ। ਉਹ ਇਸ ਬਾਰੇ ਸੋਚ ਰਹੀ ਹੈ। ਸ਼੍ਰੀਮਤੀ ਪੈਕਨ ਪਾਓ, ਤੁਸੀਂ ਇੱਥੇ ਆਪਣੇ ਲਈ ਨਹੀਂ ਹੋ, ਪਰ ਤੁਸੀਂ ਆਪਣੇ ਪੋਤੇ ਲਈ ਇੱਥੇ ਬੈਠੇ ਹੋਏ ਹੋ। ਤੁਸੀਂ ਉਸ ਲਈ ਪ੍ਰਾਰਥਨਾ ਕਰ ਰਹੇ ਹੋ, ਪਰ ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਵਰ ਉਸ ਨੂੰ ਚੰਗਾ ਕਰ ਦੇਵੇਗਾ? ਕੀ ਤੂੰ ਵਿਸ਼ਵਾਸ ਕਰਦੀ ਹੈ ਕਿ ਪਰਮੇਸ਼ਵਰ ਇਹ ਦੱਸ ਸਕਦਾ ਹੈ ਕਿ ਉਸਦੀ ਕੀ ਸਮੱਸਿਆ ਹੈ? ਡਾਕਟਰ ਵੀ ਨਹੀਂ ਜਾਣਦੇ। ਇਹ ਠੀਕ ਹੈ, ਉਸਦੇ ਫੇਫੜਿਆਂ ਵਿੱਚ ਸੋਜ ਹੈ, ਇਹ ਠੀਕ ਹੈ, ਅਤੇ ਉਸਦਾ ਲਹੂ ਵਹਿੰਦਾ ਹੈ, ਠੀਕ ਹੈ ਨਾ? ਉਹ ਉਲਝਣ ਵਿੱਚ ਹਨ ਕਿ ਉਸਨੂੰ ਸਕੂਲ ਭੇਜਿਆ ਜਾਵੇ ਜਾਣਾ ਜਿਉਂਦਾ ਗੁਣਕਾਰ ਅਤੇ ਦੋ ਤਾਰੀ ਤਲਵਾਰ ਨਾਲੋਂ ਵੀ ਤਿੱਖਾ। ਮੈਂ ਇੱਕ ਔਰਤ ਨੂੰ ਵੇਖ ਰਿਹਾ ਹਾਂ ਜੋ ਆਪਣਾ ਭੋਜਨ ਖਾਣਾ ਛੱਡ ਚੁੱਕੀ ਹੈ। ਉਹ ਇੱਥੇ ਕਿਤੇ ਹੈ। ਮੈਂ ਉਸਦੇ ਚਿਹਰੇ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਹਾਂ, ਉਹ ਪਿੱਛੇ ਬੈਠੀ ਹੋਈ ਹੈ। ਉਸਦਾ ਨਾਮ ਸ਼੍ਰੀਮਤੀ ਲੈਵਲਿਨ ਹੈ। ਆਪਣੇ ਪੂਰੇ ਦਿਲ ਨਾਲ ਵਿਸ਼ਵਾਸ ਕਰੋ ਕਿ ਤੁਹਾਡੀ ਪੇਟ ਦੀ ਤਕਲੀਫ ਤੁਹਾਨੂੰ ਛੱਡ ਜਾਵੇਗੀ। ਆਮੀਨ। ਉੱਥੇ ਹੀ ਉਸਦੇ ਨੇੜੇ ਇੱਕ ਔਰਤ ਬੈਠੀ ਹੋਈ ਹੈ ਜੋ ਹੁਣ ਮੇਰੀ ਵੱਲ ਵੇਖ ਰਹੀ ਹੈ। ਉਹ ਪਿੱਛੇ ਬੈਠੀ ਹੋਈ ਹੈ। ਉਸਨੇ ਐਨਕ ਲਗਾਈ ਹੋਈ ਹੈ। ਉਸਨੂੰ ਜੋੜਾਂ ਵਿੱਚ ਦਰਦ ਹੈ। ਇਹ ਤੁਹਾਡੇ ਖੱਬੇ ਹੱਥ ਵਿੱਚ ਹੈ। ਇਹ ਸੀ, ਪਰ ਹੁਣ ਇਹ ਨਹੀਂ ਹੈ। ਹਾਂ, ਜੇਕਰ ਤੂੰ ਵਿਸ਼ਵਾਸ ਕਰਦੀ ਹੈ। ਉਸਦੇ ਪਿੱਛੇ ਉਸ ਛੋਟੇ ਬੱਚੇ ਬਾਰੇ ਕੀ ਹੈ? ਉਹੀ ਤੋਂ ਆਇਆ ਹੈ। ਉਸਦੀ ਅੱਖ ਵਿੱਚ ਕੈਂਸਰ ਹੈ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਵਰ ਉਸਨੂੰ ਚੰਗਾ ਕਰੇਗਾ? ਉਹ ਇਹ ਕਰੇਗਾ। ਤੁਸੀਂ ਇਹ ਵਿਸ਼ਵਾਸ ਕਰਦੇ ਹੋ? ਐਸ਼ਲੈਂਡ, ਉਹੀ ਹੋ। ਹੁਣ ਕੀ ਤੂੰ ਵਿਸ਼ਵਾਸ ਕਰਦਾ ਹੈ ਕਿ ਪਰਮੇਸ਼ਵਰ ਤੈਨੂੰ ਚੰਗਾ ਕਰ ਦੇਵੇਗਾ? ਅਤੇ ਉਹ ਕਰ ਦੇਵੇਗਾ। ਇਹ ਕੀ ਹੈ? ਗੁਣਕਾਰ ਅਤੇ ਦੋ ਤਾਰੀ ਤਲਵਾਰ ਨਾਲੋਂ ਵੀ ਤਿੱਖਾ। ਉੱਥੇ ਇੱਕ ਔਰਤ ਬੈਠੀ ਹੈ। ਉਸਨੂੰ ਕਿਸੇ ਨੇ ਛੂਹਿਆ ਹੈ। ਉਸਦੇ ਮੋਢੇ ਵਿੱਚ ਤਕਲੀਫ ਹੈ। ਇਹ ਠੀਕ ਹੈ? ਕੀ ਇਹ ਠੀਕ ਹੈ? ਸਭ ਠੀਕ ਹੈ। ਵਿਸ਼ਵਾਸ ਕਰੋ ਅਤੇ ਇਹ ਤਕਲੀਫ ਤੁਹਾਨੂੰ ਛੱਡ ਜਾਵੇਗੀ। ਵੇਖਿਆ, ਪਰਮੇਸ਼ਵਰ ਦਾ ਵਚਨ ਮਨ ਦੇ ਵਿਚਾਰਾਂ ਅਤੇ ਧਾਰਨਾ ਨੂੰ ਜਾਂਚ ਲੈਂਦਾ ਹੈ। ਹੁਣ ਇਸ ਇਮਾਰਤ ਵਿੱਚ ਕਿਸੇ ਕੋਲ ਪ੍ਰਾਰਥਨਾ ਕਾਰਡ ਨਹੀਂ ਹੈ। ਅਸੀਂ ਕਿਸੇ ਨੂੰ ਪ੍ਰਾਰਥਨਾ ਕਾਰਡ ਨਹੀਂ ਦਿੱਤੇ। ਅਸੀਂ ਇਹਨਾਂ ਦਾ ਤਦ ਤੱਕ ਇਸਤੇਮਾਲ ਨਹੀਂ ਕਰਦੇ ਜਦ ਤੱਕ ਵਿਵਸਥਾ ਬਣਾਈ ਰੱਖਣ ਲਈ ਇਹਨਾਂ ਦੀ ਲੋੜ ਨਾ ਹੋਵੇ। ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਲਈ ਪ੍ਰਾਰਥਨਾ ਕੀਤੀ ਜਾਵੇ? ਕਿੰਨੇ ਇਹ ਚਾਹੁੰਦੇ ਹਨ ਕਿ ਉਹਨਾਂ ਲਈ ਪ੍ਰਾਰਥਨਾ ਕੀਤੀ ਜਾਵੇ ਜਦ ਵਚਨ ਦੇ ਵਿੱਚੋਂ ਪ੍ਰਗਟ ਹੋ ਰਿਹਾ ਹੈ? ਹੁਣ ਇਹ ਕਤਾਰ ਉੱਠੇ ਅਤੇ ਇਸ ਰਸਤੇ ਆ ਜਾਵੋ ਜੋ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹਨ। ਫਿਰ ਮੈਂ ਚਾਹੁੰਦਾ ਹਾਂ ਕਿ ਇਹਨਾਂ ਬਾਹਰਲੀਆਂ ਕੁਰਸੀਆਂ ਵਾਲੇ ਲੋਕ ਉਹਨਾਂ ਦੇ ਪਿੱਛੇ ਆਉਣ ਅਤੇ ਜਦ ਉਹ ਲੰਘ ਜਾਣ ਉਹਨਾਂ ਤੋਂ ਬਾਅਦ ਇਸ ਪਾਸੇ ਵਾਲੇ ਆ ਜਾਣ। ਜਿਉਂਦਾ ਅਤੇ ਗੁਣਕਾਰ, ਕੀ ਕੋਈ ਦੋਧਾਰੀ ਤਲਵਾਰ ਇਹ ਕੰਮ ਕਰ ਸਕਦੀ ਹੈ? ਜੀ ਨਹੀਂ ਸ਼੍ਰੀਮਾਨ, ਪਰ ਪਰਮੇਸ਼ਵਰ ਦਾ ਵਚਨ ਇਹ ਕਰ ਸਕਦਾ ਹੈ। ਕਿਉਂ? ਕਿਉਂਕਿ ਇਹ ਪਰਮੇਸ਼ਵਰ ਦਾ ਵਚਨ ਹੈ। ਕੀ ਹੁਣ ਤੁਸੀਂ ਵਿਸ਼ਵਾਸ ਕਰਦੇ ਹੋ? ਮਹਾਨ ਡਾਕਟਰ, ਉਹ ਭੈਣ ਉਂਗਰੇਨ ਕਿੱਥੇ ਹੈ ਜੋ ਤਨਿਸ਼ੀ ਸ਼ਹਿਰ ਤੋਂ ਆਉਂਦੀ ਹੈ? ਉਹ ਮਹਾਨ ਡਾਕਟਰ ਹੁਣ ਨੇੜੇ ਹੈ। ਮੈਂ ਫੋਰਟ ਵਿਆਨਾ ਵਿੱਚ ਉਹ ਰਾਤ ਨਹੀਂ ਭੁੱਲ ਸਕਦਾ ਜਦ ਛੋਟੀ ਅਮੀਸ਼ ਜਾਂ ਡੰਕਰ ਲੜਕੀ ਉੱਥੇ ਬੈਠੀ ਹੋਈ ਸੀ ਅਤੇ ਉਹ ਮਹਾਨ ਡਾਕਟਰ ਨੇੜੇ ਹੈ ਦੀ ਧੁਨ ਵਜਾ ਰਹੀ ਸੀ। ਉਸ ਨੂੰ ਸੁਣ ਕੇ ਇੱਕ ਛੋਟਾ ਲੜਕਾ ਠੀਕ ਹੋ ਗਿਆ ਅਤੇ ਉਹ ਉੱਛਲ ਪਈ। ਪਵਿੱਤਰ ਆਤਮਾ ਉਸ ਲੜਕੀ ਤੇ ਆ ਗਿਆ। ਉਸ ਦੇ ਸੁੰਦਰ ਵਾਲ ਉਸ ਦੇ ਮੋਢਿਆਂ ਉੱਤੇ ਲਹਿਰਾ ਰਹੇ ਸਨ, ਪਰ ਪਿਆਨੋ ਵੱਜਣਾ ਬੰਦ ਨਾ ਹੋਇਆ। ਮਹਾਨ ਡਾਕਟਰ ਹੁਣ ਨੇੜੇ ਹੈ, ਹਮਦਰਦੀ ਯੇਸੂ। ਉਹ ਅਲੌਕਿਕ ਸਮਰਥ ਉਸ ਪਿਆਨੋ ਉੱਤੇ ਇਹ ਧੁਨ ਵਜਾ ਰਹੀ ਸੀ, ਮਹਾਨ ਡਾਕਟਰ ਹੁਣ ਨੇੜੇ ਹੈ। ਵੇਖੋ, ਕੀ ਤੁਸੀਂ ਵਿਸ਼ਵਾਸ ਕਰਦੇ ਹੋ? ਤੁਹਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ, ਸਮਝੇ? ਹੁਣ ਯਾਦ ਰੱਖੋ, ਜਦੋਂ ਤੁਸੀਂ ਕਤਾਰ ਵਿੱਚੋਂ ਲੰਘੋਗੇ, ਹੁਣ ਜੇਕਰ ਤੁਸੀਂ ਵਿਸ਼ਵਾਸ ਨਹੀਂ ਕਰਦੇ ਤਾਂ ਕਤਾਰ ਵਿੱਚ ਨਾ ਆਇਓ, ਤੁਸੀਂ ਉੱਥੇ ਹੀ ਬੈਠੇ ਰਹੋ। ਇਹ ਆਖੋ, ਮੈਂ ਇਸ ਤਰ੍ਹਾਂ ਨਹੀਂ ਰਹਾਂਗਾ, ਮੈਂ ਇਸ ਤਰ੍ਹਾਂ ਡਿੱਗਾ ਨਹੀਂ ਰਹਾਂਗਾ, ਮੈਂ ਵਿਸ਼ਵਾਸ ਕਰਦਾ ਹਾਂ ਅਤੇ ਮੈਂ ਆ ਰਿਹਾ ਹਾਂ। ਬਾਈਬਲ ਕਹਿੰਦੀ ਹੈ, ਨੇਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ, ਜੇਕਰ ਉਹ ਬਿਮਾਰਾਂ ਉੱਤੇ ਆਪਣੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ। ਇਹ ਬਿਲਕੁਲ ਸਹੀ ਹੈ। ਹੁਣ ਇਸ ਦੇ ਨਾਲ ਇੱਕ ਸ਼ਰਤ ਹੈ ਕਿ ਜੇਕਰ ਤੁਸੀਂ ਵਿਸ਼ਵਾਸ ਕਰਦੇ ਹੋ। ਹੁਣ ਮੈਂ ਇਹ ਵਿਸ਼ਵਾਸ ਕਰਦਾ ਹਾਂ, ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਵਰ ਨੇ ਤੁਹਾਨੂੰ ਇਹ ਸਾਬਤ ਕਰਕੇ ਵਿਖਾਇਆ ਹੈ। ਤੁਸੀਂ ਵੇਖਿਆ, ਉਹ ਆਪਣੇ ਵਚਨ ਨੂੰ ਪ੍ਰਮਾਣਿਤ ਕਰਕੇ ਇਹ ਵਿਖਾਉਂਦਾ ਹੈ ਕਿ ਇਹ ਉਸਦਾ ਹੀ ਵਚਨ ਹੈ। ਲਿਖਤਾਂ ਇਸ ਲਈ ਪੂਰੀਆਂ ਕੀਤੀਆਂ ਜਾਂਦੀਆਂ ਹਨ ਤਾਂ ਕਿ ਇਹ ਸਾਬਤ ਕੀਤਾ ਜਾਵੇ ਕਿ ਇਹ ਪਰਮੇਸ਼ਵਰ ਵੱਲੋਂ ਹਨ। ਹੁਣ ਤੁਸੀਂ ਜਦ ਇੱਥੋਂ ਲੰਘੋ ਤਾਂ ਵਿਸ਼ਵਾਸ ਕਰਿਓ ਕਿ ਤੁਸੀਂ ਵਿਸ਼ਵਾਸ ਕਰੋਗੇ ਅਤੇ ਫਿਰ ਜਦੋਂ ਮੈਂ ਆਪਣੇ ਹੱਥ ਤੁਹਾਡੇ ਉੱਤੇ ਰੱਖਾਂ। ਬਾਈਬਲ ਨੇ ਇਸੇ ਤਰ੍ਹਾਂ ਕਿਹਾ ਹੈ, ਭਾਈ ਨੇਵਿਲ, ਕੀ ਤੁਹਾਡੇ ਕੋਲ ਇੱਥੇ ਮਸਾ ਕੀਤਾ ਹੋਇਆ ਤੇਲ ਹੈ? ਉਹ ਲੈ ਆਓ ਅਤੇ ਦੂਸਰੇ ਪਾਸੇ ਆ ਜਾਓ। ਇਸ ਤਰ੍ਹਾਂ ਅਸੀਂ ਵਚਨ ਨੂੰ ਪੂਰਾ ਕਰਾਂਗੇ। ਦੂਸਰੇ ਪਾਸੇ ਚਲੇ ਜਾਓ ਅਤੇ ਜੋ ਵੀ ਪ੍ਰਾਰਥਨਾ ਦੀ ਕਤਾਰ ਵਿੱਚ ਆਉਂਦਾ ਹੈ ਉਸ ਨੂੰ ਮਸਾ ਕਰੋ ਅਤੇ ਅਸੀਂ ਉਹਨਾਂ ਲਈ ਪ੍ਰਾਰਥਨਾ ਕਰਾਂਗੇ। ਹੁਣ ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਤੁਹਾਡੇ ਵਿੱਚੋਂ ਹਰੇਕ ਉੱਤੇ ਵਿਸ਼ਵਾਸ ਵਾਲੀ ਪ੍ਰਾਰਥਨਾ ਕੀਤੀ ਜਾਵੇ। ਹੁਣ ਜੋ ਵਿਸ਼ਵਾਸੀ ਹਨ, ਆਪਣੇ ਹੱਥ ਇੱਕ ਦੂਸਰੇ ਉੱਤੇ ਰੱਖਾਂਗੇ। ਬਸ ਆਪਣੇ ਹੱਥ ਇੱਕ ਦੂਸਰੇ ਉੱਤੇ ਰੱਖੋ। ਹੁਣ ਇੱਥੇ ਕੁਝ ਹੀ ਮਿੰਟਾਂ ਵਿੱਚ ਸਾਨੂੰ ਕੁਝ ਮਿਲਣ ਵਾਲਾ ਹੈ। ਮੈਂ ਵੇਖਣਾ ਚਾਹੁੰਦਾ ਹਾਂ ਕਿ ਜਿਸ ਚੀਜ਼ ਵਿੱਚ ਅਸੀਂ ਵਿਸ਼ਵਾਸ ਕਰਦੇ ਹਾਂ ਮੇਰੀ ਕਲੀਸਿਆ ਉਸ ਵਿੱਚ ਕਿੰਨੀ ਉੱਨਤ ਹੈ। ਵੇਖਣਾ ਚਾਹੁੰਦਾ ਹਾਂ ਕਿ ਲੋਕ ਕਿੰਨੇ ਉੱਨਤ ਹਨ, ਕਿੰਨੇ ਤਲਵਾਰ ਨੂੰ ਲੈ ਕੇ ਪਹਿਲੀ ਕਤਾਰ ਵਿੱਚ ਇਹ ਕਹਿੰਦੇ ਹੋਏ ਚੱਲਣ ਲਈ ਤਿਆਰ ਹਨ, ਸ਼ੈਤਾਨ ਮੈਂ ਤੈਨੂੰ ਚੁਣੌਤੀ ਦਿੰਦਾ ਹਾਂ, ਸਮਝੇ? ਮੈਂ ਤੈਨੂੰ ਚੁਣੌਤੀ ਦਿੰਦਾ ਹਾਂ, ਤੂੰ ਮੇਰੇ ਤੋਂ ਹੋਰ ਬੇਪ੍ਰਤੀਤੀ ਨਹੀਂ ਕਰਵਾ ਸਕਦਾ। ਇਹ ਕੰਮ ਕਿਸ ਲਈ ਕੀਤੇ ਗਏ ਹਨ? ਤਾਂ ਕਿ ਲੋਕ ਵਿਸ਼ਵਾਸ ਕਰਨ। ਇਹ ਵਚਨ ਹੈ, ਇਹ ਵਚਨ ਹੀ ਹੈ ਜੋ ਤੁਹਾਨੂੰ ਇਹ ਵਿਖਾਉਂਦਾ ਹੈ ਕਿ ਜੋ ਮੈਂ ਪ੍ਰਚਾਰ ਕਰ ਰਿਹਾ ਹਾਂ ਉਹ ਸੱਚਾਈ ਹੈ। ਵਚਨ ਦੇਹਧਾਰੀ ਹੋਇਆ, ਵਚਨ ਤੁਹਾਡੇ ਵਿੱਚ ਦੇਹਧਾਰੀ ਹੋਇਆ, ਵਚਨ ਨੇ ਤੁਹਾਡੇ ਅਤੇ ਮੇਰੇ ਅੰਦਰ ਜੀਵਨ ਪੈਦਾ ਕੀਤਾ, ਸਮਝੇ? ਮਹਾਨ ਡਾਕਟਰ, ਸਭ ਠੀਕ ਹੈ, ਹੁਣ ਆਓ ਆਪਣੇ ਸਿਰਾਂ ਨੂੰ ਚੁਕਾਈਏ। ਪ੍ਰਭੂ ਯੇਸੂ, ਮਹਾਨ ਡਾਕਟਰ ਹੁਣ ਨੇੜੇ ਹੈ ਅਤੇ ਤੂੰ ਹੀ ਉਹ ਮਹਾਨ ਡਾਕਟਰ ਹੈ। ਮੈਂ ਤੇਰੇ ਵਚਨ ਦਾ ਪ੍ਰਚਾਰ ਕੀਤਾ ਹੈ ਅਤੇ ਤੇਰੇ ਵਚਨ ਨੇ ਇਹ ਐਲਾਨ ਕੀਤਾ ਹੈ ਕਿ ਤੂੰ ਇੱਥੇ ਹੈ ਅਤੇ ਤੂੰ ਕੱਲ, ਅੱਜ ਅਤੇ ਜੁਗਾ ਜੁਗ ਇੱਕੋ ਜਿਹਾ ਹੈ ਅਤੇ ਤੂੰ ਕਦੇ ਅਸਫਲ ਨਹੀਂ ਹੋ ਸਕਦਾ। ਪ੍ਰਭੂ, ਤੂੰ ਸਾਨੂੰ ਵੀ ਕਦੇ ਅਸਫਲ ਨਹੀਂ ਹੋਣ ਦਿੱਤਾ ਅਤੇ ਹੁਣ ਉਹਨਾਂ ਸਾਰਿਆਂ ਉੱਤੇ ਪਰਮੇਸ਼ਵਰ ਦੀ ਬਰਕਤ ਠਹਿਰੇ ਜਿਨ੍ਹਾਂ ਨੇ ਆਪਣੇ ਹੱਥ ਇੱਕ ਦੂਸਰੇ ਉੱਤੇ ਰੱਖੇ ਹੋਏ ਹਨ ਅਤੇ ਉਹ ਵਿਸ਼ਵਾਸੀ ਹਨ। ਅਤੇ ਜਦੋਂ ਪਾਸਟਰ ਅਤੇ ਮੈਂ ਉਹਨਾਂ ਨੂੰ ਤੇਲ ਨਾਲ ਮਸਾ ਕਰ ਰਹੇ ਹਾਂ ਅਤੇ ਉਹਨਾਂ ਨੂੰ ਕਤਾਰ ਵਿੱਚੋਂ ਲੰਘਾਉਂਦੇ ਹਾਂ, ਆਉਂਦੇ ਕਿ ਹਰੇਕ ਇਸ ਕਤਾਰ ਵਿੱਚ ਵਿਸ਼ਵਾਸ ਨਾਲ ਪ੍ਰਵੇਸ਼ ਕਰੇ ਅਤੇ ਜਾਣ ਲਵੇ ਕਿ ਸਵਰਗ ਦੇ ਪਰਮੇਸ਼ਵਰ ਦੀ ਹਜ਼ੂਰੀ ਇੱਥੇ ਹੈ, ਆਉਂਦੇ ਕਿ ਹਰੇਕ ਆਪਣੇ ਆਪ ਨੂੰ ਝੰਜੋੜੇ। ਪ੍ਰਭੂ, ਕੀ ਉਹਨਾਂ ਨੂੰ ਇੱਕ ਹੋਰ ਮੌਕਾ ਮਿਲ ਸਕਦਾ ਹੈ? ਬਸ ਇੱਕ ਵਾਰ ਵਿਸ਼ਵਾਸ ਉਹਨਾਂ ਦੇ ਅੰਦਰ ਚਲਾ ਜਾਵੇ। ਪ੍ਰਭੂ, ਉਹਨਾਂ ਦੀਆਂ ਅੱਖਾਂ ਖੋਲ ਤਾਂ ਜੋ ਵੇਖ ਸਕਣ ਕੀ ਹੋ ਰਿਹਾ ਹੈ ਅਤੇ ਉਹ ਅੰਨੇ ਨਾ ਰਹਿਣ ਜਾਂ ਬਸ ਅਚਰਜ ਨਾ ਮੰਨਦੇ ਰਹਿਣ, ਪਰ ਜੀ ਉੱਠੇ ਹੋਏ ਯੇਸੂ ਦੀ ਹਜ਼ੂਰੀ ਦੀ ਅਸਲੀਅਤ ਨੂੰ ਵੇਖ ਸਕਣ। ਪ੍ਰਭੂ ਇਹ ਬਖਸ਼ ਦੇ ਯਿਸੂ ਮਸੀਹ ਦੇ ਨਾਮ ਵਿਚ ਆਮੀਨ। ਮੈਂ ਤੁਹਾਨੂੰ ਯਿਸੂ ਮਸੀਹ ਦੇ ਨਾਮ ਵਿਚ ਚੇਤਾਵਨੀ ਦਿੰਦਾ ਹਾਂ ਕਿ ਜੇਕਰ ਤੁਹਾਡੇ ਕੋਲ ਸਿੱਧ ਵਿਸ਼ਵਾਸ ਨਹੀਂ ਹੈ ਤਾਂ ਇਸ ਕਤਾਰ ਵਿਚ ਨਾ ਆਇਓ, ਕਿਉਂਕਿ ਇਸ ਤਰ੍ਹਾਂ ਕਰਕੇ ਤੁਸੀਂ ਕਿਸੇ ਹੋਰ ਦਾ ਸਮਾਂ ਲੈ ਰਹੇ ਹੋਵੋਗੇ। ਤੁਸੀਂ ਇਹ ਨਾ ਕਰਨਾ। ਅਤੇ ਮੈਂ ਜਦ ਤੋਂ ਤੁਹਾਨੂੰ ਪ੍ਰਚਾਰ ਕਰ ਰਿਹਾ ਹਾਂ ਕਿ ਮੈਂ ਕੋਈ ਅਜਿਹੀ ਗੱਲ ਕਹੀ ਜੋ ਪੂਰੀ ਨਾ ਹੋਈ ਹੋਵੇ, ਠੀਕ ਉਸੇ ਤਰ੍ਹਾਂ ਹੀ ਪਰਮੇਸ਼ਵਰ ਨੇ ਉਹ ਕੀਤਾ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਉਸਨੇ ਮੇਰੇ ਲਈ ਨਹੀਂ ਕੀਤਾ, ਉਸਨੇ ਇਹ ਤੁਹਾਡੇ ਲਈ ਕੀਤਾ ਤਾਂ ਜੋ ਤੁਸੀਂ ਵਿਸ਼ਵਾਸ ਕਰ ਸਕੋ ਕਿ ਜੋ ਮੈਂ ਤੁਹਾਨੂੰ ਦੱਸ ਰਿਹਾ ਹਾਂ ਉਹ ਸੱਚ ਹੈ। ਹੁਣ ਤੁਸੀਂ ਇਹ ਵਿਸ਼ਵਾਸ ਕਰਦੇ ਹੋ, ਇਹ ਸਭ ਠੀਕ ਹੋ ਜਾਵੇਗਾ ਅਤੇ ਤੁਸੀਂ ਠੀਕ ਹੋ ਜਾਵੋਗੇ। ਜਦੋਂ ਤੁਸੀਂ ਇੱਥੇ ਆਵੋ ਤਾਂ ਆਪਣੇ ਅਵਿਸ਼ਵਾਸ ਨੂੰ ਇਸ ਆਤਮਿਕ ਝੋਲੇ ਵਿਚ ਪਾ ਦੇਣਾ। ਤੁਸੀਂ ਇੱਥੇ ਕੋਈ ਝੋਲਾ ਨਹੀਂ ਵੇਖ ਰਹੇ ਹੋ, ਪਰ ਇਹ ਇੱਥੇ ਹੀ ਹੈ। ਜਦੋਂ ਉਹ ਤੇਲ ਤੁਹਾਨੂੰ ਲਗਾਇਆ ਜਾਵੇ ਤਦ ਠੀਕ ਉਸੇ ਥਾਂ ਆਪਣੇ ਅਵਿਸ਼ਵਾਸ ਨੂੰ ਤਿਆਗ ਦੇਣਾ, ਉਸ ਨੂੰ ਉੱਥੇ ਜਮ੍ਹਾਂ ਕਰ ਦੇਣਾ ਅਤੇ ਉਹ ਸਿੱਧ ਵਿਸ਼ਵਾਸ ਲੈ ਕੇ ਜਾਣਾ ਕਿ ਤੁਸੀਂ ਚੰਗੇ ਹੋ ਗਏ ਹੋ। ਕੀ ਤੁਸੀਂ ਇਹ ਕਰੋਗੇ ਤਾਂ ਫਿਰ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਸਭ ਠੀਕ ਹੈ। ਮੈਂ ਕਿਸੇ ਨੂੰ ਬੁਲਾਉਣਾ ਚਾਹੁੰਦਾ ਹਾਂ ਜੋ ਗੀਤ ਗਾ ਸਕਦਾ ਹੋਵੇ, ਤਾਂ ਕਿ ਭਾਈ ਉਹ ਮਹਾਨ ਪ੍ਰਚਾਰਕ ਕਿੱਥੇ ਹੈ, ਉਸ ਦਾ ਕੀ ਨਾਮ ਸੀ, ਭਾਈ ਕੈਪਸ ਕੀ ਉਹ ਕਤਾਰ ਵਿਚ ਹੈ, ਉਹ ਕੀ ਹੈ। ਭਾਈ ਕੈਪਸ, ਜਦ ਅਸੀਂ ਸਾਰੇ ਪ੍ਰਾਰਥਨਾ ਕਰ ਰਹੇ ਹਾਂ, ਤੁਸੀਂ ਇੱਥੇ ਆ ਜਾਓ ਅਤੇ ਇਹ ਗੀਤ ਨੂੰ ਗਾਓ। ਉਹ ਮਹਾਨ ਡਾਕਟਰ ਹੁਣ ਨੇੜੇ ਹੈ। ਜਦ ਭਾਈ ਇਸ ਗੀਤ ਨੂੰ ਗਾ ਰਿਹਾ ਹੈ, ਅਸੀਂ ਸਾਰੇ ਇਸ ਨੂੰ ਆਪਣੇ ਦਿਲ ਤੋਂ ਗਾਵਾਂਗੇ। ਬਸ ਗਾਓ ਹੀ ਨਾ, ਪਰ ਇਹ ਕਹੋ ਮੈਂ ਗਾਵਾਂਗਾ, ਮਹਾਨ ਡਾਕਟਰ ਹੁਣ ਨੇੜੇ ਹੈ, ਹਮਦਰਦੀ ਯਿਸੂ। ਬੋਲੋ ਕੁਮਲਾਏ ਦਿਲਾਂ ਨੂੰ ਖੁਸ਼ ਕਰਨ ਵਾਲਾ ਹਮਦਰਦੀ ਯਿਸੂ। ਓਹ 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 ਮੇਰੇ, ਆਪਣੇ ਜਬਾੜੇ ਦਾ ਪੂਰਾ ਜ਼ੋਰ ਲਗਾ ਕੇ ਗਾਓ, ਆਪਣੇ ਪੈਰਾਂ ਤੇ ਖਲੋ ਜਾਓ, ਵਚਨ ਦਾ ਭੈ ਮੰਨੋ। ਹਾਂ, ਮਹਾਨ ਡਾਕਟਰ ਇੱਥੇ ਹੈ, ਹਮਦਰਦੀ ਯਿਸੂ। ਉਹ ਸਾਬਤ ਕਰ ਰਿਹਾ ਹੈ ਕਿ ਉਹ ਇੱਥੇ ਹੈ। ਮੈਂ ਉਸ ਤੇ ਵਿਸ਼ਵਾਸ ਕਰਦਾ ਹਾਂ। ਆਮੀਨ। ਸਭ ਠੀਕ ਹੈ, ਆਉਂਦੇ ਹੋ। ਜਿਨ੍ਹਾਂ ਕੋਲ ਵਿਸ਼ਵਾਸ ਹੈ ਉਹਨਾਂ ਨੂੰ ਅੱਗੇ ਆਉਂਦੇ ਹੋ। ਯਿਸੂ ਮਸੀਹ ਦੇ ਨਾਮ ਵਿਚ ਮੈਂ ਆਪਣੇ ਹੱਥ ਇਸ ਔਰਤ ਉੱਤੇ ਰੱਖਦਾ ਹਾਂ। Jesus, thank you, my brother. In Jesus' name, heal 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 my brother.
Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus, heal my brother. Jesus Christ, you are. In Jesus' name, grant his request. Deposit your unbelief. Come believing now. God will grant it. I'm believing it. And God will grant it. I believe it. I'm using all the faith I know how. They shall lay hands on the sick. They shall recover. In Jesus' name, heal my brother. In the name of Jesus Christ, heal my brother. Now on this side, Brother Neville. Brother down.
Hey.
A trophy of God's grace. This is man supposed to die a week or two ago. In the name of Jesus Christ, God, you must love him, Father, for it's your great name for him. I lay my hands upon him in the name of Jesus Christ.
Amen. Praise God.
Lord God, upon his precious wife, I lay my hands upon
him. Hallelujah.
Amen.
Hey.
Is that all of them?
ਕੀ ਸਾਰੇ ਆ ਗਏ ਹਨ?
Now.
ਹੁਣ ਆਓ ਆਪਣੇ ਸਿਰਾਂ ਨੂੰ ਝੁਕਾਈਏ. ਉਹ ਮਹਾਨ ਡਾਕਟਰ ਹੁਣ ਨੇੜੇ ਹੈ, ਉਹ ਹਮਦਰਦੀ ਯੇਸੂ ਹੈ, ਜਦ ਉਹ ਬੋਲਦਾ ਹੈ ਤਾਂ ਮੁਰਝਾਏ ਹੋਏ ਹਿਰਦੇ ਖਿੜ ਜਾਂਦੇ ਹਨ। ਉਹ ਯੇਸੂ ਦੀ ਆਵਾਜ਼ ਨੂੰ ਸੁਣੋ। ਸਰਾਫੀਮਾ ਦੇ ਗੀਤ ਵਿੱਚ ਸਭ ਤੋਂ ਮਧੁਰ ਸਵਰ, ਮਰਨਹਾਰ ਜੀਵ ਉੱਤੇ ਸਭ ਤੋਂ ਮਧੁਰ ਨਾਮ, ਹੁਣ ਤੱਕ ਗਾਇਆ ਗਿਆ ਸਭ ਤੋਂ ਮਧੁਰ ਗੀਤ, ਯੇਸੂ ਧੰਨ ਯੇਸੂ। ਕੀ ਤੁਸੀਂ ਜਾਣਦੇ ਹੋ ਮੈਂ ਤੁਹਾਡੇ ਨਾਲ ਕੀ ਕੀਤਾ ਹੈ? ਤੁਸੀਂ ਮੈਨੂੰ ਆਪਣਾ ਪਾਸਟਰ ਆਖਦੇ ਹੋ ਅਤੇ ਠੀਕ ਕਹਿੰਦੇ ਹੋ, ਕਿਉਂਕਿ ਮੈਂ ਹਾਂ। ਜੇਕਰ ਮੈਂ ਤੁਹਾਡਾ ਪਾਸਟਰ ਜੋ ਯੇਸੂ ਮਸੀਹ ਦੁਆਰਾ ਪ੍ਰਮਾਣਿਤ ਕੀਤਾ ਗਿਆ ਹੈ ਕਿ ਮੈਂ ਉਸਦੇ ਕੰਮ ਕਰਦਾ ਹਾਂ, ਤਾਂ ਮੇਰੇ ਵਚਨਾਂ ਦੀ ਪ੍ਰਤੀਤ ਕਰੋ। ਇਹ ਜੋ ਮੈਂ ਵਿਸ਼ਵਾਸ ਦਾ ਕੰਮ ਕੀਤਾ ਹੈ ਕਿ ਮੈਂ ਤੁਹਾਡੇ ਸਿਰ ਉੱਤੇ ਆਪਣੇ ਹੱਥ ਰੱਖੇ ਹਨ, ਮੈਂ ਉਸ ਨਾਲ ਉਹਨਾਂ ਬਿਮਾਰੀਆਂ ਅਤੇ ਪੀੜਾਂ ਨੂੰ ਡਾਂਟ ਦਿੱਤਾ ਹੈ ਜੋ ਤੁਹਾਨੂੰ ਪਰੇਸ਼ਾਨ ਕਰ ਰਹੀਆਂ ਸਨ। ਇਸ ਤੇ ਵਿਸ਼ਵਾਸ ਕਰੋ ਤਾਂ ਤੁਹਾਡੀਆਂ ਸਾਰੀਆਂ ਬੇਨਤੀਆਂ ਦਾ ਉੱਤਰ ਮਿਲ ਜਾਵੇਗਾ, ਅਤੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੀ ਕੀ ਬੇਨਤੀ ਸੀ, ਕਿਉਂਕਿ ਨੇਚਾ ਕਰਨ ਵਾਲਿਆਂ ਲਈ ਸਭ ਕੁਝ ਸੰਭਵ ਹੈ। ਅਤੇ ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਵਿਸ਼ਵਾਸ ਕਰੋ ਕਿ ਜੋ ਤੁਸੀਂ ਮੰਗਿਆ ਹੈ ਉਹ ਤੁਹਾਨੂੰ ਮਿਲ ਗਿਆ ਹੈ, ਅਤੇ ਮੈਂ ਸੱਚਮੁੱਚ ਵਿਸ਼ਵਾਸ ਕਰਦਾ ਹਾਂ ਕਿ ਇਹ ਮੈਨੂੰ ਮਿਲ ਗਿਆ ਹੈ, ਅਤੇ ਮੈਂ ਆਪਣੇ ਪੂਰੇ ਦਿਲ ਤੋਂ ਤੁਹਾਡੇ ਸਭਨਾਂ ਦੀ ਚੰਗਾਈ ਨੂੰ ਸਵੀਕਾਰ ਕਰਦਾ ਹਾਂ। ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਇਹ ਹੋ ਗਿਆ ਹੈ, ਜਿੰਨਾ ਮੇਰੇ ਅੰਦਰ ਹੈ ਮੈਂ ਉਸ ਸਾਰੇ ਨਾਲ ਇਸ ਤੇ ਵਿਸ਼ਵਾਸ ਕਰਦਾ ਹਾਂ। ਮੈਂ ਇਹਨਾਂ ਰੁਮਾਲਾਂ ਉੱਤੇ ਵੀ ਆਪਣੇ ਹੱਥ ਰੱਖਦਾ ਹਾਂ, ਮੈਂ ਇਹਨਾਂ ਵੱਲ ਵੇਖ ਰਿਹਾ ਸੀ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਰੁਮਾਲ ਉਹੀ ਕੰਮ ਕਰਨਗੇ ਜਿਸ ਲਈ ਲੋਕਾਂ ਨੇ ਬੇਨਤੀ ਕੀਤੀ ਹੈ। ਮੈਂ ਇਹ ਵਿਸ਼ਵਾਸ ਕਰਦਾ ਹਾਂ। ਇਹ ਉਸ ਤੀਸਰੀ ਖਿੱਚ ਵਿੱਚ ਆ ਰਿਹਾ ਹੈ, ਮੈਂ ਇਸ ਤੇ ਵਿਸ਼ਵਾਸ ਕਰ ਰਿਹਾ ਹਾਂ। ਹੁਣ ਤੁਸੀਂ ਜੋ ਸਾਰੇ ਪ੍ਰਾਰਥਨਾ ਦੀ ਕਤਾਰ ਵਿੱਚੋਂ ਲੰਘ ਕੇ ਗਏ ਹੋ, ਮੈਂ ਤੁਹਾਡੇ ਤੋਂ ਇੱਕ ਗੰਭੀਰ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਸੱਚਮੁੱਚ ਵਿਸ਼ਵਾਸ ਕਰ ਸਕਦੇ ਹੋ ਅਤੇ ਮਹਿਸੂਸ ਕਰ ਸਕਦੇ ਹੋ ਕਿ ਜਦ ਤੋਂ ਤੁਹਾਡੇ ਉੱਤੇ ਹੱਥ ਰੱਖੇ ਗਏ ਹਨ ਤਦ ਤੋਂ ਤੁਹਾਡੇ ਅੰਦਰ ਕੁਝ ਹੋਇਆ ਹੈ? ਆਪਣੇ ਹੱਥ ਖੜੇ ਕਰੋ। ਇਹ ਇੱਥੇ ਹੈ, ਅਸੀਂ ਇਸ ਲਈ ਹੀ ਇੰਤਜ਼ਾਰ ਕੀਤਾ ਹੈ। ਹੁਣ ਇਹ ਉਹ ਨਹੀਂ ਹੈ, ਇਸਨੇ ਤਾਂ ਬਸ ਅਜੇ ਖਿੜਨਾ ਸ਼ੁਰੂ ਕੀਤਾ ਹੈ, ਸਮਝੇ? ਇਸਨੇ ਅਜੇ ਸ਼ੁਰੂਆਤ ਹੀ ਕੀਤੀ ਹੈ। ਮੈਂ ਇਹ ਕਿਸੇ ਮਕਸਦ ਲਈ ਕੀਤਾ ਹੈ। ਮੈਂ ਕੁਝ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਸਮਝੇ? ਇਹ ਵਿਸ਼ਵਾਸ ਦੀ ਤਾਕਤ ਨੂੰ ਲੈ ਕੇ ਸ਼ੁਰੂ ਹੋ ਜਾਵੇਗਾ ਅਤੇ ਅੰਦਰ ਆ ਜਾਵੇਗਾ। ਇਹ ਵਿਸ਼ਵਾਸ ਨੂੰ ਇੰਨਾ ਉੱਚਾ ਕਰ ਦੇਵੇਗਾ ਜਿੰਨਾ ਤੁਸੀਂ ਕਦੇ ਨਹੀਂ ਵੇਖਿਆ ਸੀ। ਇੱਕ ਸਧਾਰਨ ਵਿਸ਼ਵਾਸ ਨਹੀਂ, ਪਰ ਇੱਕ ਸਿੱਧ ਵਿਸ਼ਵਾਸ ਜੋ ਇੱਥੇ ਬਣਾਇਆ ਗਿਆ ਹੈ, ਅਤੇ ਸਿੱਧ ਪਰਮੇਸ਼ਵਰ ਨੂੰ ਸਿੱਧ ਮਨ ਨਾਲ ਆਪਣੇ ਸਿੱਧ ਵਚਨ ਦੁਆਰਾ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਵੇਖੋ। ਉਸ ਦੇ ਸਿੱਧ ਵਚਨ ਨਾਲ ਜੋ ਦੋ ਧਾਰੀ ਤਲਵਾਰ ਨਾਲੋਂ ਵੀ ਤਿੱਖਾ ਅਤੇ ਮਨ ਦੇ ਵਿਚਾਰਾਂ ਨੂੰ ਜਾਂਚ ਲੈਂਦਾ ਹੈ। ਅਤੇ ਇਹ ਕੀ ਹੈ? ਹੁਣ ਅਸੀਂ ਸਿੱਧਾ ਵੱਲ ਵੱਧ ਰਹੇ ਹਾਂ, ਕਿਉਂਕਿ ਲੋਕਾਂ ਨੂੰ ਉਠਾਏ ਜਾਣ ਲਈ ਵਿਵਸਥਾ ਵਿੱਚ ਆਉਣਾ ਹੈ, ਅਤੇ ਇਸ ਨੇ ਹੀ ਉਠਾਏ ਜਾਣ ਨੂੰ ਰੋਕ ਰੱਖਿਆ ਹੈ, ਕਿਉਂਕਿ ਉਹ ਕਲੀਸਿਆ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਉਹ ਉਠਾਏ ਜਾਣ ਵਾਲੇ ਸਿੱਧ ਵਿਸ਼ਵਾਸ ਵਿੱਚ ਆ ਸਕੇ। ਉਹ ਇਸ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਦਾ ਮਤਲਬ ਅਜੇ ਮੈਨੂੰ ਅਤੇ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਹੈ। पर परमेश्वर की कृपा नाल असी मिल के ए कर लवांगे। आमीन। ओ महान डॉक्टर हुन नेड़े है, हमदर्दी प्रभु यीशु मेरे प्यारे भाई नू बरकत दे, हों दे कि तेरा पवित्र आत्मा इस पास्टर नू चंगा करे अते जिस सेवा लई तू उस नू बुलाया है उस लई उस नू सेहत अते बल देवे। यीशु दे नाम विच मैं इसका दावा करदा हां, प्रभु मैं इस नू प्रेम करदा हां। असी जानदे हां कि ये ठीक है, असी हुन ए विश्वास करदे हां। सब तो मधुर गीत जो कदे गाया गया, ओ यीशु तन यीशु, कि तुसी उसनु प्रेम नहीं करदे? बस ए सोचो कि तुहाडे शरीर विच पहला ही एक काम शुरू हो गया है, तुहाडी चंगाई दा काम, क्योंकि उसने वादा किया सी कि ये होवेगा। हुण की तुसी उसकी पकड़ कीती जो मैं अज रात कह रहा सी? की तुसी इस बुझारत दा अर्थ समझ गए हो? वेखो जेकर तुसी इस पहाड़ नू कहो समझे अते शक ना करो, पर जो तुसी क्या उस ते विश्वास करो, हुण तुसी वेखो 5 मिंटां तों वी घट समय विच हरेक हथ उपर है, ए दसन लई कि काम उनां दे अंदर शुरू हो गया है। ओ मेरे ओ इत्थे है, बस एही है, ए की है, ए उस महान डॉक्टर दी हजूरी है। ओ आओ असी अपने हाथ परमेश्वर लई उपर चुकांगे अते दुबारा गावांगे। महान डॉक्टर हुन नेड़े है, ओ हमदर्दी यीशु है, जदो बोलदा है तां मुरझाए हिरदे खिड़ जांदे हन। ओ यीशु दी आवाज नू सुनो। सराफीमा दे गीत विच सब तो मधुर स्वर, मरनहार जीव उते सब तो मधुर नाम, हुन तक गाया गया सब तो मधुर गीत, यीशु तन यीशु। आओ एक मिनट खड़े होवांगे, आओ अपने मन विच उस दी आराधना करिए। इस दे बारे सोचो, परमेश्वर इत्थे है, ओ इत्थे है। कौन जिसने अपने आप नू वचन प्रमाणित किता है? आद विच शब्द सी अते शब्द परमेश्वर दे संग सी अते शब्द ही परमेश्वर सी अते शब्द देहधारी होया अते साडे विचकार वास किता, ओही जो कल अज अते जुगां जुग इको जिहा है। वचन दो तारी तलवार नालों भी दिखाया जो मन दे विचारां अते धारना नू जांच लैंदा है, ओए जान लैंदा है कि तुसी इत्थे किस मकसद लई आए हो अते तुसी कौन हो। उसने यीशु मसीह नू मसीहा प्रमाणित किता सी अते अज ओ उसे मसीहा नू कल अज अते जुगां जुग इको जिहा प्रमाणित कर रहा है। ओ महान डॉक्टर जो इत्थे है, उसने कहा सी नेचा करन वालियां दे नाल ए निशान होणगे, जेकर ओ अपने हथ बीमारां उते रखणगे तां ओ चंगे हो जाणगे, अते जेकर तुसी इस पहाड़ नू कहो उखड़ जा अते अपने मन विच भरम ना करो पर विश्वास करो, जेकर ओ गलैरियां दी रचना कर सकदा है जो विश्वास भी नहीं कर सकदियां, ए मेरा अपना विश्वास है जो ए करदा है, मेरा उस विच विश्वास जो उसने मेनू मंगन दी चुनौती दिती सी, उसने मेनू ए मंगन दी चुनौती दिती अते मैं उस दे वचन दी आज्ञाकारी कीती अते इस चुनौती नू स्वीकार कीता अते जो मैं मंगया ओ प्रगट हो गया। स्वर्ग दा परमेश्वर ए जानदा है कि ए सच है, कि ओ फिर बीमारां नू भी चंगा नहीं कर सकदा, जेकर ओ मेरे विश्वास नू इस काम लई उपर चुक सकदा है तां कि ओ लोकां लई भी ना करेगा, भावें उस विश्वास तक ना पहुंच सकदे होन, जेकर लोक विश्वास नहीं कर सकदे तां ओ मेरे विश्वास दा इस्तेमाल करेगा, ओ मेनू उस जगह तक उपर चुक सकदा है ਅਤੇ ਮੈਂ ਤੁਹਾਡੇ ਲਈ ਹੁਣ ਉੱਪਰ ਚੜ ਰਿਹਾ ਹਾਂ। ਮੈਂ ਤੁਹਾਡੇ ਲਈ ਵਿਸ਼ਵਾਸ ਕਰ ਰਿਹਾ ਹਾਂ। ਮੈਂ ਤੁਹਾਡੇ ਲਈ ਬੋਲ ਰਿਹਾ ਹਾਂ। ਮੈਂ ਤੁਹਾਡਾ ਭਰਾ ਹਾਂ ਅਤੇ ਇੱਕ ਵਿਚੋਲੇ ਦੀ ਤਰ੍ਹਾਂ ਤੁਹਾਨੂੰ ਪਰਮੇਸ਼ਵਰ ਦੇ ਸਨਮੁਖ ਰੱਖਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ। ਅਤੇ ਹੁਣ ਮੈਂ ਠੀਕ ਚਿੱਟੇ ਸਿੰਘਾਸਨ ਦੇ ਸਾਹਮਣੇ ਖੜਾ ਹਾਂ ਅਤੇ ਆਪਣੀ ਉਂਗਲ ਉਸ ਲਹੂ ਦੇ ਬਲੀਦਾਨ ਵੱਲ ਕਰ ਰਿਹਾ ਹਾਂ। ਉਸ ਦੇ ਨਾਮ ਵਿੱਚ ਬੋਲ ਰਿਹਾ ਹਾਂ ਕਿ ਇਹ ਕਰ ਦਿੱਤਾ ਗਿਆ ਹੈ। ਇਸ ਨੂੰ ਹੋਣਾ ਹੀ ਸੀ, ਇਸ ਨੂੰ ਹੋਣਾ ਹੀ ਸੀ। ਤੁਸੀਂ ਜਾਣਦੇ ਹੋ ਇਹ ਹੋ ਗਿਆ ਹੈ। ਮੈਂ ਜਾਣਦਾ ਹਾਂ ਕਿ ਇਹ ਹੋ ਗਿਆ ਹੈ ਅਤੇ ਉਸੇ ਤਰ੍ਹਾਂ ਤੁਸੀਂ ਵੀ ਜਾਣਦੇ ਹੋ ਕਿ ਇਹ ਹੋ ਗਿਆ ਹੈ ਅਤੇ ਇਸ ਤਰ੍ਹਾਂ ਹੀ ਹੈ, ਇਹ ਠੀਕ ਹੈ। ਆਮੀਨ। ਗੀਤ ਕਦੇ ਗਾਇਆ ਗਿਆ? ਓ ਯੇਸੂ, ਧੰਨ ਯੇਸੂ। ਸਰਾਫੀਮਾਂ ਦੇ ਗੀਤ ਵਿੱਚ ਸਭ ਤੋਂ ਮਧੁਰ ਸਵਰ, ਮਰਨਹਾਰ ਜੀਵ ਉੱਤੇ ਸਭ ਤੋਂ ਮਧੁਰ ਨਾਮ, ਹੁਣ ਤੱਕ ਗਾਇਆ ਗਿਆ ਸਭ ਤੋਂ ਮਧੁਰ ਗੀਤ, ਯੇਸੂ ਧੰਨ ਯੇਸੂ। ਅਤੇ ਤੇਰੇ ਨਾਮ ਵਿੱਚ ਦੁਸ਼ਟ ਆਤਮਾਵਾਂ ਸਾਡੇ ਅਧੀਨ ਹਨ, ਉਹ ਨਾਮ ਜੋ ਮਰਨਹਾਰ ਜੀਵਾਂ ਉੱਤੇ ਸਭ ਤੋਂ ਮਧੁਰ ਨਾਮ ਹੈ, ਜੋ ਮਰਿਆ ਹੋਇਆਂ ਨੂੰ ਜਵਾਲਦਾ ਹੈ, ਜੋ ਬਿਮਾਰਾਂ ਨੂੰ ਚੰਗਾ ਕਰਦਾ ਹੈ, ਜੋ ਕੋੜੀਆਂ ਨੂੰ ਸ਼ੁੱਧ ਕਰਦਾ ਹੈ, ਜੋ ਦੁਸ਼ਟ ਆਤਮਾਵਾਂ ਨੂੰ ਬਾਹਰ ਕੱਢਦਾ ਹੈ, ਜੋ ਮਸੀਹ ਬਣਾਉਂਦਾ ਹੈ। ਆਕਾਸ਼ ਦੇ ਹੇਠ ਕੋਈ ਹੋਰ ਨਾਮ ਨਹੀਂ ਹੈ। ਮੈਂ ਉਸ ਵਿੱਚ ਬਪਤਿਸਮਾ ਲਿਆ ਹੈ ਅਤੇ ਇਸ ਵਿੱਚ ਜਿਉਂਦਾ ਹਾਂ, ਇਸ ਵਿੱਚ ਵਿਸ਼ਵਾਸ ਕਰਦਾ ਹਾਂ, ਇਸ ਵਿੱਚ ਹੀ ਆਰਾਧਨਾ ਕਰਦਾ ਹਾਂ। ਓ ਮੈਨੂੰ ਇਸ ਦਾ ਹਿੱਸਾ ਬਣਨ ਦਿਓ, ਹੋਣ ਦੇ ਕਿ ਮੈਂ ਆਪਣੇ ਆਪ ਨੂੰ ਗਵਾ ਦੇਵਾਂ ਅਤੇ ਪ੍ਰਭੂ ਤੇਰੇ ਵਿੱਚ ਲੱਭ ਲਵਾਂ। ਉਹ ਨਾਮ ਯੇਸੂ ਮਸੀਹ ਹੈ, ਮਸਾ ਕੀਤਾ ਹੋਇਆ ਮਸੀਹਾ, ਤਾਂ ਜੋ ਮੈਂ ਅਵਿਸ਼ਵਾਸ ਦੇ ਚਿੱਕੜ ਵਿੱਚੋਂ ਬਾਹਰ ਆ ਕੇ ਯੇਸੂ ਮਸੀਹ ਦੀ ਸੁੰਦਰਤਾ ਨੂੰ ਪ੍ਰਤੀਬਿੰਬਤ ਕਰ ਸਕਾਂ। ਉਹ ਯੇਸੂ ਜੋ ਕੱਲ, ਅੱਜ ਅਤੇ ਜੁਗਾਂ ਜੁਗ ਇੱਕੋ ਜਿਹਾ ਹੈ। ਹੁਣ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਜਦੋਂ ਤੁਸੀਂ ਅਗਲੇ ਐਤਵਾਰ ਆਓ ਤਾਂ ਗਵਾਹੀ ਦੇਣਾ ਕਿ ਇਸ ਹਫ਼ਤੇ ਤੁਸੀਂ ਕਿਸ ਤਰ੍ਹਾਂ ਚੰਗੇ ਹੋਏ, ਧਿਆਨ ਦੇਣਾ ਅਤੇ ਵੇਖਣਾ ਕੀ ਹੁੰਦਾ ਹੈ। ਇਹ ਖਤਮ ਹੋ ਗਿਆ ਹੈ, ਤੁਸੀਂ ਇਹ ਕਿਵੇਂ ਜਾਣਦੇ ਹੋ? ਉਸਨੇ ਮੈਨੂੰ ਇਹ ਕਹਿਣ ਲਈ ਕਿਹਾ ਹੈ ਕਿ ਇਹ ਕਹਿ ਦੇ ਅਤੇ ਮੈਂ ਇਹ ਕਹਿ ਦਿੱਤਾ। ਬਸ ਇਹੀ ਹੈ, ਇਹੀ ਹੈ, ਇਹ ਖਤਮ ਹੋ ਗਿਆ ਹੈ। ਮੈਂ ਇਹ ਵਿਸ਼ਵਾਸ ਕਰਦਾ ਹਾਂ। ਹੁਣ ਪਾਸਟਰ ਭਾਈ ਨੇਵਿਲ, ਜਰਾ ਇੱਕ ਮਿੰਟ ਰੁਕੋ।
Is not my word real in the hearts of those to whom I will reveal it, saith the Lord thy God? Yea, and is not my word sharp even as I have spoken this night, yea, sharp as a two-edged sword? Yea, I say unto thee, my arm is not sharpened that I cannot heal, and yea, my ear is not dull that I cannot hear thy prayer, saith the Lord thy God. Yea, look ye unto me, and know that that shall be performed which I have promised unto thee, saith the Lord thy God. Yea, know ye, yea, that the truth was spoken unto thee this night. Yea, and the miracles that I have promised thee, yea, are already taking place. Yea, they are coming to pass, saith the Lord thy God. Know ye, and let this word be confirmed in thy heart, that I have dealt with thee and shall deal with thee.
Parmeshwar da naam tan hove. ਆਓ ਇੱਕ ਮਿੰਟ ਲਈ ਆਪਣੇ ਹੱਥ ਉੱਪਰ ਚੁੱਕ ਕੇ ਉਸ ਦੀ ਆਰਾਧਨਾ ਕਰਾਂਗੇ। ਪ੍ਰਭੂ, ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਪ੍ਰਭੂ, ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਪਿਤਾ, ਤੇਰਾ ਧੰਨਵਾਦ। ਪਿਤਾ, ਤੇਰਾ ਧੰਨਵਾਦ। ਇੱਕ ਵਿਸ਼ਵਾਸੀ ਦੀ ਤਰ੍ਹਾਂ ਕੀ ਤੁਸੀਂ ਧਿਆਨ ਦਿੱਤਾ ਕਿ ਸੰਦੇਸ਼ ਕਿੰਨੀ ਦੂਰੀ ਤੋਂ ਬੋਲਿਆ ਗਿਆ ਅਤੇ ਕਿਸ ਲੈਅ ਵਿੱਚ ਬੋਲਿਆ ਗਿਆ ਅਤੇ ਕਿਵੇਂ ਉਸ ਦਾ ਅਨੁਵਾਦ ਵੀ ਉਸੇ ਲੈਅ ਵਿੱਚ ਆਇਆ? ਬਸ ਇਹੀ ਹੈ। ਵੇਖੋ ਇਹ ਕੀ ਸੀ, ਇਹ ਠੀਕ ਸੰਦੇਸ਼ ਦੇ ਅਨੁਸਾਰ ਸੀ ਅਤੇ ਸਾਬਤ ਕਰ ਰਿਹਾ ਸੀ ਕਿ ਇਹ ਸੱਚ ਹੈ ਕਿ ਉਸਨੇ ਜੋ ਤੁਹਾਡੇ ਨਾਲ ਕਰਨ ਦਾ ਵਾਅਦਾ ਕੀਤਾ ਸੀ ਉਹ ਪਹਿਲਾਂ ਹੀ ਕਰ ਦਿੱਤਾ ਹੈ। ਜਿਸ ਤਰੀਕੇ ਨਾਲ ਇਹ ਆਇਆ ਅਤੇ ਜਿਸ ਤਰੀਕੇ ਨਾਲ ਇਸ ਦਾ ਅਨੁਵਾਦ ਕੀਤਾ ਗਿਆ ਉਸ ਤੇ ਧਿਆਨ ਦਿਓ ਕਿ ਉਹ ਕਿੰਨਾ ਚਿਰ ਬੋਲਿਆ ਅਤੇ ਉਸਨੇ ਕਿੰਨੇ ਸ਼ਬਦ ਕਹੇ। ਵੇਖਿਆ, ਇਹ ਠੀਕ ਇੱਕ ਸਾਰਤਾ ਵਿੱਚ ਸਨ। ਜਦ ਤੱਕ ਮੈਂ ਤੁਹਾਨੂੰ ਫਿਰ ਨਾ ਮਿਲਾਂ, ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਆਮੀਨ।